ਸੰਗਤਾਂ ਨੂੰ ਬੇਨਤੀ ਹੈ ਕਿ ਜਿੰਨੀ ਵੀ ਸੰਗਤ ਪੰਡਾਲ ਤੋਂ ਬਾਹਰ ਇੱਧਰ ਉੱਧਰ ਘੁੰਮ ਰਹੇ ਹਨ ਸੋ ਸੰਗਤ ਪੰਡਾਲ ਵਿੱਚ ਆ ਕੇ ਸੱਜਣ ਦੀ ਕਿਰਪਾਲਤਾ ਕਰੋ। ਭਾਈ ਸਾਹਿਬ ਜੀ ਸਟੇਜ ਉੱਤੇ ਪਹੁੰਚ ਚੁੱਕੇ ਹਨ ਤੇ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨਾ ਟਾਈਮ ਦੀਵਾਨ ਚੱਲੇਗਾ ਉਹਨਾਂ ਟਾਈਮ ਲੰਗਰ ਬੰਦ ਕਰ ਦਿਓ। ਆਓ ਰਹਿੰਦਾ ਸਮਾਂ ਆਪਾਂ ਭਾਈ ਸਾਹਿਬ ਜੀ ਤੋਂ ਗੁਰਮਤੀਆਂ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਕਬੀਰ ਸੂਤਾ ਕਿਆ ਕਰ ਹੈ ਉੱਠ ਕੇ ਨਾ ਜਪ ਹੈ ਮੁਰਾ ਇੱਕ ਦਿਨ ਸੋਵਣ ਹੋਏ ਗੋ ਲਾਂਬੇ ਗੋਣ ਪਸਾਰ ਇੱਕ ਦਿਨ ਸੋਵਣ ਹੋਏ ਗੋ ਇੱਕ ਦਿਨ ਸੋਵਣ ਹੋਏ ਗੋ ਲਾਂਬੇ ਆਓ ਕੁਝ ਸਮਾਂ ਰਲ ਕੇ ਗੁਰਬਾਣੀ ਕੀਰਤਨ ਕਰੀਏ ਜਿਹੜੀ ਸੰਗਤ ਜੇ ਆ ਰਹੀ ਹੈ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਬੈਠ ਕੇ ਸੁਣੋ ਸਮਝੋ ਵਿਚਾਰੋ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਟਿਕਾ ਬਣਾ ਕੇ ਧਿਆਨ ਨਾਲ ਇੱਕ ਇੱਕ ਗੱਲ ਸੁਣੀਏ ਸਮਝੀਏ ਰਿੜਕੀਏ ਰਿੜਕੀਏ ਮਤਲਬ ਵਿਚਾਰੀਏ ਫਿਰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਸੁਣਨਾ ਸੌਖਾ ਹੈ ਵਿਚਾਰਨਾ ਵੀ ਸੌਖਾ ਹੈ ਸਮਝਣਾ ਵੀ ਸੌਖਾ ਹੈ ਸੁਣਨਾ ਸਮਝਣਾ ਵਿਚਾਰਨਾ ਇਹ ਸੌਖਾ ਹੈ ਜਿਹੜਾ ਚੌਥਾ ਕੰਮ ਹੈ ਆਪਣੀ ਜ਼ਿੰਦਗੀ ਚ ਲਾਗੂ ਕਰਨਾ ਇੱਥੇ ਜ਼ੋਰ ਲੱਗਦਾ ਹੈ ਹਰ ਬੰਦੇ ਦਾ ਜਦੋਂ ਉਹਨੂੰ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਪੈਂਦਾ ਕਮਾਉਣਾ ਪੈਂਦਾ ਉਦੋਂ ਜ਼ੋਰ ਲੱਗਦਾ ਤੇ ਜੇ ਕਮਾਇਆ ਨਾ ਗਿਆ ਫਿਰ ਵਿਚਾਰੇ ਦਾ ਸਮਝੇ ਦਾ ਸੁਣੇ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਸੁਣਿਆ ਸਮਝਿਆ ਵਿਚਾਰਿਆ ਤਾਂ ਲਿਖੇ ਜੈ ਜੇ ਲਾਗੂ ਕਰ ਲਈਏ ਜ਼ਿੰਦਗੀ ਚ ਲਾਗੂ ਕਰ ਤਾਂ ਫਾਇਦਾ ਕਿਸੇ ਤੋਂ ਚੰਗੀ ਚੰਗਾ ਕਿਸੇ ਖਾਣੇ ਬਾਰੇ ਸੁਣੋ ਸੁਣ ਲਿਆ ਚੰਗੀ ਤਰ੍ਹਾਂ ਖਾਣਾ ਬਣਾਈ ਦਾ ਕਿੱਦਾਂ ਸਮਝ ਜੋ ਇਹ ਵੀ ਸਮਝ ਲਿਆ ਫਿਰ ਉਸ ਖਾਣੇ ਨੂੰ ਬਾਰੇ ਵਿਚਾਰ ਵੀ ਕਰ ਲੋ ਪਰ ਜੇ ਬਣਾ ਕੇ ਖਾਧਾ ਨਾ ਤੇ ਸਮਝੇ ਦਾ ਤੇ ਸੁਣੇ ਦਾ ਅਰਥ ਕੀ ਹੈ ਲਾਗੂ ਹੀ ਨਾ ਕੀਤਾ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਹੁੰਦਾ ਤੇ ਲਾਗੂ ਕਰਨ ਦੇ ਉੱਤੇ ਜੇ ਮੈਂ ਲਾਗੂ ਕਰੂੰ ਤੇ ਮੇਰਾ ਜ਼ੋਰ ਲੱਗੂ ਜੇ ਤੁਸੀਂ ਲਾਗੂ ਕਰੋਗੇ ਤੁਹਾਡਾ ਜ਼ੋਰ ਲੱਗੂ ਜਿੰਨਾ ਕੁ ਬੰਦਾ ਜ਼ੋਰ ਲਾ ਸਕਦਾ ਜ਼ਿੰਦਗੀ 'ਚ ਲਾਗੂ ਕਰਨ ਲਈ ਓਨਾ ਹੀ ਫਾਇਦਾ ਕਿਸੇ ਨੂੰ ਘੋਲ ਕੇ ਕੋਈ ਕੁਛ ਨਹੀਂ ਪਿਆ ਸਕਦਾ ਕਿਸੇ ਦੇ ਦਿਮਾਗ ਵਿੱਚ ਘੋਲ ਕੇ ਨਹੀਂ ਪਾਇਆ ਜਾ ਸਕਦਾ ਇਹ ਤੇ ਖੁਦ ਸਮਝਣਾ ਪੈਂਦਾ ਖੁਦ ਜ਼ਿੰਦਗੀ 'ਚ ਲਾਗੂ ਕਰਨਾ ਪੈਂਦਾ ਤਾਂ ਕਰਕੇ ਭਾਈ ਇਕਾਗਰ ਚਿੱਤ ਹੋ ਕੇ ਸੁਣਨਾ ਵੀ ਹੈ ਤੇ ਸਮਝਣਾ ਤੇ ਵਿਚਾਰਨਾ ਵੀ ਹੈ ਤੇ ਉਦੋਂ ਅੱਗੇ ਲਾਗੂ ਜ਼ਰੂਰ ਕਰਨਾ ਲਾਗੂ ਕਰਨਾ ਔਖਾ ਹੈ ਤੇ ਲਾਗੂ ਕਰਨਾ ਜਿਹੜਾ ਲਾਗੂ ਕਰ ਗਿਆ ਸੰਤ ਹੋ ਸਾਗਰ ਪਾਰ ਉਤਰੀ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਆ ਜਿਹੜੇ ਸੰਤ ਨੇ ਕਬੀਰ ਜੀ ਸਾਹਿਬ ਮਹਾਰਾਜ ਵਰਗੇ ਸੰਤ ਭਗਤ ਰਵਿਦਾਸ ਜੀ ਮਹਾਰਾਜ ਵਰਗੇ ਸੰਤ ਇੱਥੇ ਗੁਰੂ ਨਾਨਕ ਵਰਗੇ ਸੰਤ ਉਹਨਾਂ ਦੇ ਸ਼ਬਦਾਂ ਨੂੰ ਸਮਝਣਾ ਵਿਚਾਰਨਾ ਤੇ ਲਾਗੂ ਕਰਨਾ ਕਿ ਜਿਹੜਾ ਕਹਿੰਦੇ ਲਾਗੂ ਕਰ ਗਿਆ ਉਹਦਾ ਭਲਾ ਹੋ ਗਿਆ ਜਿਵੇਂ ਸ਼ਰਾਬ ਨਹੀਂ ਪੀਣੀ ਇੱਕ ਗੱਲ ਤੇ ਜਿਹੜਾ ਲਾਗੂ ਕਰ ਗਿਆ ਉਹਦੇ ਤੇ ਟੱਬਰ ਦਾ ਭਲਾ ਹੋ ਗਿਆ ਸਾਰੇ ਸਿੱਧੀ ਜੀ ਗੱਲ ਲਾਗੂ ਕਰ ਗਿਆ ਜਿਹੜਾ ਉਹਦਾ ਭਲਾ ਹੀ ਭਲਾ ਬਚਨ ਤੇ ਬਹੁਤ ਵਧੀਆ ਗਿਆਨ ਵਾਲੀ ਗੱਲ ਵੀ ਨਸ਼ਾ ਕੋਈ ਵੀ ਨਾ ਕਰੋ ਕਿੰਨਾ ਕੁ ਜ਼ੋਰ ਲੱਗਿਆ ਮੇਰਾ ਕਹਿਣ ਦਾ ਜ਼ੋਰ ਨਹੀਂ ਲੱਗਿਆ ਤੁਹਾਡਾ ਸੁਣਨ ਤੇ ਜ਼ੋਰ ਨਹੀਂ ਲੱਗਿਆ ਪਰ ਜਿਹੜਾ ਲਾਗੂ ਕਰ ਗਿਆ ਉਹਦਾ ਤਾਂ ਭਲਾ ਹੀ ਹੋ ਗਿਆ, ਸਾਰੇ ਟੱਬਰ ਦਾ ਹੀ ਹੋ ਗਿਆ, ਟੱਬਰ ਸਾਰਾ ਹੀ ਸੁਖੀ ਹੋ ਜਾਂਦਾ। ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰੋ, ਇੰਨਾ ਹੀ ਲਫ਼ਜ਼ ਹੈ ਬਸ। ਮੇਰਾ ਸੁਣਾਉਣ ਤੇ ਜ਼ੋਰ ਨਹੀਂ, ਤੇਰਾ ਸੁਣਨ ਤੇ ਜ਼ੋਰ ਨਹੀਂ ਲੱਗਿਆ, ਪਰ ਜੇ ਆਪਾਂ ਕਰਦੇ ਹੋਏ ਨਸ਼ਾ ਤੇ ਛੱਡਣਾ ਪਿਆ ਫਿਰ ਜ਼ੋਰ ਬਹੁਤ ਲੱਗੂ, ਤੇ ਜੇ ਜ਼ੋਰ ਲਾ ਲਿਆ, ਮਿਹਨਤ ਕਰ ਲਈ, ਕਮਾ ਗਏ, ਬਸ ਫਿਰ ਭਲਾ ਹੀ ਭਲਾ। ਬਚਨ ਤਾਰਦੇ ਨੇ ਜੇ ਲਾਗੂ ਕਰ ਲਈ, ਗਿਆਨ ਬੰਦੇ ਦਾ ਬੰਦੇ ਨੂੰ ਤਾਰ ਦਿੰਦਾ ਜੇ ਗਿਆਨ ਦੀ ਕਮਾਈ ਕਰ ਲਵੇ, ਤੇ ਜੇ ਨਾ ਕਮਾਵੇ ਫਿਰ ਪਿਆ ਹੈ। ਹਜ਼ਾਰਾਂ ਸਾਲਾਂ ਤੋਂ, ਸੈਂਕੜੇ ਸਾਲਾਂ ਤੋਂ ਗੁਰਦੁਆਰਿਆਂ ਦੇ ਵਿੱਚ ਪਿਆ, ਪੋਥੀਆਂ ਦੇ ਵਿੱਚ ਪਿਆ ਪਿਆ, ਮੱਥਾ ਟੇਕ ਰਹੇ ਹਾਂ ਪਰ ਲਾਗੂ ਕੀਤਾ ਨਹੀਂ। ਏਦਾਂ ਕਹਿ ਲਓ ਦਵਾਈਆਂ ਪਈਆਂ ਹੈ, ਬੰਦ ਪਈਆਂ ਅਲਮਾਰੀਆਂ ਦੇ ਵਿੱਚ, ਡੱਬਿਆਂ ਦੇ ਵਿੱਚ, ਖਾਧੀਆਂ ਹੀ ਨਹੀਂ ਤੰਦਰੁਸਤੀ। ਤੇ ਫਿਰ ਜੇ ਤੰਦਰੁਸਤੀ ਦਿਸਦੀ ਤੇ ਹੈ ਨਹੀਂ ਕਿਤੇ, ਇਹਦਾ ਮਤਲਬ ਇਹ ਹੈ ਵੀ ਗੁਰਦੁਆਰਿਆਂ ਦੇ ਵਿੱਚ ਹੀ ਬੰਦ ਨੇ, ਖਾਧੀਆਂ ਨਹੀਂ ਕਿਸੇ, ਲਾਗੂ ਨਹੀਂ ਕਰਿਆ। ਗੁਰੂ ਦੇ ਗਿਆਨ ਨੂੰ ਲਾਗੂ ਕਰੀਦਾ, ਸ਼ੱਕ ਕੋਈ ਨਹੀਂ, ਦਵਾਈ ਸਿਰੇ ਦੀ ਹੈ, ਗਿਆਨ ਤੇ ਚੰਗਾ ਹੀ ਚੰਗਾ ਹੁੰਦਾ, ਪਰ ਜੇ ਲਾਗੂ ਹੀ ਨਹੀਂ ਕਰਿਆ ਤੇ ਭਲਾ ਕਿਉਂ ਨਹੀਂ, ਤੰਦਰੁਸਤ ਕਿਉਂ ਨਹੀਂ ਸਾਡਾ ਸਮਾਜ, ਕਿਉਂਕਿ ਇਹ ਗਿਆਨ ਲਾਗੂ ਨਹੀਂ ਹੋਇਆ। ਤੁਹਾਨੂੰ ਸਾਡਾ ਸਮਾਜ ਤੰਦਰੁਸਤ ਲੱਗਦਾ ਕਿ ਬਿਮਾਰ ਲੱਗਦਾ, ਬੋਲੋ, ਤੰਦਰੁਸਤ ਲੱਗਦਾ ਕਿ ਬਿਮਾਰ ਹੈ? ਬਿਮਾਰ ਹੈ, ਤੰਦਰੁਸਤ ਹੈਗਾ ਹੀ ਕੋਈ ਕੋਈ, ਤੇ ਜਿਹੜਾ ਤੰਦਰੁਸਤ ਹੈ ਉਹਨੇ ਖਾ ਲਈ ਦਵਾਈ, ਜਿਹਨੇ ਖਾਧੀ ਨਹੀਂ ਬਸ। ਤੇ ਕਹੀ ਜਾਵੇ ਜੀ ਡਾਕਟਰ ਮਾੜੇ ਨੇ ਜੀ, ਇੱਥੇ ਦਵਾਈ ਨਹੀਂ ਚੱਜਦੀ, ਦਵਾਈ ਬਹੁਤ ਵਧੀਆ ਹੈ ਪਰ ਬੰਦ ਪਈ ਹੈ, ਬੰਦ ਪਈ ਹੈ ਜੀ, ਪਤਾ ਹੀ ਨਹੀਂ, ਸਮਝ ਹੀ ਨਹੀਂ। ਆਓ ਸਮਝ ਕੇ ਵੇਖੀਏ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਟੈ ਜਮ ਕੀ ਫੰਦਾ। ਗਿਆਨ ਹੈ ਜਿਹੜਾ ਭਲਾ ਕਰਦਾ, ਇਸ ਕਰਕੇ ਆਓ ਹੁਣ ਸਮਝ ਕੇ ਲਾਗੂ ਕਰੀਏ।
ਜਾਗ ਸਲੋਨੜੀਏ,
ਆਪਣੀ ਜਿੰਦ ਨੂੰ ਕਹਿ ਲਈਏ, ਆਪਣੇ ਆਪ ਨੂੰ ਕਹਿ ਲਈਏ,
ਜਾਗ ਸਲੋਨੜੀਏ, ਬੋਲੇ ਗੁਰਬਾਣੀ ਰਾਮ, ਜਾਗ ਸਲੋਨੜੀਏ, ਬੋਲੇ ਗੁਰਬਾਣੀ ਰਾਮ, ਬੋਲੇ ਗੁਰਬਾਣੀ ਰਾਮ, ਜਾਗ ਸਲੋਨੜੀਏ, ਬੋਲੇ ਗੁਰਬਾਣੀ ਰਾਮ,
ਜਾਗ ਸਲੋਨੜੀਏ, ਬੋਲੇ ਗੁਰਬਾਣੀ ਰਾਮ, ਜਾਗ ਸਲੋਨੜੀਏ, ਬੋਲੇ ਗੁਰਬਾਣੀ ਰਾਮ,
ਜਾਗ ਸਲੋਨ ਸੁਣ ਮੰਨੇੜੀ, ਜਿਨ ਸੁਣ
ਮੰਨੇੜੀ,
ਜਿਨ ਸੁਣ ਮੰਨੇੜੀ,
ਜਿਨ ਸੁਣ ਮੰਨੇੜੀ,
ਅਕਥ ਕਹਾਣੀ ਰਾ,
ਕਹਾਣੀ ਰਾ,
ਅਕਥ ਕਹਾਣੀ ਰਾ, ਬੋਲੇ ਗੁਰਬਾਣੀ
ਜਾਗ ਸਲੋਨੜੀਏ,
ਕਰੀਏ ਬੋਲੇ ਗੁਰਬਾਣੀ ਰਾਗ ਸਦੋਂ ਲੜੀਏ ਬੋਲੇ ਗੁਰਬਾਣੀ ਰਾਗੋ ਰਾਗ ਸਲੋਂ ਲੜੀਏ ਕਹਾਣੀ ਪਦ ਨਿਰਵਾਣ ਕੋ ਬਿਰਲਾ ਗੁਰਮੁਖ ਪੂਜੇ ਬਿਰਲਾ ਗੁਰਮੁਖ ਪੂਜੇ ਸਭ ਕਹਾਣੀ ਪਦ ਨਿਰਵਾਣੀ ਕੋ ਬਿਰਲਾ ਗੁਰਮੁਖ ਪੂਜੇ ਬਿਰਲਾ ਗੁਰਮੁਖ ਪੂਜੇ ਅਕਥ ਕਹਾਣੀ ਪਦ ਨਿਰਵਾਣੀ ਕੋ ਬਿਰਲਾ ਗੁਰਮੁਖ ਪੂਜੇ ਕਹਾਣੀ ਪਦ ਨਿਰਵਾਣੀ ਕੋ ਬਿਰਲਾ ਗੁਰਮੁਖ ਪੂਜੇ ਬਿਰਲਾ ਗੁਰਮੁਖ ਪੂਜੇ ਉਹ ਸ਼ਬਦ ਸਮਾਏ ਆਪ ਗਵਾਏ ਤੇਰੇ ਭਵਨ ਸੋਚੀ ਸੂਜੇ ਤੇਰੇ ਭਵਨ ਸੋਚੀ ਸੂਜੇ ਪਵਨ ਸੋਚੀ ਸੂਜੇ ਤੇਰ ਪਵਨ ਸੋਚੀ ਸੂਜੇ ਤੇਰ ਪਵਨ ਸੋਚੀ ਸੂਜੇ ਤੇਰ ਪਵਨ ਸੋਚੀ ਸੂਜੇ ਤੇਰ ਪਵਨ ਸੋਚੀ ਸੂਜੇ ਜਿਸ ਲੋਨ ਅੜੀਏ ਬੋਲੇ ਗੁਰਬਾਣੀ ਬੋਲੇ ਗੁਰਬਾਣੀ ਜਾਗ ਸਲੋਂ ਲੜੀਏ ਬੋਲੇ ਗੁਰਬਾਣੀ ਜਾਗ ਸਲੋਂ ਲੜੀਏ ਬੋਲੇ ਗੁਰਬਾਣੀ ਪੜੋ ਜਾਗ ਸਲੋਂ ਲੜੀਏ ਮੰਨੇ ਅੜੀ
ਕਹਾਣੀ ਰਾ
ਓ ਮਨਾ ਮੇਰਿਆ ਸੁੱਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਦਾ ਪ੍ਰੋਗਰਾਮ ਕਾਦਰਾਬਾਦ ਦੀ ਸੰਗਤ ਨੇ ਰੱਖਿਆ ਹੈ, ਨੇੜੇ ਨੇੜੇ ਪਿੰਡਾਂ ਦਾ, ਬਾਕੀ ਦੇ ਜਿਹੜੇ ਨਾਲ ਨਾਲ ਪਿੰਡ ਨੇ ਉਹਨਾਂ ਦਾ ਵੀ ਸਹਿਯੋਗ ਹੋ ਗਿਆ। ਨਾਲ ਪਹਿਰੇਦਾਰਾਂ ਨੂੰ ਬੇਨਤੀ ਹੈ, ਸਿੰਘੋ ਅੱਧ ਚ ਰਸਤਾ ਬੰਦ ਕਰਕੇ ਆਉਣ ਵਾਲਿਆਂ ਨੂੰ ਉੱਥੇ ਭਾਈ ਜੀ ਆਈ ਗਏ ਆ, ਸਾਰੇ ਥੋੜੇ ਬਹੁਤ ਰਹਿ ਗਏ ਹੋਣਗੇ, ਪੰਡਾਲ ਸਾਰਾ ਭਰਿਆ ਹੋਇਆ, ਆਉਣ ਵਾਲੇ ਜਿਹੜੇ ਅੱਧ ਜੇ ਦੇ ਵਿੱਚ ਹੀ ਬਿਠਾ ਲਏ, ਰਸਤੇ ਚ ਹੀ ਬਹਿ ਜਾਣਗੇ, ਜਗ੍ਹਾ ਵੀ ਕੰਮ ਆਜੂ, ਤੇ ਜਿਹੜੇ ਮੱਥਾ ਦੂਰੋਂ ਇੱਕ ਵਾਰੀ ਟੇਕ ਲੈਣ ਫਿਰ ਨੇੜੇ ਆ ਕੇ ਵੀ ਟੇਕ ਲੈਣਗੇ। ਹਾਜ਼ਰ ਹੋ ਕੇ ਇਕਾਗਰ ਚਿੱਤ ਹੋ ਕੇ ਆਪਾਂ ਥੋੜਾ ਚਿਰ ਬੈਠਣ ਦਾ ਯਤਨ ਕਰਨਾ। ਪ੍ਰੋਗਰਾਮ ਕਾਦਰਾਬਾਦ ਵਿੱਚ ਪਿੱਛੇ ਜੇ ਸਾਲ ਕੁ ਪਹਿਲਾਂ ਮੈਂ ਗੁਰਦੁਆਰਾ ਸਾਹਿਬ ਆਇਆ ਸੀ, 15 ਕੁ ਮਿੰਟ ਮੈਂ ਗੁਰਦੁਆਰੇ ਹਾਜ਼ਰੀ ਭਰੀ, ਵਧੀਆ ਲੱਗਿਆ, ਪਿੰਡ ਦਾ ਪ੍ਰੇਮ ਵੇਖ ਕੇ ਸਾਰਾ ਨਗਰ ਗੁਰਦੁਆਰੇ ਆਇਆ ਹੋਇਆ ਸੀ, ਤੇ ਉਦੋਂ ਮੈਨੂੰ ਵੀਰਾਂ ਨੇ ਕਿਹਾ, ਪ੍ਰਬੰਧਕਾਂ ਨੇ, ਬਈ ਦੁਬਾਰਾ ਵੀ ਕਦੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਦੀਵਾਨ ਰੱਖੋ, ਦੋ ਘੰਟੇ ਘੰਟਾ ਤੁਸੀਂ ਆਓ। ਆਪਾਂ ਇਹ ਪ੍ਰੋਗਰਾਮ ਗੁਰਦੁਆਰੇ ਰੱਖਿਆ ਸੀ ਤੇ ਮੈਂ ਇਹਨਾਂ ਨੂੰ ਕਿਹਾ ਸੀ ਬਹੁਤਾ ਦੱਸਿਓ ਨਾ, ਬਹੁਤਾ ਨਾ ਪਤਾ ਲੱਗੇ, ਪਿੰਡ ਪਿੰਡ ਦੀ ਸੰਗਤ ਹੋਵੇ ਤੇ ਮੈਂ ਘੰਟੇ ਕੁ ਵਾਸਤੇ ਆ ਜਾਵਾਂ। ਤੇ ਹੁਣ ਮੈਨੂੰ ਇਹ ਦੁਬਾਰਾ ਪ੍ਰਬੰਧਕ ਮੇਰੇ ਕੋਲ ਗਏ, ਕਹਿੰਦੇ ਜੀ ਸਾਡੇ ਨੇੜੇ ਨੇੜੇ ਪਿੰਡਾਂ 'ਚ ਵੀ ਪਤਾ ਲੱਗ ਗਿਆ ਤੇ ਪ੍ਰੋਗਰਾਮ ਬਾਹਰ ਕਰਨਾ ਪੈਣਾ, ਤੇ ਸਾਰੀ ਸੰਗਤ ਹੀ ਲਾਹਾ ਲੈ ਲੇਗੀ ਜੇ ਆਉਣਾ ਹੀ ਹੈ ਤੇ ਆਪਾਂ ਬਾਹਰ ਕਰ ਲਈਏ ਸਕੂਲ ਵਿੱਚ। ਤੇ ਅੱਜ ਦਾ ਪ੍ਰੋਗਰਾਮ ਇੱਥੇ ਰੱਖਿਆ ਇਹਨਾਂ ਨੇ, ਥੋੜੇ ਜਿਹੇ ਵੀਰ ਉਦਮ ਕਰਦੇ ਹੁੰਦੇ ਆ, ਬਾਕੀ ਸਹਿਯੋਗ ਬਣ ਜਾਂਦਾ, ਤੇ ਜਿਹੜੇ ਧਿਆਨ ਨਾਲ ਸੁਣਦੇ ਸਮਝਦੇ ਆ, ਲਾਹਾ ਇੱਥੇ ਕਈਆਂ ਨੂੰ ਮਿਲ ਜਾਂਦਾ, ਲਾਭ ਕਈਆਂ ਨੂੰ ਮਿਲ ਜਾਂਦਾ। ਜੇ ਕਹੀਏ ਵੀ ਆਏ ਹਾਂ ਤੇ ਸਮਾਂ ਸਫਲ ਹੋ ਗਿਆ, ਲਾਹਾ ਤੇ ਉਹਨੂੰ ਐ, ਬਹੁਤ ਵਾਰ ਇਹ ਗੱਲ ਕਰੀ ਦੀ ਹੈ ਵੀ ਮੰਡੀਆਂ ਹੀ ਭਰੀਆਂ ਪਈਆਂ ਸਬਜ਼ੀ ਦੀਆਂ, ਸਮਾਣੇ ਚਲੇ ਜਾਇਓ ਮੰਡੀ, ਸਮਾਣੇ ਮੰਡੀ ਚ ਜਾਓ, ਸਬਜ਼ੀ ਮੰਡੀ ਚ ਸਵੇਰੇ ਭਰੀ ਹੁੰਦੀ, ਤੇ ਕਈ ਜਾਂ ਬੜੀ ਬੜਾ ਸਮਾਨ ਪਿਆ, ਬੜਾ ਪਿਆ, ਬੜਾ ਹੀ ਪਿਆ, ਕੋਈ ਸ਼ੱਕ ਨਹੀਂ, ਪਰ ਤੇਰਾ ਤੇ ਓਨਾ ਕੀ ਹੈ ਜਿੰਨਾ ਚ ਲਿਫਾਫੇ ਚ ਪਾ ਕੇ ਤੂੰ ਲੈ ਕੇ ਆਇਆ, ਬੈਗ ਚ ਪਾ ਕੇ ਤੂੰ ਲਿਆਇਆ, ਤੇਰਾ ਤੇ ਓਨਾ ਕੀ ਹੈ, ਗਿਆਨ ਬੜਾ ਕੋਈ ਸ਼ੱਕ ਨਹੀਂ, ਗੁਰਬਾਣੀ ਚ ਗਿਆਨ ਕਿਤੇ ਥੋੜਾ, ਪਰ ਤੇਰਾ ਤੇ ਓਨਾ ਕੀ ਹੈ ਜਿੰਨਾ ਕੁ ਆਪਣੇ ਦਿਮਾਗ ਚ ਪਾ ਕੇ ਤੂੰ ਲੈ ਕੇ ਜਾਏਗਾ, ਜਿਹਨੂੰ ਆਪਣੀ ਜ਼ਿੰਦਗੀ ਚ ਤੂੰ ਲਾਗੂ ਕਰੇਗਾ। ਲਜਾਣ ਨਾਲ ਵੀ ਨਹੀਂ ਹੁੰਦਾ ਕੁਛ ਜੀ, ਜੇ ਹੁਣ ਅਗਲਾ ਸਬਜ਼ੀ ਲੈ ਆਵੇ ਲਿਫਾਫੇ ਚ ਪਾ ਕੇ, ਤੇਰੀ ਤੇ ਓਨੀ ਕੁ ਜਿੰਨੀ ਕੁ ਘਰੇ ਲਗਿਆ, ਤੇ ਘਰੇ ਲਿਜਾ ਕੇ ਫਰਿੱਜ ਦੇ ਉੱਤੇ ਰੱਖਦੇ ਲਿਫਾਫਾ ਪਿਆ ਹੀ ਰਹਿ ਜੇ, ਅਹੀਂ ਗਲ ਜੇ ਬਣੇ ਨਾ, ਫਾਇਦਾ ਤੇ ਉਹਦਾ ਵੀ ਕੋਈ ਨਹੀਂ। ਹੁਣ ਕਈ ਬੰਦੇ ਇਹੋ ਜਿਹੇ ਹੈ ਜੀ, ਗਿਆਨ ਲੈ ਤੇ ਜਾਂਦੇ ਆ, ਮੁੜ ਕੇ ਸਾਰਿਆਂ ਨਾਲ ਸਿੰਘ ਫਸਾਈ ਜਾਣਗੇ, ਸਹੀ ਗੱਲ ਤੇ ਆ, ਆਪ ਨਹੀਂ ਕਮਾਉਂਦੇ ਗਲੀ ਜਾਂਦੇ ਆ, ਉਹ ਲੋਕਾਂ ਨਾਲ ਲੜਦੇ ਫਿਰਨਗੇ, ਦੂਜਿਆਂ ਨਾਲ ਸਿੰਘ ਫਸਾਉਂਦੇ ਫਿਰਨਗੇ। ਗਿਆਨ ਜਿਹੜਾ ਹੁੰਦਾ ਇਹ ਸਾਡੇ ਕਮਾਉਣ ਲਈ ਹੁੰਦਾ, ਲੋਕਾਂ ਨਾਲ ਲੜਨ ਲਈ ਨਹੀਂ ਹੁੰਦਾ, ਝਗੜਾ ਕਰਨ ਲਈ ਨਹੀਂ ਹੁੰਦਾ। ਕੋਈ ਜਿੱਥੇ ਜਾਂਦਾ ਜਾਣ ਦੇ, ਜੇ ਤੇਰੇ ਸਮਝ ਚ ਪੈਗੀ ਤੂੰ ਛੱਡ, ਜਦੋਂ ਤੇਰੇ ਪੱਲੇ ਪੈਗੀ ਤੇਰੇ ਸਮਝ ਚ ਆ ਗਈ। ਮੈਂ ਤੇ ਇੱਥੇ ਤੱਕ ਵੀ ਗੱਲ ਕਹਿੰਦਾ ਹੁੰਦਾ ਹੈ ਵੀ ਜੇ ਤੇਰੀ ਮਾਂ ਕਿਸੇ ਕਬਰ ਤੇ ਮੱਥਾ ਟੇਕਣ ਜਾਂਦੀ ਹੈ, ਤੇਰਾ ਪਿਤਾ ਕਿਤੇ ਮੱਥਾ ਟੇਕਣ ਜਾਂਦਾ ਬਜ਼ੁਰਗ ਆ, ਤੇ ਜੇ ਮਾਂ ਕਵੇ ਵੀ ਪੁੱਤ ਮੈਨੂੰ ਮੋਟਰਸਾਈਕਲ ਤੇ ਲੈ ਕੇ ਚੱਲ, ਉੱਥੇ ਕਲੇਸ਼ ਨਾ ਖੜਾ ਕਰ, ਉਹਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਜਾ, ਕਹਿ ਟੇਕਿਆ ਮੱਥਾ, ਏਦਾਂ ਨਾ ਘਰ ਚ ਕਲੇਸ਼ ਭਰੀ ਪਾਈਏ, ਫਿਰ ਅਗਲਾ ਬਦਲੂ ਕਿਵੇਂ। ਗੱਲ ਤੇ ਇਹ ਹੈ, ਪੁਆਇੰਟ ਇਹ ਹੈ ਵੀਰੋ, ਭਾਈਓ, ਭੈਣੋ, ਕਿ ਅਸੀਂ ਆਪਣਾ ਜੀਵਨ ਇੰਨਾ ਸੋਹਣਾ ਬਣਾ ਲੈਣਾ, ਜ਼ਿੰਮੇਵਾਰ ਬਣ ਜਾਣਾ, ਫਰਜ਼ ਪਛਾਣਨ ਲੱਗ ਜਾਣਾ, ਸਾਰੇ ਕੰਮ ਸਹੀ ਕਰਨ ਲੱਗ ਜਾਣੇ ਆ। ਮਾਂ ਨੇ ਤੇ ਇੱਕ ਦਿਨ ਆਪੇ ਹੀ ਕਹਿਣਾ, ਵੇ ਪੁੱਤ ਇੰਨਾ ਵਧੀਆ ਤੂੰ ਕਿਵੇਂ ਬਣ ਗਿਆ, ਉਹਨੇ ਪੁੱਛ ਲੈਣਾ ਤੈਨੂੰ ਤੇਰੇ ਕੰਮ ਵੇਖ ਕੇ, ਤੇਰਾ ਵਿਹਾਰ ਵੇਖ ਕੇ, ਤੈਨੂੰ ਫਰਜ਼ ਨਿਭਾਉਂਦੇ ਨੂੰ ਵੇਖ ਕੇ, ਤੈਨੂੰ ਜ਼ਿੰਮੇਵਾਰ ਹੋਏ ਨੂੰ ਵੇਖ ਕੇ, ਤੂੰ ਇੰਨਾ ਚੰਗਾ ਕਿਵੇਂ ਬਣ ਗਿਆ, ਤੇਰੀ ਮਾਂ ਨੇ ਤੇ ਤੈਨੂੰ ਪੁੱਛਣਾ ਇੱਕ ਦਿਨ। ਪਰ ਜੇ ਲੜਾਕਾ ਬਣ ਜਾਏਗਾ ਫਿਰ ਅਗਲਾ ਕਹੂੰਗਾ, ਨਾਲੇ ਤੂੰ ਨਾਲੇ ਤੇਰਾ ਬਾਬਾ ਇਹੋ ਜਿਹਾ ਜਿਹਨੇ ਤੈਨੂੰ ਆਹ ਸਿਖਾਤਾ, ਨਾਲੇ ਤੈਨੂੰ ਗਾਲਾਂ ਕੱਢੂ ਨਾਲੇ ਮੈਨੂੰ ਕੱਢੂ ਨਾਲ, ਪਰ ਜੇ ਵਧੀਆ ਬਣੇਗਾ ਤੇ ਅਗਲਾ ਆਪੇ ਹੀ ਪੁੱਛੂ, ਤੇਰੀ ਮਾਂ ਵੀ ਪੁੱਛੂ, ਤੇਰਾ ਪਿਤਾ ਵੀ ਪੁੱਛੂ, ਤੇਰਾ ਭਰਾ ਵੀ ਪੁੱਛੂ, ਤੇਰੇ ਰਿਸ਼ਤੇਦਾਰ ਵੀ ਪੁੱਛਣਗੇ ਇਹ ਚੇਂਜਿੰਗ ਇਹ ਕੁਆਲਿਟੀ ਤੇਰੇ ਚ ਆਈ ਕਿੱਦਾਂ, ਤੂੰ ਇੰਨਾ ਵਧੀਆ ਕਿੱਦਾਂ ਬਣਿਆ। ਅੱਗੇ ਤੇ ਤੂੰ ਲੱਤਾਂ ਜੀਆਂ ਘੜੀਸਦਾ ਜਾਂਦਾ ਸੀ, ਹੁਣ ਤੂੰ ਕੰਮ ਤੇ ਚਾਅ ਨਾਲ ਜਾਂਦਾ, ਸ਼ੌਂਕ ਨਾਲ ਜਾਂਦਾ, ਇਹ ਬਣਿਆ ਹੋਇਆ ਕਿਵੇਂ? ਹੁਣ ਸਾਰਾ ਕੰਮ ਰੀਝ ਨਾਲ ਕਰਦਾ, ਇਹ ਹੋਇਆ ਕਿਵੇਂ? ਤੇਰੇ ਵਿੱਚ ਬਦਲਾਵ ਆਇਆ ਕਿਵੇਂ? ਹੁਣ ਹੱਸਦਾ ਹੱਸਦਾ ਰਹਿੰਦਾ, ਅੱਗੇ ਡਰਦਾ ਡਰਦਾ ਰਹਿੰਦਾ ਸੀ, ਘਬਰਾਉਂਦਾ ਘਬਰਾਉਂਦਾ ਰਹਿੰਦਾ ਸੀ, ਹੁਣ ਤੂੰ ਇਹ ਪਰਵਾਹ ਜੀ ਨਹੀਂ ਮੰਨਦਾ, ਇੰਨਾ ਕੈਮ ਕੈਮ ਜਿਹਾ ਕਿਵੇਂ ਹੋ ਗਿਆ? ਉਦੋਂ ਫਿਰ ਰਿਸ਼ਤੇਦਾਰਾਂ ਨੇ ਵੀ ਪੁੱਛਣਾ, ਪਰਿਵਾਰਾਂ ਨੇ ਵੀ ਪੁੱਛਣਾ, ਮਾਂ ਪਿਓ ਨੇ ਵੀ ਪੁੱਛਣਾ। ਤਾਂ ਕਰਕੇ ਇਹ ਗੱਲ ਪੱਕੀ ਦਿਮਾਗ ਵਿੱਚ ਰੱਖਿਓ, ਗਿਆਨ ਸਾਡੇ ਲਈ ਹੈ, ਜੋ ਅਸੀਂ ਸੁਣਦੇ ਹਾਂ ਮੈਂ ਲਾਗੂ ਕਰਨਾ, ਜ਼ਰੂਰੀ ਨਹੀਂ ਮੇਰੇ ਮਾਂ ਪਿਓ ਕਰਨਗੇ ਤੇ ਜ਼ਰੂਰੀ ਨਹੀਂ ਆਉਣ ਵਾਲੇ ਮੇਰੇ ਬੱਚੇ ਵੀ ਕਰਨਗੇ, ਜ਼ਰੂਰੀ ਨਹੀਂ। ਮੈਂ ਸਮਝ ਗਿਆ ਮੈਂ ਬਦਲ ਗਿਆ, ਮੇਰੇ ਥੱਲੇ ਪੈ ਗਈ, ਮੈਂ ਆਪਣੇ ਬੱਚਿਆਂ ਨੂੰ ਦੱਸੂ ਜ਼ਰੂਰ, ਬਦਲਣਗੇ ਨਹੀਂ ਬਦਲਣਗੇ ਇਹ ਨਹੀਂ ਮੈਨੂੰ ਪਤਾ, ਅੱਗੇ ਮਰਜ਼ੀ ਉਹਨਾਂ ਦੀ, ਪਰ ਮੈਂ ਬਦਲ ਗਿਆ। ਅਸੀਂ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਪੁੱਛਣਗੇ ਦੱਸੋ ਮੇਰਾ ਫਤਿਹ ਸਿੰਘ ਕਿੱਥੇ ਹੈ, ਅਸੀਂ ਕਹਿੰਦੇ ਹਾਂ ਮੈਂ ਆਪਣੇ ਬੱਚੇ ਤੋਂ ਫਤਿਹ ਸਿੰਘ ਵਿਖਾਵਾਂ ਵੀ ਆਹ ਵੇਖੋ ਫਤਿਹ ਸਿੰਘ ਵਰਗਾ, ਆਹ ਵੇਖੋ ਜੋਰਾਵਰ ਸਿੰਘ ਵਰਗਾ, ਮੇਰੇ ਬੱਚਿਆਂ ਚੋਂ ਮੈਂ ਸਿੱਖੀ ਵਿਖਾਵਾਂ, ਨਹੀਂ ਆਪਣੇ ਆਪ ਨੂੰ ਅੱਗੇ ਕਰ, ਨਿਆਣਿਆਂ ਦਾ ਪਤਾ ਨਹੀਂ, ਪਰ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਫਤਿਹ ਸਿੰਘ ਬਣਾ, ਮੈਂ ਕੋਸ਼ਿਸ਼ ਕਰ ਰਿਹਾ, ਜਿੰਨੇ ਜੋਗਾ ਹੈਗਾ ਮੈਂ ਕਰ ਰਿਹਾ, ਮੈਂ ਆਪਣੇ ਆਪ ਨੂੰ ਬਦਲ ਸਕਦਾ, ਸਾਰਿਆਂ ਨੂੰ ਨਹੀਂ ਮੈਂ ਬਦਲ ਸਕਦਾ, ਸਾਰੇ ਟੱਬਰ ਦੀ ਗਰੰਟੀ ਨਹੀਂ, ਗਰੰਟੀ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰ, ਲੋਕਾਂ ਨਾਲ ਨਹੀਂ ਲੜਦੇ ਫਿਰਨਾ, ਬਾਕੀਆਂ ਨਾਲ ਨਹੀਂ ਝਗੜਦੇ ਫਿਰਨਾ, ਆਪਣੇ ਆਪ ਨੂੰ ਬਦਲਣਾ, ਆਪਣੇ ਆਪ ਨੂੰ ਸਵਾਰਨਾ, ਤੇ ਜਦੋਂ ਸਾਡਾ ਆਪਣਾ ਆਪ ਸਵਰ ਗਿਆ, ਸੋਹਣਾ ਬਣ ਗਿਆ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਹੜੇ ਸੰਗਤ ਵਿੱਚ ਬਹਿੰਦੇ ਹੈ, ਚੰਗਾ ਗਿਆਨ ਲੈਂਦੇ ਹੈ, ਅਕਲ ਲੈਂਦੇ ਹੈ, ਉਹ ਸੋਹਣੇ ਬਣ ਜਾਂਦੇ ਹੈ, ਤੇ ਸੋਹਣਾ ਭਰਾਵੋ ਭੈਣੋ, ਸੋਹਣਾ ਬਾਹਰੋਂ ਨਹੀਂ ਬੰਦੇ ਦਾ ਅੰਦਰ ਸੋਹਣਾ ਹੋ ਜਾਂਦਾ, ਜਾਂ ਮੈਂ ਇਹ ਕਹਾਂ ਅੰਦਰ ਸੋਹਣਾ ਕਿਹੜਾ ਵੇਖਿਆ ਕਿਸੇ ਨੇ ਬੰਦਾ ਅੰਦਰੋਂ ਕਿੰਨਾ ਕੁ ਸੋਹਣਾ, ਅੰਦਰੋਂ ਨਹੀਂ ਮਤਲਬ ਉਹਦੇ ਕੰਮ ਸੋਹਣੇ ਹੋ ਜਾਂਦੇ, ਉਹਦੇ ਵਿਹਾਰ ਸੋਹਣਾ ਹੋ ਜਾਂਦਾ, ਉਹਦੇ ਫਰਜ਼ ਇੰਨੇ ਵਧੀਆ ਨਿਭਾਉਂਦਾ, ਜ਼ਿੰਮੇਵਾਰੀ ਇੰਨੀ ਵਧੀਆ ਨਿਭਾਉਂਦਾ, ਉਹਦੇ ਉਹਦੇ ਕੰਮ ਸੋਹਣੇ ਹੋ ਜਾਂਦੇ ਆ। ਹੁਣ ਜਿਹੜੇ ਬੰਦੇ ਦੇ ਕੰਮ ਸੋਹਣੇ ਆ, ਇਹਦਾ ਮਤਲਬ ਇਹ ਅੰਦਰੋਂ ਵੀ ਸੋਹਣਾ, ਬੰਦਾ ਐ ਕਹੀ ਜਾਏ ਮੈਂ ਅੰਦਰੋਂ ਬਹੁਤ ਵਧੀਆ ਹੋ ਗਿਆ, ਮੈਂ ਨਾਮ ਜਪਦਾ, ਮੈਂ ਬਹੁਤ ਅੰਦਰੋਂ ਰੰਗਿਆ ਗਿਆ, ਮੈਂ ਸਪਿਰਚੁਅਲ ਹੋ ਗਿਆ, ਮੈਂ ਅਧਿਆਤਮਵਾਦੀ ਹੋ ਗਿਆ, ਅਸੀਂ ਕਹਿਣਾ ਤੇਰੇ ਅੰਦਰ ਕਿਹੜਾ ਵੜ ਕੇ ਵੇਖਿਆ, ਤੇਰੇ ਤੇਰੀ ਅਧਿਆਤਮਕਤਾ ਕਾਹਦੇ ਚੋਂ ਦਿਸੂ, ਤੇਰਿਆਂ ਕੰਮਾਂ ਚੋਂ, ਤੇਰੀ ਰੂਹਾਨੀਅਤ ਤੇਰੇ ਕੰਮਾਂ ਚੋਂ ਦਿਸੂ, ਤੇ ਜਦੋਂ ਕੰਮ ਕਰਦਾ ਹੈ ਉਹ ਤੇ ਨਿਕੰਮੇ ਨੇ, ਅੰਦਰੋਂ ਸੋਹਣਾ ਕਿੱਦਾਂ ਬਣਿਆ? ਜੇ ਕੰਮ ਸੋਹਣੇ ਹੋਣਗੇ ਤਾਂ ਪਤਾ ਲੱਗੂ ਕਿ ਬੰਦਾ ਅੰਦਰੋਂ ਵੀ ਸੋਹਣਾ ਹੈ। ਅੰਦਰੋਂ ਸੋਹਣੇ ਦਾ ਮਤਲਬ ਹੁੰਦਾ ਵਿਚਾਰ ਸੋਹਣੇ, ਤੁਹਾਡੇ ਅੰਦਰ ਕੀ ਹੈ? ਅੰਦਰ ਵਿਚਾਰ ਸੋਚ, ਜਿਹੜੇ ਮੇਰੇ ਦਿਮਾਗ ਦੇ ਵਿੱਚ ਵਿਚਾਰ ਆਉਂਦੇ ਹੈ, ਜਿਹੜੇ ਫੁਰਨੇ ਆਉਂਦੇ ਹੈ, ਜਿਹੜੇ ਆਈਡੀਏ ਆਉਂਦੇ ਹੈ, ਥੋਟਸ ਪ੍ਰੋਸੈਸ ਹੈ ਜਿਹੜਾ, ਉਹ ਬੜਾ ਸੋਹਣਾ ਹੈ। ਤੇ ਜੇ ਵਿਚਾਰ ਸੋਹਣੇ ਨੇ ਤੇ ਵਿਹਾਰ ਸੋਹਣਾ ਆਟੋਮੈਟਿਕ ਹੋ ਜਾਂਦਾ, ਤੇ ਜੇ ਵਿਹਾਰ ਸੋਹਣਾ ਨਹੀਂ ਹੋਇਆ ਫਿਰ ਝੂਠ ਬੋਲਦਾ, ਫਿਰ ਤੇਰੇ ਵਿਚਾਰ ਵੀ ਬਹੁਤੇ ਸੋਹਣੇ ਨਹੀਂ, ਤੂੰ ਝੂਠ ਬੋਲਦਾ। ਅਸੀਂ ਆਪਣੇ ਵਿਚਾਰਾਂ ਨੂੰ ਸੋਹਣੇ ਬਣਾਉਣਾ, ਤਾਂ ਕਰਕੇ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਅਸੀਂ ਮੱਥਾ ਟੇਕਦੇ ਹਾਂ, ਆਹ ਜਿਹੜੇ 35 ਹੈ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ, ਇਹਨਾਂ 35 ਨੇ ਇੱਕ ਗੱਲ ਤੇ ਜ਼ੋਰ ਦਿੱਤਾ, ਬਹੁਤ ਜ਼ੋਰ ਦਿੱਤਾ, ਉਹ ਦਿੱਤਾ ਆ ਬੰਦੇ ਨੂੰ ਜ਼ਿੰਦਗੀ ਜਿਉਣ ਲਈ ਸਭ ਤੋਂ ਵੱਧ ਜੇ ਕਿਸੇ ਚੀਜ਼ ਦੀ ਲੋੜ ਹੈ ਉਹ ਹੈ ਅਕਲ, ਨੌਲੇਜ, ਸਮਝ। ਮੈਨੂੰ ਜਵਾਬ ਦਿਓ ਸਿੰਘੋ, ਧਿਆਨ ਨਾਲ ਸੁਣੋ, ਤੁਸੀਂ ਸਮਾਣੇ ਜਾਣਾ, ਕੱਪੜਾ ਲੈਣ ਜਾਣਾ, ਪਟਿਆਲੇ ਜਾਣਾ, ਕੱਪੜਾ ਲੈਣ ਜਾਣਾ, ਠੱਗੇ ਨਾ ਜਾਓ, ਇਹਦੇ ਲਈ ਕੀ ਜ਼ਰੂਰੀ ਹੈ? ਬੋਲੋ, ਅਕਲ, ਅਕਲ ਚਾਹੀਦੀ, ਸਮਝ ਚਾਹੀਦੀ, ਜ਼ਰੂਰੀ ਹੈ। ਸੋਨਾ ਖਰੀਦਣ ਚੱਲੇ ਹੈ, ਗਹਿਣਾ ਗੱਟਾ ਬਣਾਉਣਾ ਹੈ, ਤੇ ਲੁੱਟਿਆ ਨਾ ਜਾਈ ਕਿਤੇ ਠੱਗੀ ਨਾ ਵੱਜ ਜੇ, ਸਭ ਤੋਂ ਜ਼ਰੂਰੀ ਕੀ ਹੈ? ਅਕਲ, ਸਮਝ। ਵਿਦੇਸ਼ ਚੱਲਿਆ ਹੈ, ਬਾਹਰਲੇ ਦੇਸ਼ ਚੱਲਿਆ ਹੈ, ਆਊਟ ਆਫ ਸਟੇਟ ਆਊਟ ਆਫ ਕੰਟਰੀ ਕਿਤੇ ਵੀ ਤੁਸੀਂ ਜਾਣਾ ਚਾਹੁੰਦੇ ਹੈ ਤੇ ਤੁਹਾਡੇ ਕੋਲ ਸਭ ਤੋਂ ਜ਼ਰੂਰੀ ਕੀ ਚਾਹੀਦਾ ਅਕਲ ਹੋਇਆ ਕੀ ਹੈ ਸੁਣੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲਾਂ ਆਲੇ ਦੁਆਲੇ ਵਾਲੇ ਲੋਕੀ ਪਤਾ ਕੀ ਕਹਿੰਦੇ ਸੀ ਕਹਿੰਦੇ ਜੋਤ ਲਾਇਆ ਕਰ ਇਹ ਜ਼ਰੂਰੀ ਹੈ ਨਹਾਇਆ ਕਰ ਇਹ ਜ਼ਰੂਰੀ ਹੈ ਕਿਸੇ ਨੇ ਕਿਹਾ ਕੋਈ ਤਰੀਕਾ ਕਿਸੇ ਨੇ ਕਿਹਾ ਵੀ ਤੂੰ ਯੋਗ ਆਸਣ ਕਰਿਆ ਕਰ ਕੁੰਡਲੀਨੀ ਜਗਾ ਲੈ ਅੰਦਰ ਇੱਕ ਸ਼ਕਤੀ ਹੈ ਉਹਨੂੰ ਜਗਾ ਲੈ ਆਹ ਕੰਮ ਕਰ ਆਹ ਕੰਮ ਕਰ ਆਹ ਕੰਮ ਕਰ ਪਰ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਦੁਨੀਆਂ ਵਿੱਚ ਵਿਚਰਨ ਲਈ ਸਭ ਤੋਂ ਜ਼ਰੂਰੀ ਕੀ ਹੈ ਬੰਦੇ ਨੂੰ ਅਕਲ ਚਾਹੀਦੀ ਹੈ ਜੇ ਤੂੰ ਅੱਜ ਦੁਨੀਆਂ ਵਿੱਚ ਵਿਚਰਨ ਲੱਗਿਆ ਜੇ ਸਮਾਜ ਵਿੱਚ ਵਿਚਰਨਾ ਚਾਹੁੰਦਾ ਹੈ ਵੀਰੋ ਲੜਕੀ ਦਾ ਰਿਸ਼ਤਾ ਕਰਨ ਚੱਲੇ ਹੈ ਲੜਕੇ ਦਾ ਰਿਸ਼ਤਾ ਕਰਨ ਚੱਲੇ ਹੈ ਬੱਚਾ ਵਿਆਹੁਣ ਚੱਲੇ ਹੈ ਉੱਥੇ ਕੀ ਚਾਹੀਦਾ ਹੈ ਜਦੋਂ ਰਿਸ਼ਤਾ ਕਰਨਾ ਠੱਗੇ ਨਾ ਜਾਈਏ ਮੁੰਡਾ ਕਹਿ ਕੇ ਪੰਜ ਕਿੱਲੇ ਨਿਕਲੇ ਦੋ ਕਹਿ ਦੇ ਪੰਦਰਾਂ ਨਿਕਲੇ ਪੰਜ ਉੱਥੇ ਕੀ ਚਾਹੀਦਾ ਸਾਰਿਆਂ ਤੋਂ ਜ਼ਰੂਰੀ ਬੋਲੋ ਅਕਲ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਬਾਕੀ ਦੇ ਸਾਰੇ ਕਰਮ ਕਾਂਡ ਜਿੰਨੇ ਮੇਰੇ ਵਰਗੇ ਪੁਜਾਰੀ ਕਰਾਉਂਦੇ ਐ ਰੱਦ ਕਰਕੇ ਜੀਰੋ ਕਰਕੇ ਮਾਈਨਸ ਕਰਕੇ ਅਕਲ ਦੀ ਗੱਲ ਕਰਦੇ ਧਿਆਨ ਨਾਲ ਸੁਣਿਆ ਤੁਹਾਡੇ ਪੱਲੇ ਪਊ ਗੱਲ ਸਮਝ ਜਾਊ ਪੰਚਮ ਪਾਤਸ਼ਾਹ ਦਾ ਅਸ਼ਟਪਦੀਆ ਸ਼ਬਦ ਹੈ ਅੱਠ ਪਦਾਂ ਵਾਲਾ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਬਵੇਕਾ ਮੈਂ ਤੁਹਾਨੂੰ ਕਲੀਅਰ ਕਰਦਿਆਂ ਧਿਆਨ ਨਾਲ ਸੁਣਿਓ ਬਵੇਕ ਦਾ ਅਰਥ ਹੁੰਦਾ ਹੈ ਵਿਚਾਰਵਾਨ ਬੁੱਧੀ ਸੁਣੋ ਬਵੇਕ ਦਾ ਅਰਥ ਹੁੰਦਾ ਹੈ ਗਲਤ ਠੀਕ ਪਰਖਣ ਵਾਲੀ ਬੁੱਧੀ ਬਵੇਕ ਦਾ ਅਰਥ ਹੁੰਦਾ ਹੈ ਸਹੀ ਗਲਤ ਪਰਖਣ ਵਾਲੀ ਬੁੱਧੀ ਉਹ ਅਕਲ ਜਿਹੜੀ ਗਲਤ ਠੀਕ ਨੂੰ ਪਰਖ ਸਕਦੀ ਹੈ ਬਵੇਕਦਾਨ ਆਪਾਂ ਮੰਗਦੇ ਵੀ ਨਾ ਅਰਦਾਸ ਕਰਦੇ ਹਾਂ ਬਵੇਕਦਾਨ ਵੀ ਦਿਮਾਗ ਖੁੱਲੇ ਮੇਰਾ ਮਾੜਾ ਜਿਹਾ ਦਿਮਾਗ ਚੱਲੇ ਮੈਂ ਲੁੱਟਿਆ ਨਾ ਜਾਵਾਂ ਬਵੇਕ ਦਾ ਅਰਥ ਹੁੰਦਾ ਗਲਤ ਠੀਕ ਪਰਖਣ ਵਾਲੀ ਬੁੱਧੀ ਤੇ ਭਰਾਵਾ ਮੇਰਿਆ ਜੇ ਗੱਡੀ ਖਰੀਦਣ ਗਿਆ ਗੱਡੀ ਖਰੀਦਣ ਗਿਆ ਉੱਥੇ ਗਲਤ ਠੀਕ ਪਰਖ ਸਕੇ ਤੇਰੀ ਅਕਲ ਜ਼ਰੂਰੀ ਨਹੀਂ ਭਲਾ ਇਹ ਜ਼ਰੂਰੀ ਹੈ ਸਾਨੂੰ ਮੇਰੇ ਵਰਗਾ ਪੁਜਾਰੀ ਕਹੀ ਜਾਂਦਾ ਆਹ ਕੰਮ ਕਰਿਆ ਕਰ ਆਹ ਕੰਮ ਕਰਿਆ ਕਰ ਉਹਨੂੰ ਸਮਝਾਉਣਾ ਚਾਹੀਦਾ ਤੈਨੂੰ ਚਾਹੀਦੀ ਹੈ ਅਕਲ ਸਮਝ ਕਾਮਨ ਸੈਂਸ ਅਕਲ ਜ਼ਰੂਰੀ ਹੈ ਰਿਸ਼ਤਾ ਕਰਨ ਜਾਣਾ ਤਾਂ ਅਕਲ ਜ਼ਰੂਰੀ ਹੈ ਮੈਂ ਵਿਦੇਸ਼ ਜਾਣਾ ਤਾਂ ਅਕਲ ਜ਼ਰੂਰੀ ਹੈ ਗੱਡੀ ਖਰੀਦਣ ਜਾਣਾ ਤਾਂ ਅਕਲ ਜ਼ਰੂਰੀ ਹੈ ਯਾਰ ਤੂੰ ਛੱਡ ਤੂੰ ਆਲੂ ਹੀ ਖਰੀਦਣੇ ਹੁਣ ਤਾਂ ਵੀ ਅਕਲ ਜ਼ਰੂਰੀ ਹੈ ਕਿਤੇ ਗਲੇ ਹੀ ਨਾ ਚੱਕ ਲਿਆਈ 10 ਰੁਪਈਆਂ ਦੇ ਇੱਥੇ ਵੀ ਅਕਲ ਜ਼ਰੂਰੀ ਹੈ ਕੀ ਖਾਣਾ ਇਹਦੇ ਲਈ ਵੀ ਬੋਲ ਦਿਓ ਯਾਰ ਤੇ ਪੀਣਾ ਕੀ ਹੈ ਇਹਦੇ ਲਈ ਵੀ ਸ਼ਰਾਬ ਦੀ ਬੋਤਲ ਤੇ ਅਗਲੇ ਨੇ ਲਿਖ ਕੇ ਲਾਇਆ ਵੀ ਸ਼ਰਾਬ ਸਿਹਤ ਲਈ ਹਰ ਬੋਤਲ ਤੇ ਲਿਖਿਆ ਨਾ ਬੋਤਲ ਦੇ ਉੱਤੇ ਲਿਖਿਆ ਪਰ ਇਹਨੂੰ ਪੜ੍ਹਨ ਲਈ ਕੀ ਜ਼ਰੂਰੀ ਹੈ ਅਕਲ ਪੜ੍ਹਨਾ ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ ਹੈ ਜ਼ਿੰਦਗੀ ਚ ਜਿਉਣ ਲਈ ਅਕਲ ਜ਼ਰੂਰੀ ਹੈ ਤੇ ਮੈਂ ਤੁਹਾਨੂੰ ਪੁੱਛਦਾ ਆਪਣੀ ਗੱਲ ਛੱਡ ਦਿਓ ਤੁਹਾਡੇ ਬੱਚਿਆਂ ਨੂੰ ਕੀ ਦਈਏ ਬੋਲੋ ਕਿਹੜਾ ਪਿਓ ਹੈ ਜਿਹੜਾ ਆਪਣੇ ਨਿਆਣੇ ਦੀ ਅਕਲ ਨਹੀਂ ਚਾਹੁੰਦਾ ਹਰ ਕੋਈ ਕਹਿੰਦਾ ਮੇਰਾ ਬੱਚਾ ਅਕਲ ਵਾਲਾ ਹੋਵੇ ਮੇਰਾ ਬੱਚਾ ਸਮਝ ਵਾਲਾ ਹੋਵੇ ਮੇਰਾ ਬੱਚਾ ਦਿਮਾਗੀ ਹੋਵੇ ਅਕਲ ਤੇ ਹਰ ਇੱਕ ਨੂੰ ਚਾਹੀਦੀ ਹੈ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਬਾਕੀ ਦੇ ਸਾਰੇ ਕਰਮ ਕਾਂਡ ਨੂੰ ਇੰਗਲਿਸ਼ ਵਿੱਚ ਫਾਰਮੈਲਿਟੀ ਕਹਿੰਦੇ ਹੈ ਤੇ ਕਈ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਕਹਿੰਦੇ ਫਾਰਮੈਲਿਟੀ ਦੀ ਲੋੜ ਨੀ ਤੁਸੀਂ ਕਹੋ ਜੀ ਆਉਣਾ ਜੀ ਤੁਹਾਡੇ ਘਰੇ ਅਗਲਾ ਕਹਿੰਦਾ ਚਲੋ ਜੀ ਦੋ ਸਬਜ਼ੀਆਂ ਬਣਾ ਲਾਂਗੇ ਤੁਹਾਡੇ ਲਈ ਕੋਈ ਦੱਸੋ ਕੜਾਹ ਬਣਾਈਏ ਕਿ ਖੀਰ ਪਸੰਦ ਕਰਦੇ ਹੋ ਕਿ ਸੇਵੀਆਂ ਤੇ ਆਪਾਂ ਜਿਹਦੇ ਨਾਲ ਪਿਆਰ ਕਰਦੇ ਉਹਨੂੰ ਪਤਾ ਕੀ ਕਹਿੰਦੇ ਆ ਨਾਲ ਜੀ ਨਾ ਬਾਹਲੀ ਫਾਰਮੈਲਿਟੀ ਦੀ ਲੋੜ ਦੀ ਰੋਟੀਆਂ ਹੀ ਖਾਣੀਆਂ ਜੋ ਬਣਿਆ ਹੋਊ ਅਸੀਂ ਉਹੀ ਛਕ ਲਾਂਗੇ ਫਾਰਮੈਲਿਟੀ ਦੀ ਸਾਨੂੰ ਲੋੜ ਨਹੀਂ ਤੇ ਫਾਰਮੈਲਿਟੀ ਨੂੰ ਧਰਮ ਦੀ ਭਾਸ਼ਾ ਵਿੱਚ ਕਹਿੰਦੇ ਆ ਕਰਮ ਕਾਂਡ ਦਾ ਮਤਲਬ ਹੁੰਦਾ ਫਾਰਮੈਲਿਟੀ ਫੋਕੀਆਂ ਜੀਆਂ ਗੱਲਾਂ ਜਿਨ੍ਹਾਂ ਦੇ ਵਿੱਚ ਕੋਈ ਕੱਖ ਨਹੀਂ ਹੁੰਦਾ ਹੁਣ ਵੇਖੋ ਰਿਸ਼ਤੇਦਾਰੀ ਵਿੱਚ ਫਾਰਮੈਲਿਟੀ ਤੇ ਐ ਹੋਵੇ ਚਾਰ ਸਬਜ਼ੀਆਂ ਵੀ ਬਣਾਤੀਆਂ ਅਗਲੇ ਨੇ ਸੇਵੀਆਂ ਬਣਾ ਕੇ ਰੱਖੀਆਂ ਤੇਰੇ ਲਈ ਸਭ ਕੁਝ ਐ ਸਜਾ ਕੇ ਰੱਖਿਆ ਤੇ ਉਦਾਂ ਤੈਨੂੰ ਪਿਆਰ ਹੀ ਨਹੀਂ ਕਰਦਾ ਤੇ ਤੈਂ ਕੀ ਕਰਨਾ ਵੀ ਫੋਕੇ ਜੇ ਯਾਰਾ ਕਾਹਦਾ ਸਨਮਾਨ ਕਰਦੇ ਤੁਸੀਂ ਦਿਲੋਂ ਤੇ ਸਾਡਾ ਕੋਈ ਪਿਆਰ ਹੀ ਸਾਡਾ ਰਿਸ਼ਤਾ ਹੀ ਫਾਰਮੈਲਿਟੀ ਦਾ ਅਰਥ ਕੀ ਹੈ ہر جگہ لوگ کرتے ہیں کرم کانڈ، ہر جگہ لوگ کرتے ہیں فارمیلٹی، تے فارمیلٹی کسے کم نہیں، دکھاوا کسے کم نہیں، کرم کانڈ کسے کم نہیں۔ تے میرے بابا جی نے کیا، گرو ارجن دیو سچے پاتشاہ نے کیا، شہیدان دے سرتاج سچے پاتشاہ نے کیا، تویاں تے بہن والے پاتشاہ نے کیا، دیگاں وچ ابلن والے پاتشاہ نے کیا بھی میں اکل دینی ہے دیگاں وچ ابال دیو پاویں، میں گل صحیح کہنی ہے توی تے با دیو پاویں، میں انہاں نوں صحیح دسنا ہے۔ تسی فالتو دے کرم کانڈ کرا کے لوکاں نوں بجی کر رکھیا، کوئی ادھر نوں تریا جاندا ہے، کوئی ادھر نوں تریا جاندا ہے، بندہ جنہ ٹائم اوہدا اکل لین والے پاسے چاہیدا سی اوہ تے ہور کماں وچ بجی کر ویلا ہی نہیں چڑھتے، سویرے آ کر، شام آ کر، رات نو آ کر، اے کر، آ کر، آ کر، بندے نو الجایا پیا۔ تسی مہاراج کہندے جو میں صحیح لگتا مینوں میں وہ کہنا ہے، سارے کرم دھرم رجیکٹ کرتے، کہندے میں سارے کام کرتے ویکھیا دنیا نو، لوکی بالا کچھ کرتے پھرتے ہیں، میں آ کرتے بھی ویکھے، میں آ کرتے بھی ویکھے، پر میں سرے تے پہنچیا، سرے تے سرے تے پہنچیا، مینو کی سمجھ لگی، سمجھ سمجھ کے میں اے سمجھیا، لوکاں دے کرم کانڈ سمجھیا، تے سمجھ سمجھ کے میری سمجھ اے لگی وی سب تو ضروری ہے بندے نو جیون لئی اکل، اکل والا ایتھے پنجاب جاؤ، اونوں پتا ہے ایتھے مکی دی روٹی تے سروں دا ساگ مشہور ہے، اونے اکل والے نے کہنا گزارا ایہدے نال ہی چلو، تے جے کیرل وال چلیا گیا اونوں پتا لگ جانا ہے ایتھے سامبر ڈوسا چلدا ہے، ایتھے مکی دی روٹی نہیں ملنی، ہن میں اپنے آپ نوں ایڈجسٹ ایدے نال کرنا ہے۔ تے اوہی بندہ اکل والا جے ہویا، چڑھ گیا جہاز، دے امریکہ کنیڈا چلیا گیا، اونوں پتہ لگنا ہے ایتھے بریڈ ہی ملنے ہیں، اونے اپنے آپ نوں اکل والا ہویا تے اوتھے اس ماحول دے وچ اپنے آپ نوں ڈھال لینا ہے۔ کوئی چیز فکس نہیں، میں چادرا کرتا پاؤندا سی پر جدے پتا لگیا میں پڑھنے چلنے، اگلے کہندے چادرا ایتھے پہنا نہیں، ہن اپاں بچیاں نوں کہتا بھی ٹھیک ہے پینٹاں پا لو یار، اگلے نے اوہ جا پا لیا، جہ جا ماحول سی، لڑکیاں جڑیاں پڑھنے جاندیاں جڑیاں کنیڈا گئیاں کڑیاں کتے سوٹ تھوڑا پاندیاں اتھے، جڑیاں بچیاں کنیڈا چ کم کردیاں ساڈیاں تیاں پڑھن گئیاں جاں جان گیاں اتھے انہاں نوں پینٹاں پاؤنیاں ہی پہن گیاں۔ ضروری کی ہے اکل، کی کھانا کی پہننا ہے، یہ سمے دے حساب نال بندہ آپے ڈسائڈ کر لوں گا کی ٹھیک ہے کی غلط ہے، آپے اونوں پتایا۔ تسی ہن دسو بھائی جہے آ چادرے کرتے پاؤں سی، کی ہن بھی بندے اونے ہی پاؤں، اج تو چالی سال پہلے پاؤں سی، جن دسو جرا ہٹ گئے نا، ساڈے دادے پڑدادے سب چادر ہی بنتے ہوں سی، لک دیاں کہندے لک دی بننی چادرے، تے ہن بدل گیا زمانہ نا، چادرے والے کرتے پجامے تے آ کے کرتے پجامے والے پینٹ بھی پا لیندے کدے نہ کدے، ہن اکل ہوو گی جویں جویں زمانہ بدلو گا، اگلا اپنے آپ نوں جہے جہے ماحول ہو اوہے جہے اپنے آپ نوں ڈھالو۔ تے کڈا بے وقوف بندہ ہو جیڑا کوئی بھی آہی پہراوا ہے ساری زندگی، وہ کہوگا اکل لے لے باقی تو ویکھی چلی جدہ دا ماحول ہویا چلی چلی، ایں کہوں اگلا اکل ہووے سمجھ ہووے، تے سمجھ جیڑی ہوندی ہے، اکل جیڑی ہوندی ہے، ببیک بدھ جیڑی ہوندی ہے، غلط ٹھیک ٹھیک پرکھن والی جیڑی بدھی ہے، وہ اپنے آپ پھر ڈسائڈ کرتا ہے بندہ ایتھے کی کھانا ہے، ایتھے کی کھانا ہے، کی میں کھانا ہے، کی میں نہیں کھانا، یہ ڈسائڈ بندہ آپ کرتا ہے۔ کسے لی ماں بادی ہوندے ہے تے کسے لی ماں سوادی ہوندے ہے، یہ تے ویکھنا کی ٹھیک ہے تے کی غلط ہے، یہ بندے نے ویکھنا، بندے نے سوچنا، تیرے شریر لی کی ٹھیک ہے یہ تے سوچنا، تے سوچنا ہے تیرے شریر لی کی ٹھیک ہے، کھانا کی ہے، پہننا کی ہے، اے تو آپے سوچے گا، پر بےمان نہ بنی، کم غلط نہ کوئی کریں، وہار صحیح کریں، پاوے رویں انڈیا پالا لک دی، سما بدل گیا پجامے آ گئے، سما بدل گیا پینٹا آ گیا، کوئی فرق نہیں، پر تیرے ایمانداری وچ فرق نہیں پینا چاہیے۔ ہن آئی گل پکڑ، تیری ایمانداری، تیرے کماں وچ، تیرے وہار وچ، تیری ذمہ واری وچ، تیرے فرجاں وچ کوئی فرق نہیں پینا چاہیدا، تیرے فرج وچ فرق نہ پوے، ਡਿਊਟੀ ਪੂਰੀ ਵਧੀਆ ਕਰੇਗਾ ਚਾਦਰਾ ਪਾ ਕੇ ਖੜ ਜਾ ਭਾਵੇਂ ਪੈਂਟ ਪਾ ਕੇ ਖੜ ਜਾ ਗੱਲ ਤੇ ਡਿਊਟੀ ਚੈੱਕ ਕਰਾਂਗੇ ਕੱਪੜੇ ਥੋੜਾ ਚੈੱਕ ਕਰਾਂਗੇ ਤੇ ਨਾ ਤੇਰੇ ਢਿੱਡ ਨੂੰ ਫੋਲ ਕੇ ਵੇਖਾਂ ਵੀ ਇਹਦੇ ਵਿੱਚ ਪਰੌਂਠਾ ਪਿਆ ਕਿ ਇਹਦੇ ਚ ਕੁਝ ਹੋਰ ਪਿਆ ਉਹ ਸਾਨੂੰ ਨੀ ਪਤਾ ਅਸੀਂ ਚੈੱਕ ਕੀ ਕਰਾਂਗੇ ਡਿਊਟੀ ਤੇਰੇ ਫਰਜ਼ ਜ਼ਿੰਮੇਵਾਰੀ ਤੇ ਸਮਾਜ ਨੂੰ ਬਣਾਉਣਾ ਜ਼ਿੰਮੇਵਾਰ ਇਸੇ ਕਰਕੇ ਭਾਈ ਧਿਆਨ ਚ ਰੱਖਿਓ ਇਹ ਗੱਲ ਮੇਰੇ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਨੇ ਜਦੋਂ ਵੇਖਿਆ ਵੀ ਲੋਕਾਂ ਨੂੰ ਤੇ ਇਹਨਾਂ ਨੇ ਹੋਰ ਹੀ ਕੰਮਾਂ ਚ ਉਲਝਾ ਰੱਖਿਆ ਕਿਸੇ ਨੂੰ ਕਹਿੰਦਾ ਤੂੰ ਐਂ ਕਰ ਲੈ ਦੂਜੇ ਨੂੰ ਕਹਿੰਦੇ ਐਂ ਕਰ ਲੈ ਤੀਜੇ ਨੂੰ ਕਹਿੰਦੇ ਐਂ ਕਰ ਲੈ ਵੱਖਰੀਆਂ ਵੱਖਰੀਆਂ ਵਿਧੀਆਂ ਧਿਆਨ ਨਾਲ ਸੁਣੋ ਵਿਧੀਆਂ ਨੂੰ ਕਹਿੰਦੇ ਆ ਜੀ ਇੰਗਲਿਸ਼ ਵਿੱਚ ਮੈਥਡ ਆਪਾਂ ਗੁਰਮਤ ਦੀ ਭਾਸ਼ਾ ਵਿੱਚ ਕਹਿ ਦਈਏ ਤੇ ਜੁਗਤ ਜੁਗਤੀ ਜੁਗਤੀ ਵਿਧੀ ਮੈਥਡ ਤੇ ਪੰਚਮ ਪਾਤਸ਼ਾਹ ਕਹਿੰਦੇ ਭਾਈ ਲੋਕੀ ਬਾਹਲੇ ਤਰ੍ਹਾਂ ਦੀਆਂ ਵਿਧੀਆਂ ਕਰਦੇ ਆ ਕਹਿੰਦੇ ਦੁਨੀਆਂ ਵਿੱਚ ਚੱਲਣਾ ਹੈ ਰੱਬ ਨੂੰ ਲੱਭਣਾ ਐਂ ਕਰਨਾ ਐਂ ਕਰਨਾ ਮਾਰੇ ਕਹਿੰਦੇ ਮੈਂ ਬਾਹਲੀਆਂ ਵਿਧੀਆਂ ਕਰਦੇ ਲੋਕ ਵੇਖੇ ਐ ਹੁਣ ਮੇਰੇ ਨਾਲ ਬੋਲੋ ਪਿਆਰੇ ਇਨ ਬਿਦ ਮਿਲਣ ਨਾ ਜਾਈ ਪਿਆਰੇ ਮਿਲਣਾ ਕਿਹਨੂੰ ਐ ਰੱਬ ਨੂੰ ਤੇ ਰੱਬ ਕਿੱਥੇ ਹੈ ਜੀ ਬਾਹਰ ਹੈ ਕਿਤੇ ਕਿ ਸਾਡੇ ਵਿੱਚ ਹੀ ਹੈ ਤੇ ਮਿਲਣਾ ਕਿਹਨੂੰ ਹੈ ਫਿਰ ਆਪਣੇ ਆਪ ਗਵਾਚਿਆ ਕੌਣ ਹੈ ਅਸੀਂ ਆਪ ਹੀ ਗਵਾਚੇ ਆਪ ਹੀ ਗਵਾਚੇ ਚੰਗਿਆਈ ਤੇਰੇ ਵਿੱਚ ਸੀ ਹੁਣ ਤੂੰ ਚੰਗਾ ਬਣ ਗਿਆ ਪਹਿਲਾਂ ਮਾੜਾ ਸੀ ਤੇ ਇਹ ਚੰਗਿਆਈ ਤੇਰੀ ਗਵਾਚੀ ਕਿੱਥੇ ਸੀ ਤੇਰੇ ਅੰਦਰ ਹੀ ਸੀ ਤੈਂ ਲੱਭ ਲਈ ਹਿੰਮਤ ਹੁਣ ਤੂੰ ਹਿੰਮਤੀ ਬਣ ਗਿਆ ਪਹਿਲਾਂ ਵਿਹਲੜ ਸੀ ਇਹ ਨਿਕੰਮਾ ਸੀ ਇਹ ਜਿਹੜੀ ਹਿੰਮਤ ਹੈ ਇਹ ਬਾਹਰੋਂ ਆਈ ਹੈ ਕਿਤੇ ਇਹ ਵੀ ਤੇਰੇ ਅੰਦਰ ਹੀ ਸੀ ਜਿਹੜੀ ਚੰਗਿਆਈ ਹੈ ਜਿਹੜੇ ਗੁਣ ਨੇ ਇਹ ਸਾਡੇ ਅੰਦਰ ਹੀ ਨੇ ਇਹ ਚੰਗਿਆਈ ਅਸੀਂ ਆਪਣੇ ਅੰਦਰੋਂ ਲੱਭਣੀ ਹੈ ਉਹ ਹਿੰਮਤ ਉਹ ਦਲੇਰੀ ਉਹ ਬਹਾਦਰੀ ਉਹ ਸ਼ੁਭ ਗੁਣ ਬੰਦੇ ਨੇ ਆਪਣੇ ਅੰਦਰੋਂ ਲੱਭਣੇ ਹੁਣ ਮੇਰੀ ਗੱਲ ਫਿਰ ਸੁਣੋ ਪਿਆਰੇ ਇਨ ਬਿਦ ਮਿਲਣ ਨਾ ਜਾਈ ਵਿਧੀਆਂ ਬਹੁਤ ਨੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਵੇਖੇ ਐ ਲੋਕ ਮੈਂ ਕੀਏ ਕਰਮ ਅਨੇਕਾਂ ਦੁਨੀਆ ਕਈ ਧਰਮ ਤਰ੍ਹਾਂ ਦੇ ਕੰਮ ਕਰਦੀ ਮੈਂ ਵੇਖੀ ਹੈ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਵੇਖਿਆ ਲੋਕਾਂ ਨੂੰ ਮੈਂ ਕੀਏ ਕਰਮ ਅਨੇਕਾਂ ਤੇ ਮੈਂ ਨਤੀਜਾ ਕੀ ਕੱਢਿਆ ਮੈਂ ਆਖਰ ਕੇ ਥੱਕ ਹਾਰ ਕੇ ਮੈਂ ਰਿਜ਼ਲਟ ਇਹ ਕੱਢਿਆ ਹਾਰ ਪਰਿਓ ਸਵਾਮੀ ਕੈ ਦੁਆਰੇ ਤੀਜੇ ਬੁੱਧ ਬਵੇਕਾ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਬੰਦੇ ਨੂੰ ਸਭ ਤੋਂ ਵੱਧ ਜੇ ਕੋਈ ਚੀਜ਼ ਚਾਹੀਦੀ ਹੈ ਤੇ ਉਹ ਹੈ ਬਵੇਕ ਉਹ ਹੈ ਅਕਲ ਦਿਮਾਗ ਆ ਇਹਨੂੰ ਖੋਲਣਾ ਆ ਸਭ ਤੋਂ ਜ਼ਰੂਰੀ ਚਾਹੀਦਾ ਬੰਦੇ ਨੂੰ ਬਾਕੀ ਦੀਆਂ ਫਾਰਮੈਲਿਟੀਜ਼ ਬਾਕੀ ਦੇ ਆ ਕਰਮ ਕਾਂਡ ਬਾਕੀ ਦੇ ਆ ਦਿਖਾਵੇ ਬਾਕੀ ਦੇ ਆ ਲੋਕਾਂ ਨੂੰ ਦਿਖਾਉਣ ਲਈ ਬੰਦਾ ਕੰਮ ਕਾਰ ਕਰਦਾ ਹੈ ਇਹਦਾ ਕੋਈ ਫਾਇਦਾ ਨਹੀਂ ਹੁੰਦਾ ਹੁਣ ਮਹਾਰਾਜ ਕਿਹੜੀਆਂ ਕਿਹੜੀਆਂ ਵਿਧੀਆਂ ਕਰਦੇ ਆ ਪੰਚਮ ਪਾਤਸ਼ਾਹ ਜੀ ਸਾਨੂੰ ਮਾੜਾ ਜਿਹਾ ਦੱਸੋ ਵੀ ਲੋਕ ਕਿਹੜੀਆਂ ਕਿਹੜੀਆਂ ਵਿਧੀਆਂ ਕਰ ਰਹੇ ਹੈ ਤੇ ਲੋਕਾਂ ਨੂੰ ਐਂ ਲੱਗਦਾ ਵੀ ਅਸੀਂ ਸਾਡੀ ਤਰੱਕੀ ਹੋਜੂ ਮਹਾਰਾਜ ਮਾੜਾ ਜਿਹਾ ਤੁਸੀਂ ਸਮਝਾਓ ਵੀ ਕਿਹੜੇ ਕਿਹੜੇ ਕੰਮ ਲੋਕ ਕਰਦੇ ਆ ਲੋ ਹੁਣ ਤੁਸੀਂ ਪੰਚਮ ਪਾਤਸ਼ਾਹ ਦਾ ਸ਼ਬਦ ਹੈ ਧਿਆਨ ਨਾਲ ਸੁਣਿਓ ਵੀ ਸਮਝਿਓ ਵੀ ਤੇ ਸੋਚਿਓ ਵੀ ਆਪਾਂ ਤੇ ਕਿਤੇ ਐਂ ਤੇ ਨਹੀਂ ਕਰੀ ਜਾਂਦੇ ਆਹ ਕੰਮ ਕਿਤੇ ਆਪਾਂ ਤੇ ਨਹੀਂ ਕਰੀ ਜਾਂਦੇ ਪਰ ਸੱਚੀ ਦੱਸਾਂ ਆ ਜਿੰਨੇ ਕੰਮ ਗੁਰੂ ਸਾਹਿਬ ਗਣਾਉਣਗੇ ਸਾਡੇ ਵਾਲੇ ਸਾਰੇ ਹੀ ਕਰਦੇ ਨੇ ਆਖੋ ਸਤਨਾਮ ਅਕਲ ਵਾਲਾ ਖਾਨਾ ਖਾਲੀ ਹੈ ਜਿੰਨੇ ਕੰਮਾਂ ਤੋਂ ਰੋਕਣਗੇ ਸਾਰੇ ਕਰਦੇ ਆ ਜਿੰਨੇ ਕੰਮ ਦੱਸਣਗੇ ਵੇਖਿਓ ਸਾਰੇ ਕਰਦੇ ਆ ਆਪਾਂ ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਗੱਲ ਨਹੀਂ ਬਣਨੀ ਅਕਲ ਚਾਹੀਦੀ ਅਕਲ ਸਮਝ ਪਰ ਵੇਖਿਓ ਸੁਣੋ ਹੁਣ ਧਿਆਨ ਨਾਲ ਸਮਝਿਓ ਭਾਈ ਹਾਜ਼ਰ ਹੋ ਕੇ ਸੁਣਿਓ ਹਿੱਲ ਜੁਲ ਨਾ ਹੋਵੇ ਆਲੇ ਦੁਆਲੇ ਨਾ ਦੇਖਿਓ ਜੋੜ ਕੇ ਰੱਖਿਓ ਆਪਣੇ ਆਪ ਨੂੰ ਬਾਣੀ ਦੀ ਸਮਝ ਹੋਣੀ ਚਾਹੀਦੀ ਹੈ ਜਦੋਂ ਅਸੀਂ ਹੌਲੀ ਹੌਲੀ ਸਮਝਾਂਗੇ ਤੇ ਸਮਝ ਆਉਂਦੀ ਹੈ ਸਿੱਧੀ ਗੱਲ ਹੈ ਸਿੱਧੀ ਸਮਝ ਪਊ ਧਿਆਨ ਨਾਲ ਸੁਣੋ ਹਾਂਜੀ
ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਪੁਆਂਗਮ ਸਾਦੇ
ਕਹਿੰਦੇ ਲੋਕ ਕੀ ਸੋਚਦੇ ਆ ਵੀ ਪਾਠ ਪੜੋ ਤੇ ਬੜੀ ਦੁਨੀਆਂ ਨੇ ਪਾਠ ਪੜਿਆ ਹੀ ਹੈ ਕਰਿਆ ਨਹੀਂ ਪਾਠ ਪੜਿਆ ਕਰਿਆ ਨੀ। ਕਿਸੇ ਨੇ ਤੈਨੂੰ ਚਿੱਠੀ ਦੇ ਦਿੱਤੀ, ਪਿਤਾ ਦੇ ਗਿਆ ਲਿਖ ਕੇ ਆ ਕੰਮ ਕਰ ਲਈ, ਉਹਦੀ ਚਿੱਠੀ ਨੂੰ ਪੜਿਆ ਹੀ ਹੈ ਜਿਹੜਾ ਲਿਖ ਕੇ ਦੇ ਕੇ ਗਿਆ ਸੀ, ਉਹ ਆਪਣੀ ਜ਼ਿੰਦਗੀ ਦੇ ਵਿੱਚ ਕਰਿਆ ਨਹੀਂ। ਪਾਠ ਪੜਿਆ ਤੇ ਅੱਜ ਸਾਡਾ ਸਮਾਜ ਵੀ, ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਵੀ ਲੋਕ ਸਿਰਫ ਪਾਠ ਪੜ੍ਹਦੇ ਸੀ, ਕਰਦੇ ਕੁਛ ਨਹੀਂ ਸੀ। ਪਰ ਅਸੀਂ ਪਾਠ ਕੀ ਕਰਨਾ ਜੀ, ਪੜ੍ਹਨਾ ਹੈ, ਪਰ ਪੜ੍ਹ ਕੇ ਅਸੀਂ ਕਰਨਾ ਹੈ। ਜੇ ਕੀਤਾ ਨਾ, ਅਕਲ ਨਾ ਆਈ ਤੇ ਫਿਰ ਤੇ ਕੋਈ ਫਾਇਦਾ ਹੀ ਨਹੀਂ। ਤੇ ਸਾਡੇ ਤੇ ਪਾਠ, ਇੱਕ ਹੋਰ ਸੁਣੋ, ਪਾਠ ਪੜ੍ਹਦੇ ਨਹੀਂ, ਸਾਡੇ ਤੇ ਪਾਠ ਪੜ੍ਹਨ ਤੋਂ ਵੀ ਇੱਕ ਅੱਗੇ ਸਟੈਪ ਹੈਗਾ, ਪਾਠ ਪੜ੍ਹਦੇ ਹੀ ਨਹੀਂ। ਗੱਲਾਂ ਕੱਲਾ ਬੰਦਾ ਪੜ੍ਹੀ ਜਾਵੇ ਫਾਇਦਾ ਤੇ ਇਹਦਾ ਵੀ ਕੋਈ ਨਹੀਂ। ਸਾਡੇ ਤੇ ਪਾਠ ਪੈਸੇ ਦੇ ਕੇ ਦੂਜੇ ਤੋਂ ਪੜ੍ਹਾਉਂਦੇ ਹੈ ਆਖੋ ਸਤਨਾਮ। ਉਹ ਕਹਿੰਦੇ ਤੈਨੂੰ ਹੀ 5,000 ਦੇ ਦਿਆਂਗੇ, ਪੜ੍ਹ ਦਿਓ ਆਪੇ, ਅਸੀਂ ਤੇ ਤੁਸੀਂ ਹੀ ਪੜ੍ਹ ਦੋ। ਮਤਲਬ ਇੱਕ ਤੇ ਹੁੰਦਾ ਚਿੱਠੀ ਨੂੰ ਆਪ ਪੜ੍ਹਨਾ, ਤੇ ਚਿੱਠੀ ਨੂੰ ਆਪ ਪੜ੍ਹ ਕੇ ਫਿਰ ਜੋ ਉਹਦੇ ਵਿੱਚ ਲਿਖਿਆ ਉਹ ਕੰਮ ਕਰਨਾ। ਸਾਡੇ ਤੇ ਕੰਮ ਇਹ ਹੈ ਵੀ ਚਿੱਠੀ ਵੀ ਆਪ ਨੀ ਪੜ੍ਹੀ, ਉਹ ਕਹਿੰਦੇ ਪੈਸੇ ਲੈ ਲਿਆ ਕਰੋ, ਸਾਲ ਬਾਅਦ ਆ ਕੇ 5 ਪਾਠੀ ਆਪੇ ਪੜ੍ਹ ਪੜ ਜਾਇਆ ਕਰੋ, ਅੰਦਰ ਬਹਿ ਕੇ ਸਾਡੇ ਕੋਲੇ ਟਾਈਮ ਨੀ, ਪੜ੍ਹ ਵੀ ਆਪੇ ਜਾਇਆ ਕਰੋ। ਮਤਲਬ ਇਹਦੇ ਵੀ ਅਸੀਂ ਪੈਸੇ ਦੇਣਾ, ਸਾਡੇ ਤੇ ਇਹ ਕੰਮ ਹੈ। ਲੋਕਾਂ ਨੇ ਪਾਠ ਪੜ੍ਹਨ ਨੂੰ ਅੱਜ ਇੱਕ ਬਿਜ਼ਨਸ ਬਣਾ ਲਿਆ, ਧੰਦਾ ਬਣਾ ਲਿਆ, ਅੱਜ ਧੰਦਾ ਚੱਲਦਾ ਹੈ ਜੀ। ਅਗਲਾ 11,000 ਰੁਪਈਆ ਟੱਬਰ ਤੋਂ ਲੈ ਲੈਂਦਾ, 3,000 ਪਾਠੀਆਂ ਨੂੰ ਅੱਗੇ ਦੇ ਦਿੰਦਾ, 8,000 ਆਪਣੀ ਜੇਬ ਚ ਪਾ ਲੈਂਦਾ, 100 ਪਾਠ ਇਕੱਠਾ ਰੱਖ ਲੈਂਦਾ, 8 ਲੱਖ ਰੁਪਈਆ 3 ਦਿਨਾਂ ਦਾ ਬਣ ਜਾਂਦਾ ਹੈ, 8 ਲੱਖ ਰੁਪਈਆ 3 ਦਿਨਾਂ ਦਾ, 15 ਕਿੱਲਿਆਂ ਤੋਂ ਵੱਧ ਇਨਕਮ ਹੈ 3 ਦਿਨ ਦੀ। ਆਖੋ ਸਤਨਾਮ, ਐਡੂ ਵਧੀਆ ਧੰਦਾ ਕਿਹੜਾ ਹੈ, ਐਡੂ ਵਧੀਆ ਬਿਜ਼ਨਸ ਕਿਹੜਾ ਹੈ। ਇਹ ਬਿਜ਼ਨਸ ਸਾਡੇ ਇਤਿਹਾਸਕ ਸਥਾਨਾਂ ਤੋਂ ਲੈ ਕੇ ਛੋਟੇ ਸਾਰੇ ਛੋਟੇ ਵੱਡੇ ਸਾਰੇ ਡੇਰਿਆਂ ਦੇ ਵਿੱਚ ਚੱਲ ਰਿਹਾ ਹੈ। ਕਿਸੇ ਨੇ ਇਹ ਨਹੀਂ ਸਮਝਾਇਆ ਭਾਈ ਭਾਈ ਤੂੰ ਜੋ ਪਾਠ ਕਰਦਾ ਹੈ ਕੱਲਾ ਪੜਿਆ ਹੀ ਆਪ ਨਾ ਕਰ, ਕਰਿਆ ਵੀ ਕਰ, ਪਹਿਲਾਂ ਤੇ ਆਪ ਪੜ੍ਹ ਫਿਰ ਪੜ੍ਹ ਕੇ ਆਪ ਕਰ। ਸਾਡੇ ਵਾਲੇ ਕਹਿੰਦੇ ਨਹੀਂ ਨਹੀਂ ਤੁਸੀਂ ਰਹਿਣ ਦਿਓ, ਅਸੀਂ ਆਪੇ ਹੀ ਕਰ ਦਾਂਗੇ। ਹੁਣ ਮੈਂ ਕਿੰਨੀ ਵਾਰੀ ਇਹ ਗੱਲ ਤੁਹਾਡੇ ਸਾਡੇ ਤੋਂ ਪੁੱਛੀ ਹੈ, ਮੈਨੂੰ ਦਿਓ ਜਵਾਬ, ਸਿੱਖੋ ਜਵਾਬ ਦਿਓ। ਆ ਸਾਡੇ 15-20 ਬੰਦੇ ਜਿੰਨੇ ਸਟੇਜ ਤੇ ਬੈਠੇ ਆ, ਸਾਨੂੰ ਲਓ ਘਰੇ ਸੱਦ, ਘਰੇ ਸੱਦ ਕੇ ਵਧੀਆ ਵਧੀਆ ਖਾਣਾ ਪਰੌਂਠੇ ਜੋ ਵੀ ਬਣਾਉਣਾ ਬਣਾ ਕੇ ਸਾਨੂੰ ਖਵਾਓ, ਤੇ ਮੈਂ ਜਾਣ ਲੱਗਿਆਂ ਅਰਦਾਸ ਕਰ ਦੂ ਵੀ ਸੱਚੇ ਪਾਤਸ਼ਾਹ ਤੁਸੀਂ ਇਸ ਟੱਬਰ ਨੇ ਤੇ ਰੋਟੀ ਖਾਧੀ ਨੀ, ਸਾਨੂੰ ਖਵਾਈ ਹੈ, ਸਾਰੇ ਟੱਬਰ ਦਾ ਰੱਜ ਹੋ ਜੇ, ਰੋਟੀ ਅਸੀਂ ਖਾਧੀ ਹੈ, ਰੱਜ ਸਾਰੇ ਟੱਬਰ ਦਾ ਹੋ ਜੇ। ਬੋਲੋ ਹੋ ਜੂ ਰੱਜ, ਗੱਜ ਕੇ ਦੱਸੋ, ਢਿੱਲੜੋ ਦੱਸੋ, ਗੱਜ ਕੇ ਨਹੀਂ ਹੋ ਸਕਦਾ, ਰੱਜ ਨਹੀਂ ਹੋ ਸਕਦਾ, ਕਦੇ ਵੀ ਨਹੀਂ ਹੋਣਾ। ਹੋਰ ਦੱਸੋ, ਜੇ 5,000 ਰੁਪਈਆ ਨਾਲ ਦੇ ਦਿਓ ਤੇ ਮੈਂ ਫੇਰ ਅਰਦਾਸ ਕਰਾਂ, ਰੋਟੀ ਮੈਂ ਹੀ ਖਾਵਾਂ, ਤੁਸੀਂ ਖਾਇਓ ਨਾ, ਸਾਰੇ ਟੱਬਰ ਦਾ ਰੱਜ ਹੋ ਜੇ, 5,000 ਨਾਲ ਦੇ ਕੇ ਫੇਰ ਅਰਦਾਸ ਕਰਾਂ, ਫੇਰ ਰੱਜ ਹੋ ਜੇ, ਨਾਲ ਦੇ ਕੇ ਪੈਸੇ ਦੇ ਕੇ ਵੀ ਨਹੀਂ, ਜੇ 11 ਦੇ ਦਿਓ ਫੇਰ, ਜੇ 51,000 ਦੇ ਦਿਓ ਫੇਰ, ਜੇ 1,00,000 ਦੇ ਦਿਓ ਫੇਰ, ਜੇ 50,00,000 ਦੇ ਦਿਓ ਫੇਰ। ਆ ਹੁਣ ਇੱਥੇ ਨਹੀਂ ਐ ਸਿਰ ਕਰਦਾ ਤੇ ਮੇਰੇ ਵਰਗਿਆਂ ਨੂੰ ਘਰੇ ਸੱਦ ਕੇ ਪਾਠ ਕਰਾ ਕੇ ਕਹਿੰਦੇ ਪਾਠ ਕਰਿਆ ਤੇ ਇਹਨਾਂ ਨੇ ਤੈਨੂੰ ਕੀ ਫਾਇਦਾ, ਅੱਗੋਂ ਪਤਾ ਕੀ ਕਹਿਣਗੇ, 11,000 ਦਿੱਤਾ ਹੈ ਉੱਥੇ ਮਨ ਮਨ, ਇੱਥੇ ਤੇ ਸਿਰ ਮਾਰਨਾ ਵੀ ਰੱਜ ਹੁੰਦਾ ਨੀ, ਜਦੋਂ ਰੋਟੀ ਉਹਨਾਂ ਨੇ ਖਾਧੀ ਹੈ ਤੇ ਮੇਰੇ ਰੱਜ ਕਿੱਦਾਂ ਹੋਜੂ, ਤੇ ਪਾਠ ਤੇ ਉਹਨਾਂ ਨੇ ਕੀਤਾ ਤੇਰਾ ਰੱਜ ਕਿੱਦਾਂ ਹੋਜੂ। ਹੁਣ ਜਿਹੜਾ ਸਿਆਣਾ ਪਾਠੀ ਉਹ ਤੇ ਕਹਿੰਦਾ ਗੱਲ ਤੇ ਯਾਰ ਠੀਕ ਹੈ, ਪਰ ਜਿਹੜਾ ਦੂਜਾ ਹੈ ਉਹ ਚੀਕਾਂ ਪਤਾ ਕੀ ਮਾਰੂ, ਢੱਡਰੀਆਂ ਵਾਲਾ ਸਾਡੀ ਰੋਜੀ ਤੇ ਲੱਤ ਮਾਰਦਾ, ਉਹਨੇ ਤੇ ਕਹਿਣਾ ਹੀ ਹੈ, ਅਗਲਾ ਤੇ ਕਹੂਗਾ ਹੀ ਵੀ ਇਹਨੂੰ ਬੰਦ ਕਰੋ। ਆ ਜਿੰਨੇ ਰੌਲਾ ਪਾਉਂਦੇ ਫਿਰਦੇ ਚੋਲਿਆਂ ਵਾਲੇ ਹੈਗੇ ਕਿ ਨਹੀਂ ਹੈਗੇ, ਡੇਰਿਆਂ ਵਾਲੇ ਕਿ ਨਹੀਂ, ਆਮ ਬੰਦੇ ਵਿਰੋਧ ਕਰਦੇ ਆ ਕਿ ਚੋਲਿਆਂ ਵਾਲੇ ਕਰਦੇ, ਆ ਜਿੱਥੇ ਜਿੱਥੇ ਖੜੇ ਆ ਸਾਰੇ ਚੋਲਿਆਂ ਵਾਲੇ, ਇਹਨਾਂ ਦੇ ਧੰਦੇ ਦਾ ਮਸਲਾ ਹੈ, ਆਮ ਲੋਕਾਂ ਤੇ ਖੁਸ਼ੀ ਹੈ, ਆਮ ਲੋਕ ਤੇ ਆਪ ਪਾਠ ਕਰਨ ਲੱਗੇ, ਆਮ ਲੋਕੀ ਤੇ ਖੁਸ਼ ਬਹੁਤ ਨੇ, ਕਹਿੰਦੇ ਵਧੀਆ ਕਰਨਾ ਅਸੀਂ ਆਪ ਕਰਦੇ ਹਾਂ, ਭਾਵੇਂ ਦੋ ਪੜੀਏ ਦੋ 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 ਅੰਗ ਪੜੀ ਦੇ ਨੇ ਆਪੇ ਕਰੀਦਾ, ਬਾਕੀਆਂ ਦਾ ਤੇ ਧੰਦਾ ਹੈ ਤੇ ਧੰਦੇ ਵਾਲੇ ਨੇ ਤੇ ਪਿੱਟਣਾ ਹੀ ਹੈ। ਦੁਕਾਨ ਜਿਹਦੀ ਮਰਜ਼ੀ ਬੰਦ ਹੋਵੇ, ਪਿੰਡ ਚ ਬਾਣੀਏ ਦੀ ਦੁਕਾਨ ਬੰਦ ਹੋ ਜੇ, ਨਵੀਂ ਵੱਡੀ ਸਾਰੀ ਖੋਲ ਲੈ, ਕੋਲ ਜੱਪ ਛਿੜਦਾ ਹੀ ਹੈ, ਫਿਰ ਮਸਲਾ ਤੇ ਅਗਲੇ ਦਾ, ਹੋਰ ਪ੍ਰੋਬਲਮ ਕਾਹਦੀ ਹੋ ਗਈ ਇੱਥੇ। ਆਉਂਦੀ ਹੈ ਗੱਲ ਪਕੜ ਚ। ਹੁਣ ਪਾਠ ਆਪ ਕਰਨਾ ਚਾਹੀਦਾ ਕਿ ਨਹੀਂ, ਪਾਠ ਪੜ੍ਹਨਾ ਵੀ ਆਪ ਹੀ ਹੈ ਤੇ ਉਹ ਜੋ ਲਿਖਿਆ ਉਹਦੇ ਵਿੱਚ ਉਹਨੂੰ ਜ਼ਿੰਦਗੀ ਦੇ ਵਿੱਚ ਕਰਨਾ ਵੀ ਅਸੀਂ ਆਪ ਹੀ ਹੈ। ਕੱਲੇ ਪਾਠ ਪੜ੍ਹੀ ਨਹੀਂ ਜਾਣੇ ਤੇ ਕੱਲੇ ਮੇਰੇ ਵਰਗੇ ਕਥਾਵਾਚਕ ਜਿਹੜੇ ਗ੍ਰੰਥਾਂ ਦੀ ਵਿਚਾਰ ਕਰਦੇ ਹੈ, ਮਤਲਬ ਉਹਦੇ ਅਰਥਾਂ ਨੂੰ ਪੜ੍ਹਦੇ ਵੀ ਹੈ, ਸਮਝਦੇ ਵੀ ਹੈ, ਸਮਝਾਉਂਦੇ ਵੀ ਹੈ, ਪਰ ਆਪਦੀ ਜ਼ਿੰਦਗੀ ਵਿੱਚ ਲਾਗੂ ਨਹੀਂ ਕਰਦੇ। ਮਰਦ ਕਹਿੰਦੇ ਕਈ ਤੇ ਵੇਖੇ ਆ ਪਾਠ ਪੜ੍ਹਿਓ ਹੀ ਜਾਂਦੇ ਹੈ, ਰੱਟੇ ਲਾਈ ਜਾਂਦੇ, ਰੱਟਾ ਰੱਟਾ ਰੱਟਾ, ਇੱਕ ਤੇ ਪੜ੍ਹਿਓ ਹੀ ਜਾਂਦਾ ਹੈ, ਪਤਾ ਪੁਤਾ ਕੱਖ ਨਹੀਂ। ਕਈ ਬੰਦਿਆਂ ਨੇ ਸਾਰੀ ਜ਼ਿੰਦਗੀ ਜਪਜੀ ਸਾਹਿਬ ਪੜ੍ਹਿਆ, ਮੂਲ ਮੰਤਰ ਦੇ ਅਰਥਾਂ ਦਾ ਨਹੀਂ ਪਤਾ, ਉਹਨੂੰ ਕਹਿੰਦੇ ਲਿਖਿਆ ਕੀ, ਕਹਿੰਦੇ ਨਹੀਂ ਪਤਾ, ਪਰ ਪੜ੍ਹੀ ਦਾ ਜ਼ਰੂਰ ਹੈ, ਪੜ੍ਹਦਾ ਹੈ ਬਸ, ਕਿਸੇ ਨੇ ਕਹਿ ਤਾਂ ਪੜ੍ਹੀ ਜਾਂਦਾ। ਅੱਛਾ ਸੁਣੋ, ਇੱਕ ਮੇਰੇ ਵਰਗੇ ਆ ਜਿਹੜੇ ਸਿਰਫ ਵਿਚਾਰ ਕਰਦੇ ਆ, ਮਹਾਰਾਜ ਕਹਿੰਦੇ ਇੱਕ ਤੇ ਇਕੱਲਾ ਪੜ੍ਹਦਾ ਹੀ ਹੈ, ਇੱਕ ਧਾਰਮਿਕ ਗ੍ਰੰਥਾਂ ਨੂੰ ਵਿਚਾਰਦੇ ਵੀ ਹੈ। ਪਾਠ ਪੜ੍ਹਿਓ ਅਰ ਅਰ ਕਹਿੰਦੇ ਨੇ ਅਤੇ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਨਿਊਲੀ ਕਰਮ ਕਈ ਕਰਦੇ ਆ ਜਿਹੜੇ ਹਿੰਦੂ ਧਰਮ ਵਿੱਚ ਕੀਤੇ ਜਾਂਦੇ ਆ, ਤੇ ਕਈ ਕਹਿੰਦੇ ਨਿਵਲ ਭੁਅੰਗਮ ਕਹਿੰਦੇ ਆ ਸੱਪ, ਭੁਅੰਗ ਕਹਿੰਦੇ ਆ ਸੱਪ ਨੂੰ, ਸਾਡੇ ਕਹਿੰਦੇ ਧੁੰਨੀ ਦੇ ਥੱਲੇ ਇੱਕ ਕੁੰਡਲੀਨੀ ਨਾੜੀ ਹੈ, ਹੁੰਦੀ ਨਹੀਂ ਓਦਾਂ ਕਿਸੇ ਐਕਸਰੇ ਚ ਨਹੀਂ ਆਉਂਦੀ, ਓਦਾਂ ਨਹੀਂ ਕਿਤੇ ਹੈਗੀ, ਕਹਿੰਦੇ ਇੱਕ ਊਰਜਾ ਦੀ ਬਣੀ ਹੋਈ ਇੱਕ ਇਹ ਨਾੜੀ ਹੈ ਧੁੰਨੀ ਦੇ ਥੱਲੇ, ਊਰਜਾ ਦੀ ਬਣੀ ਹੋਈ, ਤੇ ਕਈ ਜੋਗੀ ਜ਼ੋਰ ਲਾ ਲਾ ਕੇ ਉਹਨੂੰ ਨਾੜੀ ਨੂੰ ਸਾਧਦੇ ਆ, ਉਹ ਸ਼ਕਤੀ ਨੂੰ ਜਗਾਉਂਦੇ ਆ, ਉਹਨੂੰ ਕਹਿੰਦੇ ਕੁੰਡਲੀਨੀ ਜਾਗਰਣ, ਕੁੰਡਲੀਨੀ ਜਾਗਰਣ। ਜੇ ਤੁਸੀਂ ਮੇਰੇ ਵੀਰ ਜਿੰਨੇ ਯੂਟਿਊਬ ਤੇ ਦੇਖਦੇ ਹੋ, ਤੁਸੀਂ ਨੈਟ ਤੇ ਭਰਿਓ ਕੁੰਡਲੀਨੀ ਜਾਗਰਣ ਤੇ ਬਹੁਤ ਵੀਡੀਓ ਇਹਦੇ ਤੇ ਆ ਜਾਣਗੀਆਂ ਵੀ ਆਹ ਜਿਹੜੀ ਕੁੰਡਲੀਨੀ ਜਗਾਈ ਦੀ ਕਿਵੇਂ ਹੈ, ਇਹਨੂੰ ਜਗਾਇਆ ਕਿਵੇਂ ਜਾਂਦਾ। ਜੇ ਬੰਦਾ ਜਗਾ ਵੀ ਲਵੇ ਬੌਲਾ ਜਿਹਾ ਤੇ ਹੋ ਜਾਂਦਾ ਹੈ, ਟੱਪਣ ਤੇ ਲੱਗ ਜਾਂਦਾ ਹੈ, ਐ ਹੱਥ ਪੈਰ ਜੇ ਤੇ ਮਾਰੀ ਜਾਊ, ਪਰ ਅਕਲੂ ਕੋਲ ਕੁਛ ਨਹੀਂ ਹੁੰਦੀ, ਅਕੂ ਫਾਇਦਾ ਫੂਦਾ ਕੁਛ ਨਹੀਂ ਹੁੰਦਾ। ਤੇ ਬੜੇ ਬੰਦੇ ਕੁੰਡਲੀਨੀ ਜਗਾਉਂਦੇ ਆ, ਇਹਨਾਂ ਚੱਕਰਾਂ ਦੇ ਵਿੱਚ ਸਾਧਾ ਮਗਰ ਤੁਰੇ ਫਿਰਦੇ ਆ, ਉਹ ਇਹੋ ਜਿਹਾ ਕੁਝ ਕਰਾ ਦਿੰਦੇ ਆ, ਇਹ ਕਹਿੰਦੇ ਜੀ ਬੰਦਾ ਬਹੁਤ ਇਹ ਤੇ ਜੀ ਐ ਟੱਪਣ ਲੱਗ ਜਾਂਦਾ, ਬੰਦਾ ਬੈਠਾ ਨਾ ਐ ਬੁੜਕਦਾ ਬੁੜਕਦਾ, ਅੱਖਾਂ ਬੰਦ ਹੋ ਜਾਂਦੀਆਂ, ਸੁੱਧ ਬੁੱਧ ਭੁੱਲ ਜਾਂਦੀ ਹੈ, ਤੇ ਉਹਨੂੰ ਪਤਾ ਕੀ ਕਹਿਣਗੇ, ਕਹਿਣਗੇ ਜੀ ਇਹ ਬੰਦੇ ਦੀ ਤੇ ਅਵਸਥਾ ਹੀ ਬਹੁਤ ਉੱਚੀ ਹੋ ਗਈ, ਇਹਨੂੰ ਤੇ ਸੁੱਧ ਬੁੱਧ ਹੀ ਭੁੱਲ ਜਾਂਦੀ ਹੈ, ਇਹੋ ਜਿਹਾ ਕੁਝ ਕਰਨ ਲੱਗ ਜਾਂਦਾ, ਐ ਹਿੱਲੀ ਜਾਊ ਹੱਥ ਐ ਹਿਲਾਊ ਸਿਰ ਐ ਹਿਲਾਊ, ਉਹ ਇਹਦੇ ਕਰਕੇ ਹੁੰਦਾ, ਕਰਦੇ ਇਹੋ ਜਿਹਾ ਕੁਝ, ਪਰ ਇਹਦੇ ਨਾਲ ਅਕਲ ਨਹੀਂ ਆ ਜਾਂਦੀ, ਇਹਦੇ ਨਾਲ ਨਹੀਂ ਕੁਝ ਹੋ ਜਾਂਦਾ, ਇਹ ਗੱਲ ਸਮਝ ਗਏ। ਨਿਵਲ ਭੁਅੰਗਮ ਸਾਧੇ, ਅੱਗੇ
ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਦੇ।
ਮੈਂ ਹੋਰ ਦੱਸਦਿਆਂ ਵੀ ਆਹ ਜਿਹੜੀਆਂ ਮੈਂ ਗੱਲ ਦੱਸੀ ਹੈ ਇਹ ਸਾਰਾ ਕੁਝ ਅਸੀਂ ਕਰ ਕਰਕੇ ਵੇਖਿਆ, ਮੈਂ ਸੁਣਿਆ ਨੀ, ਅਸੀਂ ਕਰਿਆ ਵੀ ਕਰ ਕਰਕੇ ਵੇਖਿਆ। 21 ਸਾਲ ਮੈਨੂੰ ਕੀਰਤਨ ਕਰਦੇ ਨੂੰ ਹੋ ਗਏ, 25 ਸਾਲ ਮੈਨੂੰ ਚੋਲਾ ਪਾਏ ਨੂੰ ਹੋ ਗਏ, ਤੇ ਇਹਨਾਂ 25 ਸਾਲਾਂ ਚ ਆ ਜਿਹੜਾ ਮੈਂ ਦੱਸਿਆ ਅਸੀਂ ਵੀ ਬਹੁਤ ਕਰ ਕਰਕੇ ਵੇਖਿਆ, ਤੇ ਕਰ ਕਰਕੇ ਵੇਖਿਆ ਇੰਨੀ ਲੋਕਾਂ ਨੂੰ ਕਰਾ ਕੇ ਵੀ ਵੇਖਿਆ, 100 ਬੰਦੇ ਨੂੰ ਤੇ ਮੈਂ ਹੀ ਕਰਾਇਆ ਹੋਇਆ ਵੀ ਐਂ ਕਰ, ਪਰ ਮੈਂ ਇਹ ਗੱਲ ਵੇਖੀ ਹੈ ਵੀ ਹੰਕਾਰ ਤੇ ਆ ਜਾਂਦਾ ਵੀ ਮੈਂ ਬੜਾ ਭਜਨੀਕ ਹੋ ਗਿਆ, ਮੇਰੀ ਅਵਸਥਾ ਬਣ ਗਈ, ਪਰ ਪ੍ਰਾਪਤੀ ਕੁਛ ਨਹੀਂ ਹੁੰਦੀ। ਆਹ ਸੁਣ ਵੇਖਿਓ, ਆਪਾਂ ਪੜ੍ਹਿਆ ਹੈ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ। ਕਹਿੰਦੇ ਕਾਮ ਵੀ ਉਵੇਂ ਹੀ ਰਹਿੰਦਾ ਹੈ, ਗੁੱਸਾ ਵੀ ਉਵੇਂ ਹੀ ਚੜ੍ਹਦਾ ਹੈ, ਲੋਭ ਵੀ ਉਵੇਂ ਹੀ ਹੈ, ਲੋਭ ਉਹ ਵੀ ਉਵੇਂ ਹੀ ਹੈ, ਮੋਹ ਵੀ ਉਦਾਂ ਹੀ ਕਰਦਾ ਹੈ, ਹੰਕਾਰ ਵੀ ਹੈ। ਕਹਿੰਦੇ ਬਦਲਿਆ ਪੰਜੇ ਉਵੇਂ ਹੀ ਹੈ, ਬੰਦਾ ਬਦਲਿਆ ਕੁਛ ਵੀ ਨਹੀਂ, ਤੇ ਆਕੜ ਐਵੇਂ ਹੰਕਾਰੀ ਹੋਇਆ ਫਿਰਦਾ ਵੀ ਅਸੀਂ ਨਾਮ ਜਪਦੇ ਹਾਂ ਸਾਡੀ ਅਵਸਥਾ ਬੜੀ ਵੱਡੀ ਹੋ ਗਈ। ਕਹਿੰਦੇ ਕੰਮ ਸਾਰੇ ਪਹਿਲਾਂ ਵਾਲੀ ਹੈ, ਆਖੋ ਸਤਨਾਮ। ਕਹਿੰਦੇ ਨਾ ਕਾਮ ਖਤਮ ਹੋਇਆ ਨਾ ਗੁੱਸਾ ਘਟਿਆ, ਇਹਦਾ ਗੁੱਸਾ ਵੀ ਉਵੇਂ ਹੀ ਹੈ, ਕਾਮ ਵੀ ਉਵੇਂ ਹੀ ਹੈ, ਲੋਭ ਵੀ ਉਵੇਂ ਹੀ ਹੈ, ਇਹਦੇ ਵਿੱਚ ਕੋਈ ਬਦਲਾਵ ਤੇ ਆਇਆ ਨਹੀਂ, ਚੇਂਜਿੰਗ ਤੇ ਆਈ ਉਵੇਂ ਹੀ। ਹੁਣ ਤੁਹਾਨੂੰ ਕੋਈ ਬੰਦਾ ਕਵੇ ਮੇਰੀ ਤੇ ਅਵਸਥਾ ਬਹੁਤ ਵੱਡੀ ਬਣ ਗਈ, ਮੈਂ ਤੇ ਬਹੁਤ ਪ੍ਰਾਪਤੀ ਕਰ ਲਈ, ਤੇ ਅਗਲਾ ਕਵੇ ਯਾਰ ਬੇਈਮਾਨੀ ਤੇ ਅਜੇ ਵੀ ਤੇਰੇ ਜੋ ਹੋਈ, ਝੂਠ ਤੇ ਅਜੇ ਵੀ ਹੋਵੇ, ਤੇਰੀ ਜ਼ਿੰਦਗੀ ਚ ਬਦਲੇ ਕੁਛ, ਫਿਰ ਤੈਨੂੰ ਦੱਸਣ ਦੀ ਲੋੜ ਨਹੀਂ, ਤੇਰੀ ਬਦਲੀ ਜ਼ਿੰਦਗੀ ਹੋਈ ਦੱਸ ਦੂ ਵੀ ਤੇਰੇ ਚ ਚੇਂਜ ਆ ਗਿਆ, ਤੇਰਾ ਜੀਵਨ ਬਦਲ ਗਿਆ, ਉਹ ਤੇ ਆਪੇ ਹੀ ਦੱਸ ਦੂ। ਅਦਕ ਅਹੰ ਬੁੱਧ ਵਾਧੇ ਪੰਚ ਜਨਾ ਸਿਓ ਸੰਗ ਨਾ ਛੁੱਟ ਕੇ ਹੋ, ਅਦਕ ਅਹੰ ਬੁੱਧ ਵਾਧੇ ਪਿਆਰੇ ਇਨ ਵਿਧ ਮਿਲਣ ਨਾ ਜਾਏ, ਕਹਿੰਦੇ ਇਹਨਾਂ ਵਿਧੀਆਂ ਨਾਲ ਨਹੀਂ ਮਿਲਿਆ ਜਾਂਦਾ, ਪੜ ਲਈਏ
ਇਨ ਵਿਧ ਮਿਲਣ ਨਾ ਜਾਈ ਪਿਆਰੇ, ਇਨ ਵਿਧ ਮਿਲਣ ਨਾ ਜਾਈ, ਇਨ ਵਿਧ ਮਿਲਣ ਨਾ ਜਾਈ ਪਿਆਰੇ, ਇਨ ਵਿਧ ਮਿਲਣ ਨਾ ਜਾਈ, ਇਨ ਵਿਧ ਮਿਲਣ ਨਾ ਜਾਈ ਪਿਆਰੇ, ਇਨ ਵਿਧ ਮਿਲਣ ਨਾ ਜਾਈ,
ਪੜੋ ਪੜੋ
ਵਿਧ ਮਿਲਣ ਨਾ ਜਾਈ ਪਿਆਰੇ, ਮਿਲਣ ਨਾ ਜਾਈ ਪਿਆਰੇ, ਇਨਵੇਦ ਮਿਲਣ ਨਾ ਜਾਈ, ਇਨਵੇਦ ਮਿਲਣ ਨਾ ਜਾਈ ਪਿਆਰੇ, ਇਨਵੇਦ ਮਿਲਣ ਨਾ ਜਾਈ,
ਮੈਂ ਕੀਏ ਕਰਮ ਅਨੇਕਾ,
ਮੈਂ
ਕੀਏ ਕਰਮ ਦੇਖਾਂ,
ਮੈਂ ਕੀਏ ਕਰਮ ਦੇਖਾਂ,
ਇਨ ਵਿਧ ਮਿਲਣ ਨਾ ਜਾਈ ਪਿਆਰੇ, ਇਨ ਵਿਧ ਮਿਲਣ ਨਾ ਜਾਈ, ਇਨ ਵਿਧ ਮਿਲਣ ਨਾ ਜਾਈ ਪਿਆਰੇ, ਇਨ ਵਿਧ ਮਿਲਣ
ਨਾ ਜਾਈ, ਇਨ ਵਿਧ ਮਿਲਣ ਨਾ ਜਾਈ ਪਿਆਰੇ, ਇਨ ਵਿਧ ਮਿਲਣ
ਪਾਠ ਪੜਿਓ ਅਨ ਵੇਦ ਵਿਚਾਰਿਓ,
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 ਇਵਲੁਕ ਅੰਤਮ ਸਾਧ ਹੈ,
ਇਵਲੁਕ ਅੰਤਮ ਸਾਧ ਹੈ,
ਇਵਲੁਕ ਅੰਤਮ ਸਾਧ ਹੈ,
ਇਵਲੁਕ ਅੰਤਮ ਸਾਧ ਹੈ,
ਪੰਚ ਜਨਾ ਸਿਓ ਸੰਗ ਨਾ ਛੁੱਟ ਕਿਓ,
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 ਅਦਕ ਅਹੰ ਬੁੱਧ ਵਾਧੇ,
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 ਇਨ ਵਿੱਚ ਮਿਲਣ ਨਾ ਜਾਈ ਪਿਆਰੇ, ਇਨ ਵਿੱਚ ਮਿਲਣ ਨਾ,
ਇਨ ਵਿੱਚ ਮਿਲਣ ਨਾ ਜਾਈ ਪਿਆਰੇ, ਇਨ ਵਿੱਚ ਮਿਲਣ ਨਾ ਜਾਈ,
ਸੰਗੋ ਨਾ ਬੋਲੋ ਨਾਲ ਬਈ, ਹਾਂ
ਇਨ ਵਿੱਚ ਹਾਰ ਭਰਿਓ ਸੁਆਮੀ ਦੇ ਦੁਆਰੇ, ਹਾਰ ਭਰਿਓ ਸੁਆਮੀ ਦੇ ਦੁਆਰੇ,
ਹਾਰ ਭਰਿਓ ਸੁਆਮੀ ਦੇ ਦੁਆਰੇ,
ਹਾਰ ਭਰਿਓ ਸੁਆਮੀ ਦੇ ਦੁਆਰੇ,
ਹਾਰ ਭਰਿਓ ਸੁਆਮੀ ਦੇ ਦੁਆਰੇ,
ਤੀਜੇ ਪੁੱਤ ਵਿਵੇਕਾ,
ਤੀਜੇ ਪੁੱਤ ਵਿਵੇਕਾ,
ਤੀਜੇ
ਜੈ ਬੁੱਧ ਬਵੇਕਾ
ਦੀ ਜੈ ਬੁੱਧ ਬਵੇਕਾ
ਇਨ ਬਿਨ ਮਿਲ ਨਾ ਜਾਈ ਪਿਆਰੇ ਇਨ ਬਿਨ ਮਿਲ ਨਾ ਜਾਈ
ਇਨ ਬਿਨ ਮਿਲ ਨਾ ਜਾਈ ਪਿਆਰੇ ਇਨ ਬਿਨ ਮਿਲ ਨਾ ਜਾਈ
ਓ ਇਨ ਬਿਨ ਮਿਲ ਨਾ ਜਾਈ ਪਿਆਰੇ ਇਨ ਬਿਨ ਮਿਲ ਨਾ ਜਾਈ
ਪੜੋ ਪੜੋ ਇਨ ਬਿਨ ਮਿਲ ਨਾ ਜਾਈ ਪਿਆਰੇ ਇਨ ਬਿਨ
ਬੋਲੋ ਫਿਰ ਕੋ ਮੈਂ ਬਾਲਾ ਕੁਝ ਕਰਦੇ ਵੇਖੇ ਨੇ ਇਹਨਾਂ ਵਿਧੀਆਂ ਨਾਲ ਮਿਲਿਆ ਨਹੀਂ ਜਾਂਦਾ ਕਹਿੰਦੇ ਲੋਕੀ ਆਕੜ ਖੋਰੇ ਹੋ ਗਏ ਆਕੜਾਂ ਤੇ ਵੱਧ ਗਈਆਂ ਅਕਲ ਨਹੀਂ ਵਧੀ ਵਧਣੀ ਕੀ ਚਾਹੀਦੀ ਅਕਲ ਤੇ ਵੱਧ ਕੀ ਗਈ ਆਕੜ ਕਈ ਇਹੋ ਜਿਹੇ ਧਰਮੀ ਨੇ ਜਿਨ੍ਹਾਂ ਦੀ ਆਕੜ ਨਹੀਂ ਚੱਕ ਹੁੰਦੀ ਤੂੰ ਮੇਰੀ ਰੀਸ ਕਰ ਲੇਗਾ ਤੂੰ ਮੇਰੇ ਵਰਗਾ ਬਣ ਜਾਏਗਾ ਬੰਦਿਆਂ ਦੀ ਆਕੜ ਨਹੀਂ ਚੱਕੀ ਜਾਂਦੀ ਵਧਣੀ ਤੇ ਅਕਲ ਚਾਹੀਦੀ ਸੀ ਆਕੜ ਗਿਆ ਇਹਨਾਂ ਮੈਂ ਧਰਮੀ ਹੋ ਗਿਆ ਆਪਣੇ ਆਪ ਨੂੰ ਦੁਨੀਆਂ ਨਾਲੋਂ ਵੱਖਰਾ ਸਮਝਦਾ ਹੈ ਆਕੜ ਵਧੀ ਹੈ ਅਕਲ ਤੇ ਵਧੀ ਨਹੀਂ ਪਾਈ ਤੇ ਅਕਲ ਵੱਧਦੀ ਗੱਲ ਬਣ ਜਾਣੀ ਸੀ ਆ ਜਿੰਨੇ ਧਰਮੀ ਤੁਰੇ ਫਿਰਦੇ ਸਾਨੂੰ ਦਿਸਦੇ ਐ ਅਕਲ ਨਹੀਂ ਵਧੀ ਪਾਈ ਆਕੜ ਤੇ ਗੁਰੂ ਸਾਹਿਬ ਕੀ ਵਧਾਉਣ ਦੀ ਗੱਲ ਕਰਦੇ ਸੀ ਆਕੜ ਕਹਿੰਦੇ ਪੁੱਠੇ ਪਾਸੇ ਨੂੰ ਤੁਰ ਪਏ ਮਹਾਰਾਜ ਕਹਿੰਦੇ ਬੜੀਆਂ ਵਿਧੀਆਂ ਕਰਦੇ ਆ ਲੋਕ ਐ ਕਰ ਲੋ ਐ ਅੱਛਾ ਮਹਾਰਾਜ ਹੋਰ ਕੀ ਕਰਦੇ ਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਪੁੱਛੀਏ ਮਹਾਰਾਜ ਹੋਰ ਕੀ ਕਰਦੇ ਆ ਭਲਾ ਮਹਾਰਾਜ ਕਹਿੰਦੇ ਬਾਲਾ ਕੁਝ ਕਰਦੇ ਆ ਲੈ ਹੁਣ ਹੋਰ ਸੁਣੋ
ਮੋਨ ਪਾਇਓ ਕਰ ਪਾਦੀ ਰਹਿਓ ਨਗਨ ਫਿਰਿਓ ਮਨ ਮਾਹੀ
ਕਹਿੰਦੇ ਮੋਨੀ ਹੋ ਗਏ ਕਈ ਮੋਨ ਰੱਖ ਮੋਨ ਫਿਰਨ ਫਿਰਦੇ ਨੇ ਕਹਿੰਦੇ ਜੀ ਬੋਲਦੇ ਹੀ ਨਹੀਂ ਤੇ ਗੁੰਗੇ ਬਥੇਰੇ ਜਾਨਵਰ ਤੁਰੇ ਫਿਰਦੇ ਨੇ ਜੇ ਐਂ ਪਰਮਾਤਮਾ ਖੁਸ਼ ਹੁੰਦਾ ਹੈ ਗੁੰਗਿਆ ਹੀ ਰਹਿਣਾ ਸੀ ਫਿਰ ਤੂੰ ਪੈਦਾ ਹੀ ਗੁੰਗਾ ਹੋ ਜਾਂਦਾ ਤੇਰੇ ਜਵਾਨ ਮਿਲੀ ਹੈ ਸੰਤ ਮਿਲੈ ਕਿਸ ਸੁਣੀਏ ਕਹੀਏ ਮਿਲੈ ਅਸੰਤ ਮਸਤ ਕਰ ਰਹੀ ਸੁਣੋ ਇੱਧਰ ਬਈ ਧਿਆਨ ਇੱਧਰ ਰੱਖੋ ਕਹਿੰਦੇ ਤੈਨੂੰ ਜ਼ਬਾਨ ਮਿਲੀ ਹੈ ਕੁਝ ਬੋਲ ਕੁਝ ਸੁਣ ਤੇ ਕੁਝ ਸੁਣਾ ਜ਼ਬਾਨ ਤੈਨੂੰ ਇਹਦੇ ਲਈ ਮਿਲੀ ਹੈ ਤੇ ਤੂੰ ਚੁੱਪ ਕਰ ਗਿਆ ਬੋਲਦਾ ਹੀ ਨਹੀਂ ਕਹਿੰਦੇ ਮੋਨ ਫਿਰਿਓ ਕਹਿੰਦੇ ਕਈ ਮੋਨੀ ਹੋ ਗਏ ਤੇ ਮੋਨ ਮੋਨੀ ਹੋਣ ਦੇ ਨਾਲ ਬੰਦਾ ਅੰਦਰੋਂ ਥੋੜਾ ਚੁੱਪ ਕਰਦਾ ਹੈ ਮੈਂ ਖੁਦ ਪੰਜ ਚਾਰ ਮੋਨੀ ਬਾਬੇ ਜ਼ਿੰਦਗੀ ਚ ਵੇਖੇ ਆ ਹਰਿਦੁਆਰ ਇੱਕ ਵਾਰ ਗਏ ਉੱਥੇ ਮੈਂ ਮਿਲਿਆ ਤੇ ਉਹ ਬੋਲਦੇ ਨੇ ਤੇ ਜੇ ਉਹਨਾਂ ਨੂੰ ਪੁੱਛੋ ਵੀ ਦੱਸੋ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਮੈਂ ਖੁਦ ਵੇਖਿਆ ਕਹਿੰਦੇ ਮੈਨੂੰ 2000 ਰੁਪਈਆ ਦੇ ਦੋ ਬੋਲਿਆ ਨਹੀਂ ਲਿਖ ਕੇ ਦੇਤਾ 2000 ਰੁਪਈਆ ਤੇ ਜਦੋਂ ਸੁਣੋ ਜਿਹੜਾ ਵਿਚਾਰ ਤੇਰੇ ਅੰਦਰ ਆਇਆ ਤੇਰਾ ਮਨ ਬੋਲਦਾ ਤੇਰੇ ਅੰਦਰ ਇੱਕ ਵਿਚਾਰ ਚੱਲਦਾ ਤੂੰ ਲਿਖ ਕੇ ਕਹਿ ਦੇ ਭਾਵੇਂ ਇਸ਼ਾਰੇ ਨਾਲ ਕਹਿ ਦੇ ਪਰ ਅੰਦਰ ਤੇ ਬੋਲ ਰਿਹਾ ਬੰਦੇ ਨੇ ਕਹਿਣਾ ਰੋਟੀ ਚਾਹੀਦੀ ਹੈ ਐ ਰੋਟੀ ਮੰਗਦਾ ਵੀ ਮੈਨੂੰ ਰੋਟੀ ਚਾਹੀਦੀ ਹੈ ਤੇ ਤੂੰ ਮੂੰਹ ਚੋਂ ਹੀ ਬੋਲ ਪੈ ਵੀ ਰੋਟੀ ਚਾਹੀਦੀ ਹੈ ਮੰਗੀ ਤੇ ਫਿਰ ਵੀ ਜਾਂਦੀ ਹੈ ਭੁੱਖ ਵੀ ਲੱਗਦੀ ਹੈ ਪਿਆਸ ਵੀ ਲੱਗਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹੋ ਜਿਹੇ ਨੇ ਕਈ ਜਿਹੜੇ ਮੋਨੀ ਹੋ ਗਏ ਸਾਰਾ ਹੀ ਸੁਣ ਲਓ ਲਿਖ ਲਿਖ ਪੜਿਆ ਤੇਤਾ ਕੜਿਆ ਕਹਿੰਦੇ ਹੰਕਾਰੀ ਹੋਏ ਸਾਰੇ ਈਗੋ ਵਧੀ ਹੈ ਹੰਕਾਰ ਵਧਿਆ ਕਹਿੰਦੇ ਅਕਲ ਉਕਲ ਨਹੀਂ ਵਧੀ ਸਾਰਾ ਸੁਣਿਓ ਇੱਕ ਵਾਰ
ਲਿਖ ਲਿਖ ਪੜਿਆ ਤੇਤਾ ਕੜਿਆ ਬਹੁਤ ਤੀਰਥ ਪਵਿਆ ਤੇ ਤੋਂ ਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹੋ ਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ
ਇਹ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ ਖੜ ਸਕਦਾ ਕੋਈ ਪਖੰਡੀ ਇਹਨਾਂ ਦੀ ਗੱਲ ਆ ਬਚਣ ਦੇ ਕਹਿੰਦੇ ਦੁਖੀ ਹੁੰਦੇ ਤੁਰੇ ਫਿਰਦੇ ਨੇ ਅੰਨ ਨੀ ਖਾਧਾ ਜੀ ਰੋਟੀ ਨੀ ਖਾਧੀ ਦੁੱਧਾ ਧਾਰੀ ਬਾਬੇ ਹੁੰਦੇ ਨੀ ਦੁੱਧ ਹੀ ਪੀਤਾ ਸਾਰੀ ਜ਼ਿੰਦਗੀ ਕਹਿੰਦੇ ਅੰਨ ਨੀ ਖਾਧਾ ਕੀ ਕਹਿੰਦੇ ਕੀ ਗੱਲ ਬਣੀ ਹੈ ਵੀ ਮੈਂ ਰੋਟੀ ਨੀ ਖਾਂਦਾ ਇਹ ਕੀ ਹੈ ਕਹਿੰਦੇ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸੋਵੇ ਜੀਆ ਆਪਣਾ ਕੀਆ। ਕਹਿੰਦੇ ਜੇ ਭੇਖ ਕਰਦਾ ਹੈ ਤੇ ਔਖਾ ਵੀ ਤੇ ਆਪ ਹੀ ਹੈ। ਹੁਣ ਇੱਥੇ ਸਾਡੇ ਚ ਇੱਕ ਬੰਦਾ ਭੇਖ ਕਰਨ ਲੱਗ ਜਾ ਜਿੰਨੇ ਤੁਸੀਂ ਬੈਠੇ ਇੱਥੇ ਅੱਗੇ ਬਹਿ ਜਾ ਤੇ ਅੱਗੇ ਬਹਿ ਕੇ ਕਵੇ ਵੀ ਮੈਂ ਤੇ ਨੀ ਚੌਂਕਣੀ ਖੋਲਣੀ। ਨਾਲ ਵਾਲੇ ਬੰਦਿਆਂ ਨੂੰ ਐ ਲੱਗੇ ਵੀ ਆਹ ਦੇਖਿਓ ਆਹ ਬੈਕ ਵੀ ਐ ਸਿੱਧੀ ਹੱਥ ਵੀ ਗੋਡਿਆਂ ਦੇ ਉੱਤੇ ਐ ਐ ਤੇ ਜਮਾ ਹੀ ਐ ਬੈਠੇ ਐ ਛਾਤੀ ਅੱਗੇ ਨੂੰ ਕੱਢ ਲਵੇ ਐ ਬਹਿ ਜਾ ਤੇ ਹਿੱਲਣਾ ਨੀ। ਆ ਨਾਲ ਵਾਲੇ ਕਹਿਣਗੇ ਬੜੀ ਸਮਾਧੀ ਚ ਬੈਠਾ ਹੋਵੇ ਦੋ ਘੰਟੇ ਬੰਦਾ ਹਿੱਲਿਆ ਹੀ ਨੀ। ਦੋ ਤਿੰਨ ਬੰਦੇ ਗੱਲਾਂ ਤੇ ਕਰ ਲੈਣਗੇ ਐ ਤਾਂ ਕਹਿਣਗੇ ਵੀ ਆਏ ਹਾਏ ਓਏ ਬੰਦਾ ਤੇ ਆ। ਪਰ ਮਹਾਰਾਜ ਪਤਾ ਕੀ ਕਹਿੰਦੇ ਕਹਿੰਦੇ ਬਹੁ ਭੇਖ ਕੀ ਆ ਦੇਹੀ ਦੁੱਖ ਦੀਆ ਸੋਵੇ ਜੀਆ ਆਪਣਾ ਕੀ ਆ। ਕਹਿੰਦੇ ਜਿਹੜਾ ਬੰਦਾ ਭੇਖ ਕਰਦਾ ਹੈ ਮੁੜ ਕੇ ਘਰੇ ਜਾ ਕੇ ਹੁਣ ਆਕੜ ਐ ਬੈਠਾ ਰਿਹਾ ਦੋ ਘੰਟੇ ਵਲ ਵੀ ਐ ਪੂਰਾ ਬੈਕ ਘਰੇ ਜਾ ਕੇ ਫਿਰ ਮਿਲਾਉਂਦਾ ਫਿਰਦਾ ਕਹਿੰਦੇ ਦਰਦ ਕਰਦਾ। ਕਹਿੰਦੇ ਸਹਿ ਫਿਰ ਭੇਖੀ ਬੰਦੇ ਦੁਖੀ ਵੀ ਤੇ ਹੁੰਦੇ ਹੈ। ਭੇਖ ਕਰਨਾ ਜਿਹੜਾ ਉਹ ਭਾਈ ਪਖੰਡ ਕਰਨ ਵਾਸਤੇ ਦੁੱਖ ਝੱਲਣਾ ਪਊ। ਜੇ ਤੇਰੀ ਲੱਤ ਦੇ ਥੱਲੇ ਕੋਈ ਰੋੜਾ ਆ ਗਿਆ ਉੱਚਾ ਨੀਵਾਂ ਬਹਿ ਗਿਆ ਤੇ ਤੂੰ ਦੁਬਾਰਾ ਠੀਕ ਹੋ ਕੇ ਬਹਿ ਜਾ ਹਿਲਾ ਸਕਦਾ ਆਪਣੇ ਆਪ ਨੂੰ ਤੇਰੇ ਮਗਰ ਪਿਆ ਕੋਈ ਤੂੰ ਦਿਖਾਉਣਾ ਕੀ ਹੈ ਕਿਸੇ ਨੂੰ ਤੂੰ ਹਿੱਲ ਲੈ ਮਾੜਾ ਜਾ ਤੇਰੇ ਲੱਤ ਚ ਦਰਦ ਹੁੰਦਾ ਕੀ ਫਰਕ ਪਊ ਇਹਦੇ ਨਾਲ। ਕਹਿੰਦੇ ਬੰਦੇ ਭੇਖ ਕਰਨ ਦੇ ਮਾਰੇ ਲੋਕਾਂ ਨੂੰ ਦਿਖਾਉਣ ਦੇ ਮਾਰੇ ਇੱਥੇ ਦੁਖੀ ਹੋਈ ਜਾਂਦੇ ਆ ਵੀ ਲੋਕੀ ਮੇਰੀ ਸਿਫਤ ਕਰਨ ਲੋਕੀ ਕਹਿਣ ਕਿਆ ਬਾਤ ਹੈ ਜੀ ਇਹ ਬੰਦਾ ਬਹੁ ਭੇਖ ਕੀ ਆ ਦੇਹੀ ਦੁੱਖ ਦੀ ਆ ਸੋਵੇ ਜੀ ਆ ਆਪਣਾ ਕੀ ਆ। ਕਈ ਬੰਦੇ ਮੈਂ ਪਰਸੋਂ ਚੌਥੇ ਵਿਦਵਾਨ ਚ ਗੱਲ ਕੀਤੀ ਸੀ ਬਾਬਾ ਵੜ ਗਿਆ ਭੋਰੇ ਚ ਤੇ ਲੋਕੀ ਢੋਲ ਟਮੱਕਾ ਕਰਨ ਵਾਸਤੇ ਆ ਗਏ 40 ਦਿਨ ਕਹਿੰਦੇ ਅੰਦਰ ਵੜਿਆ ਖਾਧਾ ਕੁਝ ਹੈ ਨੀ ਇੱਕ ਪਾਣੀ ਤੇ ਥੋੜੇ ਜੇ ਜਉ ਜਉ ਖਾਂਦਾ ਜਉ ਮਿਣ ਕੇ ਲੈ ਕੇ ਜਾਂਦਾ 40 ਦਿਨਾਂ ਦਾ ਤੇ ਇੱਕ ਕੌਲਾ ਪਾਣੀ ਦਾ ਅੰਦਰ ਧਰਤੀ ਦੇ ਵਿੱਚ ਵੜ ਜਾਂਦਾ ਹੈ। ਜਦੋਂ 40 ਦਿਨਾਂ ਬਾਅਦ ਲੋਕ ਆਉਂਦੇ ਹੈ ਢੋਲ ਟਮੱਕਾ ਕਰਦੇ ਹੈ ਬਾਬਾ ਜੀ ਬਾਹਰ ਆ ਜਾਂਦੇ ਸੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਾਹਦੇ ਲਈ ਇਕੱਠੇ ਹੋਏ ਹੋ ਕਹਿੰਦੇ ਢੋਲ ਟਮੱਕਾ ਕਰਨਾ ਸਵਾਮੀ ਜੀ ਆਉਣ ਵਾਲੇ ਨੇ ਬਾਹਰ ਮਹਾਰਾਜ ਕਹਿੰਦੇ ਸਵਾਮੀ ਨੇ ਕੀਤਾ ਕੀ ਇਹੋ ਜਿਹਾ ਅੰਦਰ ਵੜ ਕੇ ਵੀ ਕਿਹੜਾ ਦੁਨੀਆਂ ਦਾ ਫਾਇਦਾ ਕੀ ਹੋ ਗਿਆ ਲੋਕਾਂ ਦਾ ਫਾਇਦਾ ਵੀ ਤੇ ਹੋਵੇ ਵੀ ਲੋਕਾਂ ਦਾ ਫਾਇਦਾ ਕੀ ਹੋ ਗਿਆ ਕਹਿੰਦੇ ਅੰਦਰ ਵੜ ਕੇ ਜੇ ਬੈਠਾ। ਉਹ ਕਹਿੰਦੇ ਨਹੀਂ ਜੀ ਨਹੀਂ ਕਮਾਈ ਬਹੁਤ ਹੈ ਇੰਨਾ ਕੁ ਖਾਂਦੇ ਆ ਥੋੜਾ ਜਿਹਾ ਜਉ ਹੁੰਦੇ ਆ ਤੇ ਬਾਕੀ ਇੱਕ ਲੋਟਾ ਪਾਣੀ ਦਾ ਪੀਂਦੇ ਆ ਤੇ ਮਹਾਰਾਜ ਕਹਿੰਦੇ ਅੱਛਾ ਇਹੋ ਜਿਹਾ ਕਹਿੰਦੇ ਹਾਂ ਮਹਾਰਾਜ ਕਹਿੰਦੇ ਖਾਂਦਾ ਹੈ ਕਹਿੰਦੇ ਜੀ ਅਸੀਂ ਚੈੱਕ ਕੀਤਾ ਖਾਂਦਾ ਹੀ ਨਹੀਂ ਅਸੀਂ ਤੇ ਚੈੱਕ ਕਰਦੇ ਹਾਂ ਕੁਛ ਨਹੀਂ ਲੈ ਕੇ ਜਾਂਦਾ ਓਨਾ ਹੀ ਖਾਂਦਾ ਹੈ ਭੁੱਖਾ ਹੀ ਰਹਿੰਦਾ 40 ਦਿਨ ਥੋੜਾ ਜਿਹਾ ਤੇ ਇੱਕ ਲੋਟਾ ਪਾਣੀ ਦਾ ਮਹਾਰਾਜ ਕਹਿੰਦੇ ਖਾਂਦਾ ਹੈ ਕਹਿੰਦੇ ਮਹਾਰਾਜ ਨਹੀਂ ਖਾਂਦਾ ਮਹਾਰਾਜ ਕਹਿੰਦੇ ਖਾਂਦਾ ਹੈ ਕਹਿੰਦੇ ਜੀ ਨਹੀਂ ਖਾਂਦਾ ਕਹਿੰਦੇ ਅੱਛਾ ਐ ਕਰਿਓ ਅੱਜ ਢੋਲ ਟਮੱਕਾ ਨਹੀਂ ਕਰਨਾ ਆ ਲੈਣ ਦਿਓ ਬਾਹਰ ਓਲੇ ਹੋ ਕੇ ਖੜ ਜਾਓ ਕੋਈ ਵਾਜੇ ਨਾ ਵਜਾਵੇ ਕੋਈ ਹਾਰ ਨਾ ਪਾਵੇ ਕੋਈ ਸਰੋਪੇ ਨਾ ਪਾਇਓ ਤੁਸੀਂ ਮਾੜਾ ਜਿਹਾ ਪਰੇ ਹਟ ਜਾਓ ਸਾਰੇ ਲੋਕ ਪਿੱਛੇ ਹਟ ਕੇ ਲੁਕ ਗਏ ਤੇ ਉਹ ਬਾਹਰ ਆਇਆ ਜਦ ਅੱਗੇ ਤੇ ਢੋਲ ਟਮੱਕੇ ਬੱਲੇ ਬੱਲੇ ਹੀ ਬਹੁਤ ਹੁੰਦੀ ਹੈ ਤੇ ਅੱਜ ਤੇ ਕੋਈ ਆਇਆ ਹੀ ਨਹੀਂ ਜਦੋਂ ਨਿਕਲਿਆ ਬਾਹਰ ਉੱਥੇ ਬੇਹੋਸ਼ ਹੋ ਕੇ ਡਿੱਗ ਪਿਆ ਕੀ ਹੋ ਗਿਆ ਪਰ ਕਹਿੰਦੇ ਅਸਲ ਚ ਬੱਲੇ ਬੱਲੇ ਖਾਂਦਾ ਆਖੋ ਸਤਨਾਮ ਐਤਕੀ ਬੱਲੇ ਬੱਲੇ ਹੋਈ ਨੀ ਤੇ ਉਹਨੂੰ ਉਹਦੀ ਖੁਰਾਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀਰੋ ਇੱਥੇ ਬੱਲੇ ਬੱਲੇ ਮਾਰੇ ਲੋਕ ਕੱਪੜੇ ਹੀ ਲਾ ਦਿੰਦੇ ਆ ਕਹਿੰਦੇ ਦੁਨੀਆ ਐ ਕਵੇ ਵੀ ਬੰਦਾ ਤੇ ਆ ਬੱਲੇ ਬੱਲੇ ਐਸੀ ਚੀਜ਼ ਹੈ ਵੀ ਇੱਕ ਕਰੀ ਮੇਰੇ ਮੈਨੂੰ ਦੁਨੀਆ ਕਵੇ ਵੀ ਕਿਆ ਹੋਏ ਬੰਦਾ ਤੁਸੀਂ ਵੇਖਿਓ ਜੀ ਇਹਨਾਂ ਲੋਕਾਂ ਦੇ ਨੇੜੇ ਜਾ ਕੇ ਹੰਕਾਰ ਇੰਨਾ ਹੁੰਦਾ ਵੀ ਤੂੰ ਮੇਰੀ ਕੀ ਰੀਸ ਕਰ ਲੈਣਾ ਇੱਥੇ ਖੜੀ ਹੈ ਗੱਲ ਤਾਂ ਕਰਕੇ ਮੇਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਹੁ ਭੇਖ ਕੀ ਆ ਦੇਹੀ ਦੁੱਖ ਦੀ ਆ ਸੋਵੇ ਜੀ ਆ ਆਪਣਾ ਕੀ ਆ ਅੱਗੇ ਵੀ ਸੁਣ ਲਓ ਚਲੋ
ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੇ ਐਨ ਸੁਕਹਿਰੇ ਮੌਨ ਵੇਗੂਤਾ ਕਿਉਂ ਜਾਗੇ ਗੁਰਬਿਨ ਸੂਤਾ
ਕਹਿੰਦੇ ਜੀ ਇਹ ਕੱਪੜੇ ਨਹੀਂ ਪਾਉਂਦਾ ਕਹਿੰਦੇ ਜੇ ਕੱਪੜੇ ਨਹੀਂ ਪਾਉਂਦਾ ਤੇ ਆਪ ਹੀ ਦੁਖੀ ਹੁੰਦਾ ਦਿਨ ਤੇ ਰਾਤ ਕਦੇ ਗਰਮੀ ਕਦੇ ਸਰਦੀ ਕਦੇ ਔਖਾ ਹੋਈ ਜਾਂਦਾ ਜੇ ਤੈਨੂੰ ਠੰਡ ਦਾ ਮੌਸਮ ਹੈ ਤੇ ਪਾਲਾ ਮੋਟੇ ਕੱਪੜੇ ਕਾਹਦੇ ਲਈ ਔਖਾ ਹੁੰਦਾ सौ घड़ा पानी का सिर विच पा लिया जी, पोदे महीने विच ठंडे पानी का सौ घड़ा पाया, लोगों नूं की फायदा होया, दुनिया का फायदा की होया, लोगों का फायदा नहीं, दुनिया नूं की मिल गया। आखे जी मैं बारह बंदा एक ना, आखे मैं पानी ते तुरना सिख गया, पानी ते तुरना। कहिंदे किन्ने साल लगे? कहिंदा पानी ते तुरन वास्ते योग करदा रहा ते करदा करदा मैनू 20 साल लगे। 20 साल बाद मैं हुण नदी जिहड़ी है 20 साल नदी पार कर जांदा। ਜਿਹੜਾ ਜਾਣਦਾ ਉਹਨੇ ਕਿਹਾ, ਕਹਿੰਦਾ ਆ ਚੱਕ 2 ਰੁਪਈਏ ਤੇ ਬੇੜੀ ਵਾਲੀ ਨੂੰ ਦੇ ਕੇ ਆਪਾਂ ਵੀ ਲੰਘ ਜਾਈਦਾ। ਕਹਿੰਦੇ ਇਹਦਾ ਫਾਇਦਾ ਕੀ ਹੋਇਆ ਵੀ ਦੁਨੀਆਂ ਨੂੰ ਕੀ ਮਿਲ ਗਿਆ, ਇਹਦੇ ਨਾਲ ਸਮਾਜ ਨੂੰ ਕੀ ਮਿਲ ਗਿਆ। ਜੇ ਤੂੰ 20 ਸਾਲ ਲਾ ਕੇ ਇੱਕ ਨਦੀ ਹੀ ਪਾਰ ਕਰਨੀ ਸੀ, ਇਹ ਤੇ ਯਾਰ 2 ਰੁਪਈਏ ਦੇ ਕੇ ਵੀ ਹੋ ਜਾਣੀ ਸੀ, ਇਹ ਥੋੜਾ ਮਸਲਾ ਸੀ ਸਾਡਾ। ਦੁਨੀਆਂ ਦਾ ਉਹਦੇ ਨਾਲ ਕੀ ਫਾਇਦਾ ਹੋਇਆ? ਰਾਜੇ ਨੇ ਸੱਦ ਲਿਆ, ਰਾਜੇ ਉਹ ਕਹਿੰਦਾ ਵੀ ਮੈਂ ਇਨਾਮ ਦਊਂ, ਕੋਈ ਵੱਖਰਾ ਕਰਕੇ ਵਿਖਾਓ, ਕੋਈ ਕੋਈ ਵੀ ਵੱਖਰੀ ਚੀਜ਼ ਕਰਕੇ ਵਿਖਾਵੇ, ਇਨਾਮ ਦਿਆਂਗੇ। ਉਹਨਾਂ ਇੱਕ ਬੰਦਾ ਆਇਆ, ਅੱਖਾਂ ਤੇ ਬੰਨ ਲਈ ਪੱਟੀ, ਕਹਿੰਦਾ ਅੱਖਾਂ ਤੇ ਬੰਨ ਦਿਓ ਪੱਟੀ, ਸੂਈ 'ਚ ਧਾਗਾ ਪਾ ਦਿਓ। ਉਹਨੇ ਅੱਖਾਂ ਤੇ ਪੱਟੀ ਬਣਾ ਕੇ ਸੂਈ 'ਚ ਧਾਗਾ ਪਾਤਾ। ਉਹ ਜਦੋਂ ਸੂਈ 'ਚ ਧਾਗਾ ਪਾਇਆ, ਉਹ ਕਹਿੰਦੇ ਦਿਓ ਇਹਨੂੰ ਇਨਾਮ। ਉਹਨੂੰ 100 ਰੁਪਈਆ ਦੇ ਦਿੱਤਾ, 100 ਰੁਪਈਆ ਇਨਾਮ ਦੇ ਕੇ ਜਦੋਂ ਨਿਭ, ਕਹਿੰਦੇ ਕਿੰਨੇ ਸਾਲ ਲੱਗੇ ਤੈਨੂੰ ਇਹ ਸਿੱਖਣ ਤੇ? ਕਹਿੰਦਾ 12 ਸਾਲ ਲੱਗੇ ਤਾਂ ਅੱਖਾਂ ਤੇ ਪੱਟੀ ਬੰਨ੍ਹ ਕੇ ਸੂਈ 'ਚ ਧਾਗਾ ਪਾਉਣਾ ਆਇਆ। ਕਹਿੰਦੇ ਛਿੱਤਰ ਮਾਰੋ ਇਹਦੇ ਇੰਨੇ ਹੀ 100। ਕਹਿੰਦੇ ਕਿਉਂ? ਕਹਿੰਦੇ ਅੱਖਾਂ, ਫਿਰ ਅੱਖਾਂ ਖੋਲ ਕੇ ਹੀ ਬੰਨ ਲੈ ਤੂੰ, ਏਡਾ ਮਸਲਾ 12 ਸਾਲ ਤਾਂ ਇਹਦੇ ਕੰਮ ਤੇ ਲਾ ਤੇ ਵੀ ਪਾਉਣਾ ਤੇ ਧਾਗਾ ਹੀ ਸੀ ਤੇ ਤੂੰ ਅੱਖਾਂ ਤੋਂ ਪੱਟੀ ਖੋਲ ਕੇ ਕਰ ਲੈ। ਤੈਂ 12 ਸਾਲ ਆਪਣੀ ਜ਼ਿੰਦਗੀ ਦੇ ਇਹਨਾਂ ਕੰਮਾਂ ਚ ਲਾ ਦਿੱਤਾ, ਤੈਂ ਜ਼ਿੰਦਗੀ ਬਰਬਾਦ ਕਰ ਲਈ ਆਪਦੀ, ਉਹਦਾ ਸਮਾਜ ਨੂੰ ਕੀ ਫਾਇਦਾ ਹੁੰਦਾ? ਭਰਾਵੋ ਵੇਖਣਾ ਇਹ ਪੈਣਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਬਸਤਰ ਨਾ ਪਹਿਰੈ ਅਹਿਨਸ ਕਹਿਰੈ, ਮੌਨ ਵਿਗੁੱਤਾ ਕਿਉਂ ਜਾਗੈ ਗੁਰਬਿਨ ਸੂਤਾ, ਪੱਗ ਉਹ ਪਿਤਾਣਾ। ਕਹਿੰਦੇ ਨੰਗਾ ਫਿਰਦਾ, ਜੁੱਤੀ ਨੀ ਪਾਈ ਜੀ, ਸਾਰੀ ਜ਼ਿੰਦਗੀ ਜੁੱਤੀ ਨੀ ਪਾਈ, ਜੁੱਤੀ ਨੀ ਪਾਈ, ਅੱਡੀਆਂ ਪਾਟੀਆਂ ਪਈਆਂ, ਪੱਗ ਉਹ ਪਿਤਾਣਾ, ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਛਾਈ ਪਾਈ, ਸਵਾਹ ਪਾਲੀ ਮੂਰਖ ਅੰਧੇ ਪੱਤ ਗਵਾਈ। ਕਹਿੰਦੇ ਮੂਰਖ ਸਾਰੀ ਜ਼ਿੰਦਗੀ ਏਦਾਂ ਕਰਦਾ ਰਿਹਾ, ਤੇ ਸਾਡੇ ਬਾਬਾ ਜੀ ਕੀ ਬਣਾਉਣਾ ਚਾਹੁੰਦੇ ਆ ਮੈਨੂੰ ਤੁਸੀਂ ਦੱਸੋ? ਆਪਣੇ ਬੱਚੇ ਸਿਰ ਚ ਸਵਾਹ ਪਾਈ ਫਿਰਨ, ਇਹੋ ਜਿਹੇ ਹੋਣ ਕਿ ਸੋਹਣੇ ਕੱਪੜੇ ਲੀੜੇ ਪਾ ਕੇ ਪੜ੍ਹਨ ਲਿਖਣ, ਇਹ ਚਾਹੁੰਦੇ ਆ? ਇਹੀ ਚਾਹੁੰਦੇ ਆ? ਤੇ ਸਾਡੇ ਬਾਬਾ ਜੀ ਕਹਿੰਦੇ ਮੂਰਖਾਂ ਵਾਲੇ ਕੰਮ ਦੁਨੀਆਂ ਕਰਦੀ ਸੀ, ਲੋਕਾਂ ਦੇ ਜਵਾਨ ਪੁੱਤ ਸਿਰ ਚ ਸਵਾਵਾਂ ਪਾ ਲੈਂਦੇ ਸੀ, ਲੋਕਾਂ ਦੇ ਜਵਾਨ ਪੁੱਤ ਘਰ ਬਾਰ ਛੱਡ ਕੇ ਸਾਧ ਬਣ ਜਾਂਦੇ ਸੀ, ਲੋਕਾਂ ਦੇ ਜਵਾਨ ਪੁੱਤ ਕੱਪੜੇ ਲਾ ਕੇ ਸਾਧ ਬਣ ਜਾਂਦੇ ਸੀ, ਲੋਕਾਂ ਦੇ ਜਵਾਨ ਪੁੱਤ ਜੁੱਤੀ ਲਾ ਕੇ ਘਰੋਂ ਨਿਕਲ ਜਾਂਦੇ ਸੀ। ਪਰ ਅੱਜ ਦਾ ਜ਼ਮਾਨਾ, ਅਗਲਾ ਕਹਿੰਦਾ ਇੱਕ ਅੱਧਾ ਪੁੱਤ ਹੈ ਪੜ੍ਹੇ ਲਿਖੇ, ਆਪਣਾ ਟੱਬਰ ਸਾਹਮੇ, ਆਪਣਾ ਘਰ ਸਾਹਮੇ, ਆਪਣੀ ਨੌਕਰੀ ਕਰੇ, ਪੜ੍ਹਾਈ ਕਰੇ। ਦੱਸੋ ਇਹ ਗਲਤ ਕੀ ਹੈ ਇਹਦੇ ਵਿੱਚ? ਤੇ ਕਮਾਲ ਦੀ ਗੱਲ ਇਹ ਹੈ, ਸਾਡੇ ਬਾਬਾ ਜੀ ਨੇ ਇਹ ਗੱਲਾਂ 500 ਸਾਲ ਪਹਿਲਾਂ ਕਹੀਆਂ। ਸੋਹਣਾ ਸਮਾਜ ਬਣੇ ਜੇ ਸਾਰਿਆਂ ਦੇ ਪੋਤੀ ਨਾਗੇ ਬਣ ਜਾਣ ਤੇ ਬਣੂ ਕੀ? ਹਰ ਬੰਦਾ ਹੀ ਏਦਾਂ ਤੁਰਿਆ ਫਿਰੇ ਤੇ ਸਮਾਜ ਕਿਹੋ ਜਿਹਾ ਬਣਜੂ ਸਾਡਾ? ਦੁਨੀਆਂ ਕਿਹੋ ਜਿਹੀ ਬਣਜੂ? ਪਰ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਮੂਰਖਾਂ ਨੇ ਆਪਣੀ ਪੱਤ ਗਵਾਈ ਹੈ, ਇਹਨਾਂ ਨੇ ਸਮਾਜ ਨੂੰ ਕੀ ਸੋਹਣਾ ਬਣਾਉਣਾ? ਮੂਰਖ ਅੰਧੇ ਪੱਤ ਗਵਾਈ। ਇਹ ਗੁਰੂ ਨਾਨਕ ਕੀ ਕਹਿੰਦੇ ਆ ਜੀ? ਬੋਲੋ ਜਰਾ, ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ ਆ? ਮੂਰਖ ਅੰਧੇ, ਮੂਰਖ ਅੰਧੇ ਪੱਤ ਗਵਾਈ। ਬਾਣੀ ਕਹਿੰਦੀ ਮੂਰਖ ਹੈ। ਤੇ ਸਾਡੇ ਵਾਲੇ ਲੋਕ, ਸਾਡੇ ਕੋਈ ਆ ਜੇ, ਸਾਡੇ ਕਹਿੰਦੇ ਬਾਬਾ ਜੀ ਇਹ ਬ੍ਰਹਮ ਗਿਆਨੀ ਵੀ ਕਹਿੰਦੇ। ਤੇ ਜੇ ਗੁਰੂ ਨਾਨਕ ਨੂੰ ਪੜ੍ਹਿਆ ਹੁੰਦਾ ਤੇ ਤੂੰ ਕਦੀ ਇਸ ਭੁਲੇਖੇ ਵਿੱਚ ਨਾ ਪੈਂਦਾ। ਤੂੰ ਗੁਰੂ ਨਾਨਕ ਨੂੰ ਪੜ੍ਹ ਕੇ ਤੇ ਵੇਖ। ਗੁਰੂ ਨਾਨਕ ਪਾਤਸ਼ਾਹ ਤੇ ਅਕਲ ਦੀ ਗੱਲ ਕਰਦੇ ਹੈ ਵੀ ਭਾਈ ਅਕਲ ਹੋਣੀ ਚਾਹੀਦੀ ਸੀ, ਸਮਝ ਹੋਣੀ ਚਾਹੀਦੀ ਸੀ, ਨੌਲੇਜ ਹੋਣੀ ਚਾਹੀਦੀ ਸੀ। ਹਾਜ਼ਰ ਹੋ ਕੇ ਧਿਆਨ ਇਕਾਗਰ ਰੱਖ ਕੇ ਦੁਬਾਰਾ ਸੁਣਿਓ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ।
ਹਾਰ ਪਰਿਓ ਸਵਾਮੀ ਕੇ ਦੁਆਰੇ ਤੀਜੇ ਬੁੱਧ ਬਵੇਕਾ ਸਾਨੂੰ ਜ਼ਿੰਦਗੀ ਚ ਜਿਉਣ ਲਈ ਕੀ ਚਾਹੀਦੀ ਹੈ ਅਕਲ ਤੇ ਕਹਿੰਦੇ ਲੋਕ ਬਾਹਲਾ ਕੁਛ ਕਰਦੇ ਆ ਮਹਾਰਾਜ ਕਿਹੜੀਆਂ ਕਿਹੜੀਆਂ ਵਿਧੀਆਂ ਕਰਦੀ ਹੈ ਫਿਰ ਪੁੱਛ ਲੋ ਪੰਚਮ ਪਾਤਸ਼ਾਹ ਦਾ ਸ਼ਬਦ ਹੈ ਪੰਜਵੇਂ ਪਾਤਸ਼ਾਹ ਸਮਝਾ ਰਹੇ ਆ ਕਿਹੜੀਆਂ ਕਿਹੜੀਆਂ ਵਿਧੀਆਂ ਕਰਦੇ ਆ ਲੋਕ ਦੁਬਾਰਾ ਸੁਣੋ ਹਾਂਜੀ
ਮੋਨ ਪਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ
ਕਹਿੰਦੇ ਮੋਨੀ ਹੋ ਗਏ ਕਈ ਬੋਲਦੇ ਨੀ ਗੁਰੂ ਗੋਬਿੰਦ ਸਿੰਘ ਵੇਲੇ ਆ ਗਿਆ ਸੀ ਇੱਕ ਕਹਿੰਦਾ ਜੀ ਉਹਦੇ ਕਈ ਬੰਦੇ ਕਹਿੰਦੇ ਜੀ ਬੜਾ ਵੱਡਾ ਬ੍ਰਹਮ ਗਿਆਨੀ ਆਇਆ ਕਹਿੰਦੇ ਮੌਨ ਰੱਖਿਆ ਮਹਾਰਾਜ ਕਹਿੰਦੇ ਇੱਥੇ ਲੈ ਆਓ ਆਪਾਂ ਵੀ ਮਿਲ ਲੈਂਦੇ ਹਾਂ ਲੈ ਆਂਦਾ ਐ ਬਹਿ ਗਿਆ ਮਹਾਰਾਜ ਕਹਿੰਦੇ ਬਈ ਕਿੰਨੇ ਸਾਲ ਹੋ ਗਏ ਮੌਨ ਰੱਖੇ ਨੂੰ ਭਾਈ ਵੇਖਿਓ ਐ ਦਸ ਐ ਕਰਕੇ ਨਾ ਉਂਗਲਾਂ ਦਸ ਤੇ ਦੋ ਐ ਕਰਤੀਆਂ ਕਹਿੰਦਾ ਬਾਰਾਂ ਹੋ ਗਏ ਮਹਾਰਾਜ ਕਹਿੰਦੇ ਮਨ ਤੇ ਬੋਲਦਾ ਅੰਦਰੋਂ ਤੇ ਬੋਲੀ ਇਸ਼ਾਰਾ ਤੇ ਕਰਦਾ ਕਹਿੰਦੇ ਅੱਛਾ ਤੇਰੀ ਤੇ ਕਮਾਈ ਬਹੁਤ ਹੈ ਬਸ ਅੱਗੋਂ ਐ ਵੀ ਹਾਂ ਮੇਰੀ ਸਿਫਤ ਹੋ ਰਹੀ ਹੈ ਪਰ ਮਹਾਰਾਜ ਇਹੋ ਜਿਹੇ ਸੀ ਕਿਤੇ ਗਲਤ ਬੰਦੇ ਨੂੰ ਗੁਰੂ ਸਾਹਿਬ ਠੀਕ ਕਿੰਨਾ ਕਹਿੰਦੇ ਨੇ ਉਹ ਕਹਿੰਦੇ ਐ ਕਰੋ ਸੇਵਾ ਕਰੋ ਲਿਜਾ ਕੇ ਉਹ ਸਿੱਖਾ ਗੱਲ ਸੁਣ ਆ ਜੋਗੀ ਜੀ ਨੂੰ ਲੈ ਜਾ ਘਰੇ ਲਿਜਾ ਕੇ ਸੇਵਾ ਕਰੀ ਪ੍ਰਸ਼ਾਦਾ ਪਾਣੀ ਹੈ ਤਾਜ਼ਾ ਤਾਜ਼ੀਆਂ ਸਬਜ਼ੀਆਂ ਸਭ ਕੁਝ ਵਧੀਆ ਵਧੀਆ ਹੋਵੇ ਰੱਖ ਲੈ ਹਫ਼ਤਾ ਕੁ ਘਰੇ ਸੇਵਾ ਕਰ ਪੂਰੀ ਮੌਨ ਰੱਖਿਆ ਬਾਰਾਂ ਸਾਲ ਹੋ ਗਏ ਉਹ ਲੈ ਕੇ ਗਿਆ ਕੱਲੇ ਨੂੰ ਬੁਲਾ ਲਿਆ ਸਿੱਖ ਨੂੰ ਬਾਅਦ ਚ ਕਹਿੰਦੇ ਕੋਈ ਸੇਵਾ ਨੀ ਕਹਿੰਦੇ ਜਿਹੋ ਜਿਹਾ ਬਣਿਆ ਦੇ ਦਿਆ ਕਰ ਜਿਹੋ ਜਿਹਾ ਬਣਿਆ ਹੁੰਦਾ ਉਹੋ ਜਿਹਾ ਹੀ ਦੇ ਦਿਆ ਕਰ ਤੇ ਜੇ ਬਿਸਤਰਾ ਬੁਸਤਰਾ ਜਿਹੋ ਜਿਹਾ ਹੈ ਉਹੋ ਜਿਹਾ ਹੀ ਕਹਿੰਦਾ ਜੀ ਮੈਂ ਤੇ ਤੁਹਾਡਾ ਸਿੱਖ ਹਾਂ ਤੁਹਾਡਾ ਵਚਨ ਮੰਨਣਾ ਤੁਸੀਂ ਜਿਵੇਂ ਕਹੋਗੇ ਉਵੇਂ ਕਰਾਂਗੇ ਉਹ ਲੈ ਗਿਆ ਘਰੇ ਪ੍ਰਸ਼ਾਦਾ ਜਿਹੋ ਜਿਹਾ ਹੋਣਾ ਉਹਨੇ ਇਹੋ ਜਿਹਾ ਖਵਾ ਦੇਣਾ ਇਹ ਤਾਂ ਪੂਰਾ ਰੱਜਿਆ ਵੀ ਨਾ ਕਰੇ ਇਹ ਤੇ ਸੋਚਦਾ ਵੀ ਤਰ੍ਹਾਂ ਤਰ੍ਹਾਂ ਦਾ ਭੋਜਨ ਦੇਣਗੇ ਤੇ ਬਿਸਤਰਾ ਜਿਹੋ ਜਿਹਾ ਘਰੇ ਹੁੰਦਾ ਉਹੋ ਜਿਹਾ ਵਿਛਾਤਾ ਕਹਿੰਦੇ ਪੈ ਜਾਓ ਬਾਬਾ ਜੀ ਹੁਣ ਉਹ ਹਫ਼ਤਾ ਉਹਨੇ ਬੜਾ ਔਖਾ ਹੋ ਕੇ ਕੱਟਿਆ ਬਹੁਤ ਔਖਾ ਹੈ ਹਫ਼ਤੇ ਕੁ ਬਾਅਦ ਜਦੋਂ ਮਹਾਰਾਜ ਨੇ ਸੱਦਿਆ ਉਹਨੂੰ ਸਿੱਖ ਨੂੰ ਪਹਿਲਾਂ ਹੀ ਸਮਝਾਇਆ ਹੋਇਆ ਸੀ ਤੂੰ ਕਹਿੰਦੀ ਸੇਵਾ ਬਹੁਤ ਕੀਤੀ ਹੈ ਏਦਾਂ ਸਾਰੀ ਸੰਗਤ ਵਿੱਚ ਮਹਾਰਾਜ ਕਹਿੰਦੇ ਹੋਰ ਵੀ ਸਿੱਖਾ ਜੋਗੀ ਦੇ ਪੂਰੀ ਸੇਵਾ ਕਰੀ ਕਹਿੰਦਾ ਮਹਾਰਾਜ ਸੇਵਾ ਵੱਟ ਕੱਢਤੇ ਅਸੀਂ ਤੇ ਤਾਜ਼ੇ ਪ੍ਰਸ਼ਾਦੇ ਤਾਜ਼ੇ ਤਾਜ਼ੇ ਫੁਲਕੇ ਤਾਜ਼ੀਆਂ ਸਬਜ਼ੀਆਂ ਬਿਸਤਰਾ ਤੇ ਅਸੀਂ ਐ ਮਛਾਇਆ ਤੁਸੀਂ ਪੁੱਛੋ ਹੀ ਨਾ ਜਦੋਂ ਇਹ ਸਿਫਤਾਂ ਕਰੀ ਜਾਵੇ ਸਿੱਖ ਮਹਾਰਾਜ ਵਾਹ ਬਈ ਵਾਹ ਸੇਵਾਦਾਰ ਤੇ ਤੂੰ ਉਹ ਵਿੱਚੋਂ ਹੀ ਬੋਲ ਪਿਆ ਕਹਿੰਦਾ ਮਹਾਰਾਜ ਝੂਠ ਬੋਲਦਾ ਭੁੱਖਾ ਮਾਰਦਾ ਹਫ਼ਤਾ ਤੇ ਮਹਾਰਾਜ ਕਹਿੰਦੇ ਬਸ ਰੋਟੀਆਂ ਪਿੱਛੇ ਹੀ ਬੋਲ ਪਿਆ ਕਿੱਧਰ ਗਿਆ ਤੇਰਾ ਮੌਨ ਤੇਰਾ ਮੌਨ ਲੋਕਾਂ ਦੀ ਲੋਕਾਂ ਤੋਂ ਸੇਵਾ ਕਰਾਉਣ ਕਰਕੇ ਹੈ ਤੇਰਾ ਮੌਨ ਦਿਖਾਵਾ ਹੈ ਇਹ ਕੋਈ ਮੌਨ ਨਹੀਂ ਦਿਖਾਵਾ ਹੈ ਸਾਡਾ ਤੇ ਗੁਰੂ ਸਾਹਿਬ ਕਹਿੰਦੇ ਦਿਖਾਵਾ ਨਾ ਕਰੋ ਕਾਹਦੇ ਮੌਨ ਹੈ ਤੁਹਾਡੇ ਕਾਹਦੇ ਲਈ ਦਿਖਾਵੇ ਕਰਦੇ ਤੁਸੀਂ ਜ਼ਿੰਦਗੀ ਨੂੰ ਸੋਹਣਾ ਬਣਾਓ ਜ਼ਬਾਨ ਬੋਲਣ ਨੂੰ ਮਿਲੀ ਹੈ ਜ਼ਬਾਨ ਨੂੰ ਵਰਤ ਪਰ ਠੀਕ ਬੋਲ ਗਲਤ ਨਾ ਬੋਲ ਜ਼ਬਾਨ ਨਾਲ ਠੀਕ ਬੋਲ ਅੱਖਾਂ ਨਾਲ ਠੀਕ ਵੇਖ ਕੰਨਾਂ ਨਾਲ ਠੀਕ ਸੁਣ ਦਿਮਾਗ ਨਾਲ ਚੰਗਾ ਚੰਗਾ ਸੋਚ ਚੰਗੇ ਚੰਗੇ ਆਈਡੀਏ ਕੱਢ ਚੰਗੇ ਚੰਗੀਆਂ ਕਾਢਾਂ ਕੱਢ ਪਰ ਇਹਨਾਂ ਨੂੰ ਵਰਤਣ ਤੋਂ ਥੋੜਾ ਮਨਾ ਕੀਤਾ ਵੀ ਤੂੰ ਵਰਤੋ ਨਾ ਪਰ ਗਲਤ ਨਾ ਵਰਤ ਤੇਰੇ ਸਰੀਰ ਨੂੰ ਜੋ ਮਿਲਿਆ ਵਰਤਣ ਲਈ ਮਿਲਿਆ ਪਰ ਗਲਤ ਨਾ ਵਰਤ ਬਸ ਹਰ ਚੀਜ਼ ਨੂੰ ਤੁਸੀਂ ਸਹੀ ਵਰਤਣ ਕੋਈ ਕਲਮ ਚਲਾ ਲੈਂਦਾ ਤੇ ਸਹੀ ਲਿਖ ਬੋਲ ਲੈਂਦਾ ਸਹੀ ਬੋਲ ਵੇਖਦਾ ਸਹੀ ਵੇਖ ਇਹਨਾਂ ਨੂੰ ਇਹ ਥੋੜਾ ਕਿਹਾ ਮਰਦ ਨੇ ਵਰਤੋ ਨਾ ਕਹਿੰਦੇ ਕਈ ਮੌਨੀ ਹੋ ਗਏ ਫਿਰ ਸੁਣਿਓ ਧਿਆਨ ਨਾਲ ਸ਼ਬਦ ਆਪਾਂ ਸੁਣ ਰਹੇ ਹਾਂ ਮੌਨ ਫਿਰਿਓ ਕਈ ਮੌਨੀ ਹੋ ਗਏ ਕਰ ਪਾਤੀ ਰਹਿਓ ਸੁਣੋ ਕਈ ਬੰਦੇ ਇਹੋ ਜਿਹੇ ਵੀ ਹੈਗੇ ਜਿਹੜੇ ਹੱਥਾਂ ਤੇ ਖਾਂਦੇ ਆ ਸਾਰੀ ਜ਼ਿੰਦਗੀ ਭਾਂਡਾ ਨਹੀਂ ਵਰਤਿਆ ਇਹੋ ਜਿਹੇ ਬਾਬੇ ਹੈਗੇ ਆ ਕਿ ਹੱਥ ਤੇ ਖਾਂਦੇ ਆ ਇਦਾਂ ਦੇ ਵੀ ਹੈਗੇ ਆ ਜੇ ਤੁਸੀਂ ਵੇਖੋ ਨਾ ਉਹਨਾਂ ਦੇ ਘਰੇ ਕਿਸੇ ਦੇ ਆਉਣਗੇ ਆ ਜਿਹੜੇ ਨਗਨ ਨਹੀਂ ਹੁੰਦੇ ਜਿਹੜੇ ਬਿਲਕੁਲ ਅਲਫ ਲੰਗੇ ਹੁੰਦੇ ਕੋਈ ਕੱਪੜਾ ਨਹੀਂ ਪਾਉਂਦਾ ਉਹ ਕਿਸੇ ਦੇ ਘਰੇ ਆਉਣਗੇ ਜਦੋਂ ਐ ਖੜਨਗੇ ਗੇਟ ਅੱਗੇ ਬੀਬੀਆਂ ਐ ਪ੍ਰਸ਼ਾਦਾ ਛਕਾਉਣਗੀਆਂ ਉਹਨਾਂ ਨੂੰ ਏਦਾਂ ਹੱਥ ਤੇ ਖਾਣਾ ਭਾਂਡਾ ਨਹੀਂ ਵਰਤਣਾ ਹੱਥ ਹੱਥ ਦੇ ਉੱਤੇ ਹੀ ਰੋਟੀ ਤੁਸੀਂ ਆਪੇ ਤੋੜੋ ਹੱਥ ਤੇ ਰੱਖੀ ਜਾਓ ਸਬਜ਼ੀ ਹੱਥ ਤੇ ਦਹੀਂ ਹੱਥ ਤੇ ਰੱਖੀ ਜਾਣਾ ਉਹਨਾਂ ਨੇ ਖਾਈ ਜਾਣਾ ਦਿਨ ਵਿੱਚ ਇੱਕ ਵਾਰੀ ਖਾਂਦੇ ਹੱਥ ਵਰਤਦੇ ਹੈ ਭਾਂਡਾ ਨਹੀਂ ਵਰਤਦੇ ਕਹਿੰਦੇ ਕਈ ਇਹੋ ਜਿਹੇ ਹੈ ਜਿਹੜੇ ਨਗਨ ਫਿਰਦੇ ਹੈ ਜੰਗਲਾਂ ਚ ਤੁਰੇ ਫਿਰਦੇ ਐ ਤੇ ਕਈ ਕਰ ਪਾਤੀ ਰਹੇ ਹੋ ਕਰ ਕਹਿੰਦੇ ਹੱਥਾਂ ਨੂੰ ਹੱਥਾਂ ਨੂੰ ਕਈਆਂ ਨੇ ਪਾਤਰ ਬਣਾ ਲਿਆ ਹੱਥਾਂ ਨੂੰ ਹੀ ਭਾਂਡਾ ਬਣਾਇਆ ਕਈ ਕਹਿੰਦੇ ਇਹੋ ਜਿਹੇ ਆ ਕੁਝ ਵੀ ਕਰਦੇ ਐ ਕਈ ਫਿਰ
ਮੋਨ ਪਾਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ
ਨੰਗੇ ਫਿਰਦੇ ਪਹਿਲੇ ਨੰਬਰ ਤੇ ਮੋਨੀ ਦੂਜੇ ਨੰਬਰ ਤੇ ਹੱਥਾਂ ਤੇ ਖਾਣ ਵਾਲੇ ਵੀ ਭਾਂਡਾ ਨਹੀਂ ਵਰਤਦੇ ਤੀਜੇ ਨੰਬਰ ਤੇ ਨੰਗੇ ਤੀਜੇ ਨੰਬਰ ਤੇ ਜੰਗਲਾਂ ਚ ਤੁਰੇ ਫਿਰਦੇ ਆ ਤਿੰਨ ਹੋ ਗਏ ਪਹਿਲਾਂ ਆਪਾਂ ਸ਼ੁਰੂ ਚ ਕਿਹੜੇ ਪੜੇ ਸੀ ਪਾਠ ਪੜਿਓ ਅਰ ਵੇਦ ਵਿਚਾਰਿਓ ਦੋ ਹੋ ਗਏ ਨਿਵਲ ਨਿਊਲੀ ਕਰਮ ਕਰਦੇ ਨੇ ਇਹ ਵੀ ਕੀਤੇ ਜਾਂਦੇ ਆ ਤਿੰਨ ਨਿਵਲ ਭੁਅੰਗਮ ਸਾਧੇ ਕੁੰਡਲੀਨੀ ਜਗਾਉਣੀ ਚਾਰ ਚਾਰ ਇਹਨਾਂ ਨੇ ਪਹਿਲੀ ਪੰਕਤੀ ਚ ਗਿਣੇ ਵੀ ਇਦਾਂ ਦੇ ਕੰਮ ਲੋਕ ਕਰਦੇ ਚਾਰ ਉਹਦੇ ਚ ਗਿਣੇ ਤੇ ਤਿੰਨ ਇਹਦੇ ਚ ਗਿਣੇ ਸੱਤ ਗਿਣਤੇ ਇਸ ਪੰਕਤੀ ਤੱਕ ਸੱਤ ਕਰਮ ਕਾਂਡ ਗਿਣਤੇ ਸੱਤ ਫਿਰ ਸੁਣੋ ਦੁਬਾਰਾ
ਮੋਨ ਪਾਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ
ਕਹਿੰਦੇ ਸਾਰੀ ਧਰਤੀ ਗਾ ਦਿੰਦੇ ਕਈ ਤੁਰ ਤੁਰ ਕੇ ਹਰੇਕ ਤੀਰਥ ਤੇ ਤੁਰ ਕੇ ਜਾਂਦੇ ਆ ਇੱਕ ਥਾਂ ਤੋਂ ਦੂਜੇ ਥਾਂ ਦੂਜੇ ਥਾਂ ਤੋਂ ਤੀਜੇ ਥਾਂ ਕਹਿੰਦੇ ਸਾਰੀ ਧਰਤੀ ਗਾਤੀ ਇਹਨਾਂ ਨੇ ਪਰ ਅੰਦਰ ਦੀ ਦੁਬਧਾ ਖਤਮ ਨਹੀਂ ਹੋਈ ਕੋਈ ਥਾਂ ਨਹੀਂ ਛੱਡਿਆ ਜਿੱਥੇ ਨਾ ਗਏ ਹੋਣ ਹਰ ਥਾਂ ਤੇ ਤੁਰੇ ਫਿਰਦੇ ਆ ਕੋਈ ਫਰਕ ਨਹੀਂ ਪਿਆ ਕਿਉਂਕਿ ਜ਼ਰੂਰੀ ਕੀ ਸੀ ਆਪਾਂ ਸ਼ੁਰੂ ਚ ਗੱਲ ਜ਼ਰੂਰੀ ਕੀ ਸੀ ਅਕਲ ਵਿਵੇਕ ਸਮਝ ਚਾਹੀਦਾ ਸੀ ਦਿਮਾਗ ਇਹਨਾਂ ਨੂੰ ਕਿਸੇ ਬੰਦੇ ਨੇ ਏਦਾਂ ਸਮਝਾ ਤਾ ਵੀ ਨੰਗੇ ਤੁਰੇ ਫਿਰੋ ਹੱਥਾਂ ਤੇ ਖਾਓ ਜੁੱਤੀ ਨਾ ਪਾਓ ਕਹਿੰਦੇ ਤੁਰ ਪਏ ਚਾਹੀਦਾ ਇਹ ਸੀ ਵੀ ਤੂੰ ਜੁੱਤੀ ਪਾ ਲੈ ਪਰ ਅਕਲ ਜ਼ਰੂਰੀ ਹੈ ਕੱਪੜੇ ਪਾ ਲੈ ਅਕਲ ਜ਼ਰੂਰੀ ਹੈ ਅਕਲ ਨਹੀਂ ਦਿੱਤੀ ਹੋਰ ਹੀ ਪਾਸੇ ਤੋਰ ਤੇ ਪਰ ਭਾਈ ਕਈਆਂ ਨੇ ਤੇ ਵਿਚਾਰਿਆਂ ਭੋਲਿਆਂ ਨੇ ਇਹਨਾਂ ਦੇ ਮਗਰ ਲੱਗ ਕੇ ਜ਼ਿੰਦਗੀ ਲਾ ਦਿੱਤੀ ਆਪਣੀ ਸਾਰੀ ਕਿਉਂਕਿ ਸਮਝਾਇਆ ਹੀ ਇਹ ਬੰਦੇ ਦਾ ਭਲਾ ਹੀ ਹੈ ਉਹ ਕਈ ਤੇ ਸ਼ਰਾਰਤੀ ਬੰਦੇ ਇਹਦੇ ਚ ਆਏ ਹੁੰਦੇ ਆ ਪਰ ਕਈ ਭਲੇ ਮਾਨਸ ਵੀ ਆਏ ਹੁੰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਈ ਭੋਲੇ ਹੀ ਇੰਨੇ ਹੁੰਦੇ ਆ ਫਸ ਜਾਂਦੇ ਆ ਬੰਦਾ ਭੋਲਾ ਫਸ ਜਾਂਦਾ ਅੱਗੇ ਵੀ ਸੁਣ ਲਓ ਜੀ ਹਾਂਜੀ
ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਾ ਤੂੰ ਤਰਹਾਏ
ਕਾਂਸ਼ੀ ਦੇ ਵਿੱਚ ਆਰਾ ਲੱਗ ਗਿਆ ਸੀ ਆਰਾ ਪੁਜਾਰੀ ਕਹਿੰਦਾ ਸੀ ਜਿਹੜਾ ਬੰਦਾ ਸਾਰਾ ਕੁਝ ਦਾਨ ਕਰਕੇ ਆਰੇ ਨਾਲ ਆਪਣੇ ਆਪ ਨੂੰ ਚਰਾ ਲੂਗਾ ਉਹ ਸਿੱਧਾ ਹੀ ਸਵਰਗ ਨੂੰ ਜਾਊ ਆਰਾ ਲਾ ਲਿਆ ਸੀ ਪੁਜਾਰੀਆਂ ਨੇ ਆਓ ਕਹਿੰਦੇ ਅਸੀਂ ਮੰਤਰ ਪੜਾਂਗੇ ਤੇ ਜਿਹੜਾ ਆਰੇ ਨਾਲ ਆਪਣੇ ਆਪ ਨੂੰ ਚਰਾਊ ਸਾਰਾ ਕੁਝ ਪਹਿਲਾਂ ਦਾਨ ਚ ਦੇ ਦੋ ਸਾਨੂੰ ਸਾਰਾ ਕੁਝ ਦਾਨ ਦੇ ਦੋ ਦਾਨ ਦੇ ਕੇ ਆਪਣੇ ਆਪ ਨੂੰ ਆਰੇ ਨਾਲ ਚਰਾ ਲਓ ਕਹਿੰਦੇ ਸਿੱਧਾ ਸਵਰਗਾਂ ਦਾ ਰਾਹ ਹੈ ਆਪਣੀ ਮੌਤ ਨਹੀਂ ਮਰਨਾ ਅਸੀਂ ਤੁਹਾਨੂੰ ਆਰੇ ਨਾਲ ਜੀਵਾਂਗੇ ਤੇ ਕਹਿੰਦੇ ਕਈ ਭੋਲਿਆਂ ਨੇ ਆਪਣਾ ਸਾਰਾ ਕੁਝ ਦਾਨ ਕਰਕੇ ਤੇ ਆਰੇ ਨਾਲ ਚਰਵਾ ਲਿਆ ਚਰਵਾ ਲਿਆ ਆਰੇ ਨਾਲ ਤਾਂ ਚੀਰ ਦਿੰਦੇ ਹੋਣਗੇ ਵੀ ਜਦੋਂ ਬੰਦਾ ਬਚਿਆ ਹੀ ਨਹੀਂ ਤੇ ਮੁੜ ਕੇ ਜਾਇਦਾਦ ਉਹਦੀ ਸਾਰੀ ਹੜੱਪ ਲਈ ਬੋਲੂ ਕੌਣ ਆਖੋ ਸਦਾ ਜਦੋਂ ਬੰਦਾ ਮਰੀ ਗਿਆ ਤੇ ਬੋਲੂ ਕੌਣ ਪਰ ਇੱਕ ਗੱਲ ਵੇਖ ਲਓ ਵੀਰੋ ਇੰਨੇ ਭੋਲੇ ਲੋਕ ਵੀ ਸੀ ਵੀ ਆਰਿਆਂ ਨਾਲ ਚਰਾ ਲੈਂਦੇ ਸੀ ਆਪਣੇ ਧਰਮ ਇਹੋ ਜਿਹਾ ਨਸ਼ਾ ਹੈ ਇਹੋ ਜਿਹਾ ਨਸ਼ਾ ਹੈ ਆ ਬਾਕੀ ਦੇ ਨਸ਼ੇ ਆ ਗੋਲੀ ਗੋਲੀਆਂ ਵਾਲਾ ਨਸ਼ਾ ਹੈ ਅਫੀਮ ਦਾ ਨਸ਼ਾ ਹੈ ਆ ਭੁੱਕੀ ਦਾ ਨਸ਼ਾ ਹੈ ਆ ਸ਼ਰਾਬ ਦਾ ਨਸ਼ਾ ਹੈ ਪਰ ਕਈਆਂ ਨੂੰ ਗਲਤ ਧਰਮ ਦੀ ਵਿਆਖਿਆ ਧਰਮ ਦੀ ਧਰਮ ਇੱਕ ਅਸਲੀ ਹੈ ਇੱਕ ਹੈ ਲਾਅ ਆਫ ਨੇਚਰ ਕੁਦਰਤ ਦਾ ਵਿਧਾਨ ਜਿਹੜਾ ਸਾਰਿਆਂ ਲਈ ਇੱਕ ਹੈ ਹਿੰਦੂ ਮੁਸਲਿਮ ਸਿੱਖ ਲਈ ਉਹ ਹੈ ਕੁਦਰਤ ਦਾ ਵਿਧਾਨ ਉਹ ਹੈ ਧਰਮ ਪਰ ਕਈਆਂ ਦੇ ਮਜ਼ਹਬ ਏਦਾਂ ਦੇ ਸੀ ਭੋਲਿਆਂ ਲੋਕਾਂ ਨੇ ਇੰਨੇ ਪਿੱਛੇ ਲੱਗ ਗਏ ਬ੍ਰੇਨ ਵਾਸ਼ ਕਰਤੇ ਕਿ ਸਾਰਾ ਕੁਝ ਆਪਣਾ ਦਾਨ ਚ ਕਰਾ ਲਿਆ ਤੇ ਮੁੜ ਕੇ ਉਦੋਂ ਬਾਅਦ ਆਰੇ ਨਾਲ ਵੀ ਚੀਰ ਦੇਣਾ ਵੀ ਬੋਲਣ ਜੋਗਾ ਰਵੇ ਹੀ ਨਾ ਹੈਗੇ ਆ ਜੀ ਸ਼ਰਧਾ ਚ ਆਇਆ ਬੰਦਾ ਇੱਥੇ ਤੁਹਾਡੇ ਇਲਾਕਿਆਂ ਦੇ ਵਿੱਚ ਹੀ ਵੇਖਿਆ ਪਹਿਲਾਂ ਜ਼ਮੀਨਾਂ ਦੇ ਦਿੱਤੀਆਂ 15 ਕਿੱਲੇ ਜ਼ਮੀਨ ਬਾਬਾ ਜੀ ਸਾਰੀ ਹੀ ਚੱਕੋ ਆਪਣੇ ਬੱਚਿਆਂ ਨੂੰ ਇਹਨੂੰ 15 ਕਿੱਲੇ ਤੇ 15 ਦੇ ਤੀ ਅਸੀਂ ਦੇ ਦਿੱਤੀ ਵੀ ਬਾਬਾ ਜੀ ਦੇ ਡੇਰੇ ਨੂੰ ਦੇ ਦਿੱਤੀ, ਉਹਨਾਂ ਅਗਲਿਆਂ ਨੇ ਦੋ ਕੁ ਕਿੱਲੇ ਤੇ ਰੱਖ ਲਈ ਤੇ 13 ਕਿੱਲਿਆਂ ਦੇ ਪਲਾਟ ਕੱਟਤੇ, ਫਿਰ ਬਾਹਰ ਨੇ ਚੀਕਾਂ ਕਹਿੰਦੇ ਤੇ ਬਿਜ਼ਨਸ ਹੋ ਗਿਆ ਸਾਡਾ, ਤੇ ਇਸ ਦੇ ਦਿੱਤੀ ਸੀ ਦਾਨ ਵੀ ਇੱਥੇ ਕੰਮ 'ਚ ਵਧੀਆ ਹੋ, ਕਹਿੰਦੇ ਮੁੜ ਕੇ ਇਹਨਾਂ ਨੇ ਪਲਾਟ ਕੱਟਤੇ, ਮੁੜ ਕੇ ਫਿਰ ਚੀਕਾਂ ਮਾਰਦਾ। ਪਰ ਇਹ ਕਾਹਦੇ ਨਾਂ ਤੇ ਹੈ? ਧਰਮ ਦੇ ਨਾਂ ਤੇ। ਤੇ ਸਿਖਾਇਆ ਪਤਾ ਕੀ ਗਿਆ? 10 ਗੁਣਾ ਇੱਥੇ ਤੇ 70 ਗੁਣਾ ਅੱਗੇ। ਤੇ ਜਿਹੜਾ ਬੰਦਾ ਇੱਥੇ, ਜਿਹੜਾ ਬੰਦਾ ਅੱਜ 2 ਕਿੱਲੇ ਜ਼ਮੀਨ ਦੇ ਦਿੰਦਾ ਹੈ, ਉਹ ਤੇ ਫਿਰ ਦਿਮਾਗ 'ਚ 70 ਗੁਣਾ ਲਾ ਲਓ ਹਿਸਾਬ ਵੀ 2 ਕਿੱਲਿਆਂ ਦੇ 70 ਗੁਣਾ ਕਿੰਨੇ ਕੁ ਬਣ ਜਾਣਗੇ। ਉਹ ਤੇ 140 ਬਣਾਈ ਬੈਠਾ ਹੈ, ਉਹ ਤੇ ਕਹਿੰਦਾ 4-5 ਮਰੱਬੇ ਮਿਲਣਗੇ। ਆਖੋ ਸਤਨਾਮ, ਮਰੱਬੇ ਬਣਾਈ ਬੈਠਾ ਉਹਦੇ 2 ਕਿੱਲੇ ਦੇ ਕੇ ਕਿੰਨੇ ਮਰੱਬੇ ਭਾਲਦਾ ਹੈ। ਪਰ ਇਹਨੂੰ ਧਾਰਮਿਕ ਲੋਕਾਂ ਨੇ, ਨਕਲੀ ਪੁਜਾਰੀ ਨੇ ਬੁੱਧੂ ਬਣਾਇਆ, ਭੋਲਾ ਬੰਦਾ ਲੁੱਟ ਲਿਆ, ਠੱਗ ਲਿਆ, ਠੱਗੀ ਮਾਰੀ। ਤੇ ਸੁਣੋ ਵੀਰੋ, ਜਿਹੜਾ ਪੁਜਾਰੀ ਸਿਸਟਮ ਨੂੰ ਪ੍ਰਮੋਟ ਕਰਦਾ ਉਹ ਠੱਗਾਂ ਦਾ ਹਿੱਸਾ ਹੈ। ਠੱਗ ਤੇ ਭਾਵੇਂ ਨਹੀਂ ਪਰ ਠੱਗਾਂ ਦਾ ਹਿੱਸਾ ਹੈ ਨਾ, ਉਹ ਵੀ ਠੱਗ ਦਾ ਹੀ ਹਿੱਸਾ ਹੈ। ਵੀ ਤੂੰ ਬੋਲਦਾ ਕਿਉਂ ਨਹੀਂ? ਇਹਦੇ ਨਾਂ ਤੇ ਆਉਣ ਵਾਲੇ ਸਮੇਂ ਚ ਕਿੰਨੇ ਲੋਕੀ ਠੱਗੇ ਜਾਣਗੇ, ਤੇ ਤੈਨੂੰ ਪਤਾ ਸੀ, ਤੂੰ ਦੱਸਿਆ ਕਿਉਂ ਨੀ ਸਹੀ ਗੱਲ? ਫਿਰ ਤੂੰ ਹਿੱਸਾ ਹੈ, ਜੇ ਗਲਤ ਹੈ ਤੇ ਫਿਰ ਗੱਲ ਕਰ। ਹੁਣ ਤੂੰ ਧਿਆਨ ਨਾਲ ਸੁਣਿਓ, ਲੋਕੀ ਆਪਣੇ ਆਪ ਨੂੰ ਕਹਿੰਦੇ ਆਰੇ ਨਾਲ ਵੀ ਚਰਵਾ ਲਵੇ ਦੁਬਾਰਾ ਪੰਕਤੀ, ਇਕੱਠੀਆਂ ਦੋਨੇ ਪੜ ਦਿਓ।
ਮਨ ਕਾਮਨਾ ਤੀਰਥ ਜਾਏ ਬਸਿਓ,
ਜਿੱਥੇ ਜਿੱਥੇ ਤੇਰਾ ਜੀ ਕਰੇ ਮਨ ਕਾਮਨਾ ਤੀਰਥ ਤੇ ਜਾ ਕੇ ਪੱਕਾ ਹੀ ਡੇਰਾ ਲਾ ਲੈ, ਘਰ ਪਾ ਲੈ, ਰਹਿਣ ਹੀ ਲੱਗ ਜਾ ਤੀਰਥ ਉੱਤੇ ਜਾ ਕੇ, ਤੇ ਆਪਣੇ ਆਪ ਨੂੰ ਆਰੇ ਨਾਲ ਵੀ ਭਾਵੇਂ ਚਰਵਾ ਲੈ। ਅੱਗੇ
ਮਨ ਕੀ ਮੈਲ ਨਾ ਉਤਰੇ ਇਹ ਬਿਦ ਜੇ ਲੱਖ ਯਤਨ ਕਰਾਏ।
ਕਹਿੰਦੇ ਮਨ ਦੀ ਮੈਲ ਨਹੀਂ ਲੈ ਜਾਣੀ, ਇਹੋ ਜੇ ਯਤਨ ਕਰਕੇ ਵੀ ਮਨ ਦੀ ਮੈਲ। ਸਾਰੇ ਹੀ ਪੜ੍ਹਦੇ ਹੋ, ਸਾਰਿਆਂ ਨੂੰ ਆਉਂਦਾ ਨਹਾਵਣ ਚੱਲੇ, ਬੋਲਦੇ ਹੋ ਯਾਰ ਨਹਾਵਣ ਚੱਲੇ, ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਹਾਤੇ ਆ ਦੋਏ ਭਾ ਚੜੀਏ ਸਹੋਰ, ਦੂਣੀ ਮੈਲ ਚੜ ਗਈ ਕਹਿੰਦੇ, ਦੂਣੀ ਮੈਲ। ਅਗਲਾ ਕਹਿੰਦਾ ਤੀਰਥ ਤੇ ਮੈਂ ਜਾਣਾ, ਕਹਿੰਦੇ ਜਾ ਨਾ ਰਹਿ, ਓਏ ਤੂੰ ਜਾ ਕੇ ਮੁੜ ਆਉਣਾ, ਤੂੰ ਪੱਕਾ ਹੀ ਘਰ ਹੀ ਉੱਥੇ ਬਣਾ ਲੈ, ਵੇਚ ਵੱਟ ਕੇ ਚਲਿਆ ਜਾ। ਕਬੀਰ ਜੀ ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੇ ਕਬੀਰ। ਕਬੀਰ ਜੀ ਕਹਿੰਦੇ ਤੂੰ ਜਾਣਾ ਕਾਹਨੂੰ ਹੈ, ਘਰ ਹੀ ਉੱਥੇ ਖਰੀਦ ਲੈ, ਕਿਸੇ ਵੀ ਤੀਰਥ ਤੇ ਪੱਕਾ ਹੀ ਡੇਰਾ ਲਾ ਲੈ, ਤੂੰ ਛੱਡ ਆਪਣਾ ਘਰ ਬਾਰ ਛੱਡ ਕੇ ਪੱਕਾ ਹੀ ਰਹਿਣ ਲੱਗ ਜਾ, ਤਾਂ ਵੀ ਫਰਕ। ਵੇਖ ਲਓ ਮਾੜਾ ਜਿਹਾ ਨਿਗਾਹ ਮਾਰ ਕੇ, ਜਿਹੜੇ ਤੀਰਥਾਂ ਤੇ ਰਹਿੰਦੇ ਆ ਕਿਤੇ ਬਦਲ ਗਏ? ਜੇ ਬਦਲੇ ਹੁੰਦੇ ਤੇ ਆਹ ਹਾਲ ਹੁੰਦਾ? ਉਹਦੀ ਪਤਾ ਲੱਗਦਾ, ਕਹਿੰਦੇ ਸਾਰੀ ਗੋਲਕੀ ਹੜੱਪ ਗਿਆ ਕੁਦਰਤ ਨਾਮ, ਕਹਿੰਦੇ ਉਹਦੀ ਪਤਾ ਲੱਗਿਆ, ਐ ਬੰਦਾ ਬਦਲ ਜਾਂਦਾ।
ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਲੈ, ਮੁਕਤੀ ਨਹੀਂ ਹੋਣੀ ਨਾਮ ਤੋਂ ਬਿਨਾਂ। ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਲੈ, ਮੁਕਤੀ ਨਹੀਂ ਹੋਣੀ ਨਾਮ ਤੋਂ ਬਿਨਾਂ। ਗੰਗਾ ਦੇ ਕਿਨਾਰੇ ਘਰ ਪਾ ਲੈ, ਮੁਕਤੀ ਨਹੀਂ ਹੋਣੀ ਨਾਮ ਤੋਂ। ਗੰਗਾ ਦੇ ਕਿਨਾਰੇ ਘਰ ਪਾਲ, ਮੁਕਤੀ ਨਹੀਂ ਹੋਣੀ।
ਸੰਗਦੇ ਆਉਂਦੇ ਹੀ ਬੋਲਦੇ ਨੀ
ਗੰਗਾ ਦੇ ਕਿਨਾਰੇ ਘਰ ਪਾਲ, ਕਿਨਾਰੇ ਘਰ ਪਾਲ, ਮੁਕਤੀ ਨਹੀਂ ਹੋਣੀ।
ਗੰਗਾ ਦੇ ਕਿਨਾਰੇ ਘਰ ਪਾ, ਮੁਕਤੀ ਨਹੀਂ ਹੋਣੀ।
ਓਏ ਭਾਵੇਂ ਗੰਗਾ ਦੇ ਦੀਦੀ ਹੋਣੀ
ਮੁਕਤੀ ਨਹੀਂ ਹੋਣੀ ਜੀ ਨਾਮ ਤੋਂ ਬਿਨਾ ਮੁਕਤੀ ਨਹੀਂ ਹੋਣੀ ਜੀ ਨਾਮ ਤੋਂ ਬਿਨਾ
ਕਿਨਾਰੇ ਘਰ ਬਣਾ ਲਾ ਹਿੰਦੂ ਨੂੰ ਕਿਹਾ ਗੰਗਾ ਕੌਣ ਜਾਂਦੇ ਨੇ ਹਿੰਦੂ ਤੇ ਜੇ ਹਿੰਦੂ ਨੂੰ ਕਹਿਣਗੇ ਜੇ ਸਾਡੇ ਵਾਲੇ ਨੂੰ ਕਹਿਣਗੇ ਤੇ ਸਾਡੇ ਵਾਲਿਆਂ ਨੂੰ ਵੀ ਕਹਿਣਗੇ ਅਗਲੇ ਦਾ ਤੀਰਥ ਮਾੜਾ ਤੇ ਤੇਰਾ ਤੀਰਥ ਚੰਗਾ ਐ ਨੀ ਕੰਮ ਚੱਲਣਾ ਤੇਰੀ ਬਾਣੀ ਤੀਰਥਾਂ ਨੂੰ ਟਿੱਚ ਵੀ ਨੀ ਜਾਣਦੀ ਵੇਖ ਅੱਜ ਹੁੰਦੇ ਇਸ਼ਨਾਨ ਤੇਰੇ ਨਾਮ ਤੇ ਤੇਰੇ ਨਾਮ ਤੇ ਬਾਣੀ ਚ ਕੀ ਲਿਖਿਆ ਤੇ ਦੱਸਿਆ ਕੀ ਹੈ ਲਿਖਿਆ ਵੇਖੋ ਤੇ ਜੇ ਤੁਸੀਂ ਸਾਫ਼ ਹੋ ਜਾਓ ਇਮਾਨਦਾਰ ਹੋ ਜਾਓ ਕਬੀਰ ਮਨ ਨਿਰਮਲ ਭਇਆ ਜੇ ਮਨ ਨਿਰਮਲ ਹੋ ਗਿਆ ਜੈਸਾ ਗੰਗਾ ਨੀਰ ਕਹਿੰਦੇ ਗੰਗਾ ਦੇ ਨੀਰ ਨੂੰ ਕਹਿੰਦੇ ਪਵਿੱਤਰ ਹੁੰਦਾ ਹੈ ਕਹਿੰਦੇ ਮੈਂ ਆਪਣਾ ਮਨ ਹੀ ਪਵਿੱਤਰ ਕਰ ਲਿਆ ਪਛ ਹੈ ਲਾਗੋ ਹਰ ਫਿਰੈ ਕਹਿੰਦੇ ਜਿਹਨੂੰ ਤੂੰ ਰੱਬ ਨੂੰ ਰੱਬ ਲੱਭਦਾ ਫਿਰਦਾ ਮੈਨੂੰ ਇਹ ਲੱਗਦਾ ਤੇਰੇ ਵਾਲਾ ਰੱਬ ਮੇਰੇ ਮਗਰ ਮਗਰ ਫਿਰਦਾ ਮੈਂ ਜੇ ਠੀਕ ਹਾਂ ਤੇ ਤੇਰਾ ਰੱਬ ਤੇ ਤੂੰ ਰੱਬ ਰੱਬ ਕਰਦਾ ਹੈ ਤੇ ਤੇਰੇ ਵਾਲਾ ਰੱਬ ਕਬੀਰ ਕਬੀਰ ਕਰਦਾ ਮੈਨੂੰ ਲੱਗਦਾ ਮੇਰੇ ਮਗਰ ਫਿਰਦਾ ਆਪੋ ਸਤਨਾਮ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਛ ਹੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਕਹਿੰਦੇ ਤੂੰ ਬੰਦਾ ਸਹੀ ਹੋਵੇ ਐ ਲੱਗਦਾ ਕਿ ਰੱਬ ਮੈਨੂੰ ਯਾਦ ਕਰਦਾ ਜੇ ਬੰਦਾ ਠੀਕ ਹੈ ਜੇ ਸਹੀ ਆ ਜੇ ਠੀਕ ਆ ਜੇ ਇਮਾਨਦਾਰ ਆ ਜੇ ਮਨ ਸਹੀ ਹੈ ਪਹਿਲੀ ਗੱਲ ਤੇ ਲੇਖੇ ਲੁਖੇ ਵਾਲੀ ਗੱਲ ਨਹੀਂ ਬੰਦਾ ਜਿਉਂਦਾ ਹੀ ਲੇਖੇ ਦਿੰਦਾ ਗਲਤ ਕੰਮ ਕਰਦਾ ਤੇ ਨੀਂਦ ਉਡਾ ਲੈਂਦਾ ਆਪਣੀ ਪੁੱਠੇ ਸਿੱਧੇ ਕੰਮ ਕਰਦਾ ਪਰ ਜੇ ਮੰਨ ਵੀ ਲਈਏ ਸਾਧਾਂ ਦੀ ਵੀ ਰੱਬ ਲੇਖਾ ਮੰਗੂ ਜੇ ਮੰਨ ਵੀ ਲਈਏ ਜੇ ਮੰਨ ਲਈਏ ਪਰ ਜੇ ਹੁਣ ਰੱਬ ਪੁੱਛੂ ਵੀ ਕੀ ਕਰਦਾ ਸੀ ਸਹੀ ਕੰਮ ਕੀਤਾ ਕਿਸੇ ਨਾਲ ਧੋਖਾ ਨੀ ਕਿਸੇ ਨਾਲ ਬੇਈਮਾਨੀ ਨੀ ਮਾਂ ਪਿਓ ਦੀ ਵੀ ਕੇਅਰ ਕੀਤੀ ਸੇਵਾ ਕੀਤੀ ਬੱਚੇ ਪਾਲੇ ਪੜ੍ਹਾਏ ਲਿਖਾਏ ਨਸ਼ੇ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਿਆ ਸਾਰੇ ਕੰਮ ਸਹੀ ਕੀਤੇ ਤੇ ਉਹ ਫਿਰ ਕਹੂਗੀ ਸਾਨੂੰ ਜਦੋਂ ਸਾਰਾ ਕੰਮ ਹੀ ਤੇਰਾ ਠੀਕ ਹੈ ਬੰਦਾ ਸਹੀ ਹੈ ਫਿਰ ਚਿੰਤਾ ਕਿਸ ਗੱਲ ਦੀ ਤੇ ਜਦੋਂ ਬੰਦਾ ਗਲਤ ਕਰਦਾ ਲੇਖਾ ਯਾਰ ਦੇਣਾ ਕੀ ਹੈ ਉਸੇ ਵੇਲੇ ਹੀ ਲੇਖਾ ਅੱਜ ਐ ਕਰਿਓ ਕਰਿਓ ਕਿਉਂ ਮੈਂ ਕਈ ਜਗ੍ਹਾ ਅੱਜ ਐ ਕਰਿਓ ਨਹੀਂ ਮਤਲਬ ਸਮਝਾਉਣ ਵਾਸਤੇ ਹੈ ਬੰਦਾ ਢੋਲ ਪਾ ਲਵੇ ਘਰੇ ਜਾ ਕੇ ਵੀ ਮੈਂ 20 ਕਿਲੋ ਗੁੜ ਪਾ ਲਿਆ ਰੱਖ ਦੇ ਤੂੜੀ ਵਾਲੇ ਨੇ ਉਹਦੇ ਚ ਲਕੋਲ ਕਾ ਕੇ ਢੱਕ ਟੁੱਕ ਕੇ ਚੰਗੀ ਤਰ੍ਹਾਂ ਉਹ ਪਾ ਲਿਆ ਤੇ ਉਦਣ ਹੀ ਨੀਂਦ ਹਰਾਮ ਹੋ ਜਾਂਦੀ ਹੈ ਐਂਬੂਲੈਂਸ ਵੀ ਲੰਘੇ ਤੇ ਤਾਂ ਵੀ ਐ ਲੱਗੂ ਆ ਗਏ ਹੋਏ ਖਤਰਾ ਬਣ ਗਿਆ ਕਿ ਹੁਣ ਨੀਂਦ ਕਿੰਨੇ ਹਰਾਮ ਕੀਤੀ ਇੱਧਰ ਸੁਣੋ ਇੱਧਰ ਵੇਖੋ ਬਈ ਭਲਾ ਇਹ ਨੀਂਦ ਹਰਾਮ ਕਿੰਨੇ ਕੀਤੀ ਮੇਰੇ ਮਾੜੇ ਕਰਮ ਨੇ ਲੇਖਾ ਭੋਗੂੰਗਾ ਕਿ ਹੁਣੀ ਸ਼ੁਰੂ ਹੋ ਗਿਆ ہوں ہی ہو گیا لکھے دیں گا کی لکھا تے دئی جانا لنگی ایمبولینس تیرا دل ہے دھڑکدا تیز تیز لکھے تے جیوندے ہی دئی جانے غلط کام کریا تا ہی دل ہے دھڑکدا تے سنو جے اندر کچھ ہے ہی نہیں پھر بندہ بے فکر ہو کے ستا ہن کا خطرہ جے توڑی والے وچ کچھ پائی بیٹھا کھیت گیا ہویا پھر تے خطرہ ہے تے جے اندر کچھ ہے ہی نہیں لنگی جاوے کوئی مرضی تو ایں لتاں ایں کر کے ایں پیا ہونا وی دوپہرے بھی نیند اج کل دے دنا چ نیند تے بہت سستی بہت چڑھدی نا دوپہرے دوپہرے جے سستی پیندی ہے کھیت گیڑا مارن گیا ہے پیا کوئی پرواہ کتے جدوں غلطی دی کچھ تے مینوں کدا خطرہ لکھے دو کے لکھے دے رہا دے رہا جیوں دے لکھے دئی جاندے غلط کام کرنا نہیں تے لکھا کوئی دینا نیند حرام اپنی کرنی نہیں سٹریس کدے مینوں پینی نہیں غلط کام کردا تے سٹریس ہے لا دیو سٹریس تے سٹریس لاونی ہے تے غلط کام چھڈنے میں چنتا ہی ختم ہو جاندی ہوندی تے جن غلط کام بندہ کردا اوناں ہی ٹینشن چ رہندا دکھی رہندا پتا نہ لگ جائے پتا نہ لگ جائے ائی دل دھڑکی جاندا تیز تیز خطرہ ہی بنیا رہندا ہر غلط کام کرنا نہیں سٹریس کوئی لینی نہیں پھر ہاں جی گل آؤں گی پکڑ ہوں اگے آپ سنو بھی گرو صاحب کہندے ہے سارے تیرتھاں تے گیڑے دیا پٹکدا پھر اوتھے 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 تیرتھاں تے جان دی گل نہیں اکل دی گل ہے اکل لینی ہے سانو اکل والے پاسے توریا ہے توں جے پنجاہ تیرتھاں تے بھی جایا ہوئے گا نا تے جے ٹھگی تے نال بج گئی اوتھے اکل دی لوڑ سی چکی پھر پرچا میں اس تیر تے بھی گیا میں اس تیر تے بھی گیا اودے تے اکل جائی دی سی اگلا ٹھگی نہ مارے لٹ کے نہ لے جے تے اگے سن لو
کنگ کامنی ہے ورگے ور بہو بید دان دا تارا
کہندے دان کر دی ہے دنیا دیکھو چھڈیا کوئی کام ہے جا میں دانی ہاں جی میں دان بہت کردا میں پیپا دان کرتا میں بوری دان کرتی میں آ دان کرتا اپنے آپ کو دانی نہ سمجھ ہنکار نہ کر عقل ضروری سی سمجھ ضروری سی کہندے کنک کامنی ہے ور گہ ور سونا دان کر دے تے مینوں معاف کرنا گربانی چ لکھیا ہے عورت دان کر دے پاویں تے لوکی عورتاں دان کر دے بھی سی آ پیچھے اے کہہ دیا میں بھی پنجاک سال پہلا مریادا ہٹی ہے ساؤتھ وچ اجے بھی ایدان دے مندر سی کہ نام ویائی عورت جیڑی ہے پہلی رات مندر دے وچ رہ کے آنی سی اگلی رات وہ گھر آنی سی پجاری کہندا سی اے پہلا مندر چونی چاہی دی ہے اسی برمے دے منہ وچوں نکلے ہاں تے ساڈا حق بندا ہے تے او بندے ایک رات عورت نو رکھ دے سی دھرم دے نام تے غریب بھولے بھالے لوگ اپنیاں عورتاں وی مندراں وچ دیندے رہے ہیں دیوداسیاں دے نام تے بلادکار ہوئے ہیں دیوداسیاں میں شبد ورت دیا بھوگتا بندہ آپ سی تے نا لیندا سی دیوتا ہے میرے وچ میرے وچ دیوتا آندا ہے دیوتا ہے بندہ اے بندیاں نے دیوداسیاں دے نام تے دیوتیاں دے نام تے دھرم دے نام تے بچیاں دے نال عورتاں دے نال بلادکار کیتے ہے دھرم دے نام تے اینی لٹ کسٹ ہے تے پنچم پاتشاہ کہندے کنک سونا کامنی عورت ہیور گیور بہو بد دان دا تارا ہاتھی کوڑے ہیور گیور دان کر دے جو جی کردا دان کر دے پر ایدنا کچھ نہیں ہو جاتا اگے
ان بستر بھوم بہو ان پہ
بستر بھوم بھومی دے دے پھر
نہ ملیے ہر دوارا
کرتا نہ ریجیکٹ سارا سکھ جے آ پڑھن تے بچن گے نہیں بولو ٹھگاں تو بچن گے نہیں بولو یار یار تے جے پڑھیا ہی نہیں جے لکھیا تے پیا سی تے تے پڑھیا ہی نہیں کدے پڑھ کے سناؤں گے تے گل پہ جان گے اگلے بھی جے گرو ارجن دیو جی کا نام لے کے آ گلاں سناتیاں لوکاں نے سانو دو کلے کتے دینے نے پھر پنجاب وچ تھاں تھاں تے ڈیرے کھل نہیں سکتے تے اگلیاں نے پٹنا نہیں ہوگا بھی پاٹھ پڑھائی چلو آ کیوں دس دے ہیں تسی لوکاں گرو ارجن دیو سچے پاتشاہ دے بچن نے ਤਵੀਆਂ ਤੇ ਬਹਿ ਗਏ ਸੀ ਇਹਨਾਂ ਗੱਲਾਂ ਕਰਕੇ ਵੀ ਕਹਿਣਾ ਜ਼ਰੂਰ ਹੈ, ਸਮਝਾਉਣਾ ਜ਼ਰੂਰ ਹੈ, ਸਮਝਣਾ ਜ਼ਰੂਰ ਹੈ, ਆ ਜਿਹੜੇ ਮੇਰੇ ਪਿੱਛੇ ਲੱਗਦੇ ਇਹਨਾਂ ਨੂੰ ਸੱਚ ਦੱਸਣਾ ਹੀ ਦੱਸਣਾ ਜੋ ਮਰਜ਼ੀ ਹੋਵੇ। ਵੇਖੋ ਕਮਾਲ ਦੀ ਗੱਲ ਹੈ। ਤੇ ਜੇ ਆ ਸ਼ਬਦ ਪੜਿਆ ਹੋਵੇ, ਆ ਜਿਹੜਾ 15 ਕਿੱਲੇ ਵਾਲਾ ਫਿਰਦਾ ਇੱਥੇ ਵੀ ਮੇਰੇ ਪਲਾਟ ਕੱਟੇ ਗਏ, ਤੇ ਉਹ ਫਸ ਸਕਦਾ ਸੀ ਕਿਸੇ? ਇਹਦਾ ਮਤਲਬ ਉਹਨੂੰ ਕਿਸੇ ਨੇ ਗੁਰੂ ਅਰਜਨ ਦੇਵ ਜੀ ਵਾਲਾ ਸੱਚ ਸੁਣਾਇਆ ਨਹੀਂ ਸੀ, ਪ੍ਰਚਾਰਕ ਕਿਸੇ ਨੇ ਦੱਸਿਆ ਨੀ ਉਹਨੂੰ ਵੀ ਏਦਾਂ ਕੁਝ ਨੀ ਹੋ ਜਾਂਦਾ। ਕਿਤੇ 70 ਗੁਣਾ ਦੇ ਅਗਲੇ ਲਾਲਚ ਤੁਰਿਆ ਫਿਰੇ, ਵੇਖੀ 70 ਗੁਣਾ ਮਿਲੂ, ਤੂੰ 140 ਕਿੱਲੇ 2 ਕਿੱਲਿਆਂ ਦੇ ਬਣਾਉਣ ਨੂੰ ਫਿਰਦਾ। ਕੋਈ ਸੁਣਦਾ ਇਹੋ ਜਿਹਾ ਨੀ ਹੁੰਦਾ, ਝੂਠ ਬੋਲਦੇ ਆ ਤੈਨੂੰ, ਇਹ ਬਕਵਾਸ ਕਰਦੇ ਐ, ਤੇਰੇ 70 ਬਣਨਾ ਬਣ, ਇਹਨੇ 70 ਬਣਾ ਲੈਣੇ ਨੇ, ਦੋ ਦੋ ਘਰ ਖਰੇ ਇਹਨੇ ਲੈ ਲੈਣੇ 70, ਹੋਰ ਕਿਸੇ ਦੇ ਬਣਨਾ ਬਣ ਇਹਦੇ ਜ਼ਰੂਰ ਬਣਨਗੇ। 10 ਗੁਣਾ ਭਾਈ ਹੋਰਾਂ ਦਾ ਤੇ ਪਤਾ ਨਹੀਂ, ਪਰ ਜਿੰਨੇ ਕਹਿਣ ਵਾਲੇ ਨੇ ਇਹਨਾਂ ਦੇ 10-10 ਗੁਣਾ ਤੇ ਕੀ, ਇਹ ਤੇ 10-10 ਹਜ਼ਾਰ ਗੁਣਾ ਬਣਾਈ ਫਿਰਦੇ ਆ, ਹੈਗਾ ਕਿ ਨਹੀਂ ਇਹ ਗੱਲ, ਸੱਚ ਹੈ ਕਿ ਨਹੀਂ? ਤੈਨੂੰ ਕਹਿੰਦੇ 10 ਗੁਣਾ ਮਿਲੂ, ਤੈਨੂੰ ਤੇ ਪਤਾ ਨਹੀਂ, ਪਰ ਇਹਨਾਂ ਨੂੰ ਬਹੁਤ ਮਿਲਿਆ, ਸੱਚੇ ਆ। ਸੁਣੋ ਅੱਗੇ,
ਪੂਜਾ ਅਰਚਾ ਬੰਧਨ ਦੰਡੋਤ,
ਪੂਜਾ ਕਰਨੀ ਅਰਚਨਾ ਬੰਧਨ, ਬੰਧਨਾਵਾਂ ਕਰਨੀਆਂ, ਡੰਡੌਤਾਂ ਕਰਨੀਆਂ। ਅੱਗੇ
ਖੱਟ ਕਰਮਾ ਰਤ ਰਹਿਤਾ,
ਖੱਟ ਤਰ੍ਹਾਂ ਦੇ ਕਰਮ ਹਿੰਦੂਇਜ਼ਮ ਦੇ ਵਿੱਚ ਕਰਾਏ ਜਾਂਦੇ ਨੇ, ਖੱਟ ਕਰਮ ਕਹਿੰਦੇ ਨੇ, ਉਹ ਕਈ ਤਰ੍ਹਾਂ ਦੇ ਕਰਮ ਹੁੰਦੇ ਆ, 6 ਤਰ੍ਹਾਂ ਦੇ ਕਰਮ, ਦਾਨ ਦੇਣੇ, ਦਾਨ ਦੇਣਾ, ਦਾਨ ਲੈਣਾ, ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਏਦਾਂ ਪੂਜਾ ਕਰਨੀ, ਪੂਜਾ ਕਰਾਉਣੀ, ਇਹ ਕਈ ਤਰ੍ਹਾਂ ਦੇ ਕਰਮ ਕਾਂਡ ਇਹਨਾਂ ਚ ਨੇ। ਕਹਿੰਦੇ ਕੋਈ ਫਾਇਦਾ ਨਹੀਂ ਹੁੰਦਾ। ਅੱਗੇ
ਹਾਂ ਹਾਂ ਕਰਤ ਬੰਧਨ ਮੈਂ ਪਰਿਆ, ਨਹਿ ਮਿਲੀਏ ਇਹ ਜੁਗਤਾ।
ਕਹਿੰਦੇ ਹਾਂ ਹਾਂ ਜ਼ਰੂਰ ਕਰਦੇ ਆ, ਆਕੜ ਜ਼ਰੂਰ ਵਧੀ ਹੈ, ਹੰਕਾਰ ਜ਼ਰੂਰ ਵਧਿਆ, ਇਹ ਜੁਗਤੀ ਵੀ ਕੰਮ ਨਹੀਂ ਆਉਂਦੀ, ਇਹ ਵਿਧੀ ਵੀ ਕੰਮ ਨਹੀਂ ਆਉਂਦੀ। ਮਹਾਰਾਜ ਹੋਰ ਦੱਸੋ, ਪੜੋ
ਜੋਗ ਸਿੱਧ ਆਸਣ 84 ਇਹ ਵੀ ਕਰ ਰਹਿਆ।
ਜੋਗੀਆਂ ਦੇ 84 ਆਸਣ ਨੇ, ਜਿਹੜੇ ਜੋਗੀਆਂ ਦੇ ਆਸਣ ਨੇ 84 ਨੇ। ਕਹਿੰਦੇ 84 ਦੇ 84 ਲਾ ਲਾ ਕੇ ਵੇਖੇ ਹੈ, ਇਹ ਵੀ ਕੀਤੇ ਹੈ। ਵੇਖੋ ਸੁਣੋ, ਹੱਥ ਏਦਾਂ ਉਂਗਲਾਂ ਕਰਕੇ ਏਦਾਂ ਗੋਡਿਆਂ ਤੇ ਰੱਖ ਕੇ ਬਹਿਣਾ, ਰੀੜ ਦੀ ਹੱਡੀ ਸਿੱਧੀ ਰੱਖ ਕੇ ਬਹਿਣੀ, ਹੱਥ ਐਂ ਕਰਕੇ ਬਹਿਣਾ, ਹੱਥ ਸਿੱਧੇ ਕਰਕੇ ਬਹਿਣਾ, ਐਂ ਕਰਕੇ ਧਿਆਨ ਇੱਥੇ ਲਾਉਣਾ, ਏਦਾਂ ਦੇ ਬਹੁਲੇ ਨੇ। ਆ ਜਿੰਨੇ ਸਾਡੇ ਬਾਬੇ ਦੱਸਦੇ ਨੇ ਵੀ ਨਾਮ ਜਪਣ ਦੀਆਂ ਜੁਗਤੀਆਂ, ਇਹ ਨਾਮ ਜਪਣ ਦੀਆਂ ਜੁਗਤੀਆਂ ਸਾਰੇ ਜੋਗੀਆਂ ਦੇ ਕੰਮ ਨੇ। ਤੇ ਜੇ ਜੇ ਤੇਰਾ ਇਹਨਾਂ ਗੱਲਾਂ ਚ ਜੀ ਲੱਗਦਾ, ਫਿਰ ਜੋਗੀਆਂ ਨੂੰ ਪੁੱਛੀ 84 ਆਸਣ ਦੱਸ ਦੇਣਗੇ। ਆ ਸਾਡੇ ਵਾਲਿਆਂ ਨੂੰ ਤਾਂ 1-2 ਹੀ ਆਉਂਦੀਆਂ ਨੇ, ਬਾਕੀ ਵੀ ਆਉਂਦੀਆਂ, ਉਹਨਾਂ ਨੂੰ ਤਾਂ 84 ਆਉਂਦੀਆਂ। ਜੁਗਤੀਆਂ ਜੋਗੀਆਂ ਕੋਲ ਬਹੁਤ ਨੇ, ਤੇ ਕਹਿੰਦੇ ਸਾਰੀਆਂ ਕਰ ਕਰ ਵੇਖ ਲਈਆਂ, ਕੋਈ ਫਾਇਦਾ ਨਹੀਂ ਹੁੰਦਾ। ਚਾਹੀਦਾ ਕੀ ਸੀ ਜ਼ਿੰਦਗੀ ਜਿਉਣ ਲਈ? ਅਕਲ, ਵਿਵੇਕ, ਸਮਝ। ਪਿਆਰੇ ਇਨ ਬਿਨ ਮਿਲਣ ਨਾ ਜਾਈ, ਮੈਂ ਕੀ ਇਹ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੇ, ਤੀਜੇ ਬੁੱਧ ਬਵੇਕਾ। ਜ਼ਿੰਦਗੀ ਚ ਜਿਉਣ ਲਈ ਤੇ ਅਕਲ ਚਾਹੀਦੀ ਸੀ। ਇਹ ਕਹਿੰਦੇ ਐ ਹੱਥ ਕਰਕੇ ਬਹਿ, ਐ ਕਰਕੇ ਬਹਿ, ਕਹਿੰਦੇ ਕੋਈ ਫਾਇਦਾ ਨਹੀਂ ਹੁੰਦਾ। 84 ਆਸਣ ਨੇ, ਸਾਰੇ ਹੀ ਕਰ ਕਰ ਵੇਖ ਲੈ, ਦੋਨੇ ਪੰਕਤੀਆਂ ਇਕੱਠੀਆਂ ਪੜ੍ਹ।
ਜੋਗ ਸਿੱਧ ਆਸਣ 84 ਇਹ ਵੀ ਕਰ ਰਿਹਾ, ਵੱਡੀ ਆਰ ਜਾ ਫਿਰ ਜਨਮੈ, ਹਰ ਸਿਉ ਸੰਗ ਨਾ ਗਹਿਆ।
ਮੈਂ ਕਹਿੰਦਾ ਬਹੁਤ ਘੱਟ ਖਾ ਖਾ ਕੇ 200 ਸਾਲ ਦੀਆਂ ਉਮਰਾਂ ਵੀ ਕਰਦੀਆਂ ਲੋਕਾਂ ਨੇ, ਸਿਹਤ ਨੂੰ 200 ਸਾਲ ਤੱਕ ਉਮਰਾਂ ਭੋਗ ਗਏ, ਪਰ ਕਹਿੰਦੇ ਗੱਲ ਫੇਰ ਵੀ ਨਹੀਂ ਬਣੀ। ਥੋੜਾ ਜਿਉਂਦਾ ਪਰ ਹੁੰਦੀ ਤੇ ਅਕਲ, ਸਾਹਿਬਜ਼ਾਦੇ 7-9 ਸਾਲ ਹੀ ਰਹੇ ਹੈ, ਪਰ ਕੀ ਸੀ ਉਹਨਾਂ ਕੋਲ? ਅਕਲ। ਤੇ ਅਕਲ ਕਰਕੇ ਤੇ ਗੱਲ ਹੁੰਦੀ ਅੱਜ, ਸਮਝ ਹੈ ਸਾਰੀ। ਕਹਿੰਦੇ 200 ਸਾਲ 100 ਬਰਸ ਕਾ ਜੀਣਾ ਵੀ ਬੇਕਾਰ ਕਾ ਜੀਣਾ ਹੈ, 2 ਵਰਸ਼ ਜੀਆ ਹੋਤਾ ਕੁਛ ਕਰਕੇ ਜੀਆ ਹੋਤਾ। ਕਹਿੰਦੇ 2 ਸਾਲ ਹੀ ਰਹਿ ਲੈਂਦਾ ਕੁਝ ਕਰਦਾ ਤੇ ਸਹੀ, ਬੁੱਢਾ ਹੋ ਕੇ ਮਰਨ ਨਾਲੋਂ ਜਵਾਨ ਹੀ ਮਰ ਜਾਂਦਾ, ਪਰ ਕੁਛ ਕਰਕੇ ਤੇ ਜਾਂਦਾ। ਤੂੰ ਜਵਾਨ ਹੋਣ ਨਾਲੋਂ ਬੱਚਾ ਹੀ ਮਰ ਜਾਂਦਾ, ਪਰ ਕੁਛ ਤੇਰਾ ਸਹੀ ਤੇ ਹੁੰਦਾ, ਸਹੀ ਤੇ ਹੁੰਦਾ, ਕਰਕੇ ਤੇ ਜਾਂਦਾ ਕੁਛ। ਵੱਡੀਆਂ ਉਮਰਾਂ ਕਰ ਲਈਆਂ, ਕਹਿੰਦੇ ਖੱਟਿਆ ਕੀ? ਅੱਗੇ ਸੁਣ ਲਓ,
ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਮੈਂ ਅਫਾਰਾ।
ਕਹਿੰਦੇ ਰਾਜੇ ਮਹਾਰਾਜੇ ਬਣ ਗਏ ਕਈ ਪੁੱਠੇ ਸਿੱਧੇ ਕੰਮ ਕਰਕੇ, ਤੇ ਹੁਕਮ ਚੱਲਦਾ ਉਹਨਾਂ ਦਾ, ਹੁਕਮ ਜੋ ਕਹਿੰਦੇ ਨੇ ਮੰਨਿਆ ਜਾਂਦਾ ਹੈ। ਸੋਹਣੀਆਂ ਸੇਜਾਂ ਪਰ ਕਹਿੰਦੇ ਇਹਦੇ ਨਾਲ ਵੀ ਜੇ ਅਕਲ ਨਾ ਹੋਵੇ ਤੇ ਨਰਕੀ ਹੈ। ਦੋਨੇ ਪੰਕਤੀਆਂ ਇਕੱਠੀਆਂ।
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਆ ਨਰਕ ਕੋਰ ਕਾ ਦੁਆਰਾ।
ਮੈਨੂੰ ਇੱਕ ਗੱਲ ਜਵਾਬ ਦਿਓ ਸੀ, ਮੈਂ ਜਿੰਨਾ ਹੁਣ ਬੋਲਿਆ ਹੈ ਜਾਂ ਜਿੰਨੇ ਦੀਵਾਨਾਂ ਚ ਮੈਂ ਬੋਲਦਾ, ਇਹ ਬਾਣੀ ਦੀਆਂ ਉਦਾਹਰਣਾਂ ਦੇ ਕੇ ਬੋਲਦਾ ਕਿ ਮੈਂ ਆਪਣੇ ਕੋਲੋਂ ਹੀ ਬੋਲੀ ਜਾਂਦਾ? ਆਪਾਂ ਬਾਣੀ ਤੋਂ ਬਾਹਰ ਗੱਲ ਕੀਤੀ ਹੈ ਕੋਈ? ਮੈਂ ਪਰਸੋਂ ਚੈਨਲ ਤੇ ਸੁਣਦਾ ਸੀ ਡਿਬੇਟ, ਏਦਾਂ ਗਿਆਨੀ ਬੈਠੇ ਸੀ ਵਿਦਵਾਨ ਸਾਡੇ, ਉਹ ਕਹੀ ਜਾਣ ਇੰਨੀ ਬਾਣੀ ਹੈ, ਬਾਣੀ ਦੇ ਵਿੱਚੋਂ ਕੁਝ ਸੁਣਾਓ, ਕਹਿੰਦੇ ਹੋਰ ਹੀ ਗੱਲਾਂ ਸੁਣਾਈ ਜਾਂਦੇ ਨੇ। ਉਹ ਪਤਾ ਕੀ ਚਾਹੁੰਦੇ ਨੇ ਵੀ ਜਿਹੜੇ ਸਾਡੇ ਮਤਲਬ ਦੀਆਂ ਨੇ ਉਹੀ ਸੁਣਾਓ, ਜਿਹੜੀਆਂ ਇਹੋ ਜਿਹੇ ਸ਼ਬਦ ਨੇ ਇਹ ਨਾ ਪੜੋ। ਉਹ ਪੜ੍ਹਦੇ ਅਸੀਂ ਵੀ ਬਾਣੀ ਆ, ਹੈ ਬਾਣੀ ਹੈ, ਪਰ ਇਹ ਤੁਹਾਡੇ ਫਿੱਟ ਨਹੀਂ ਬਹਿੰਦੀ, ਇਹਦੇ ਅਰਥ ਤੁਸੀਂ ਆਪਣੇ। ਇਹ ਪਤਾ ਕੀ ਕਹਿੰਦੇ ਆ, ਬਾਣੀ ਸੁਣਾਓ ਪਰ ਅਰਥ ਉਹ ਕਰੋ ਜਿਹੜੇ ਅਸੀਂ ਦੱਸੀਏ, ਜਿਹੜੇ ਅੱਜ ਤੱਕ ਲੋਕਾਂ ਨੂੰ ਦੱਸੇ ਹੈ। ਜਿਵੇਂ ਲੋਕੀ ਕਮਲੇ ਕੀਤੇ ਆ ਕਮਲੇ ਰਹਿਣ, ਜਿੱਦਾਂ ਲੋਕੀ ਚੱਲ ਰਹੇ ਆ ਚੱਲਦੇ ਰਹਿਣ। ਆ ਚੰਗੀ ਤਰ੍ਹਾਂ ਸਮਝ ਕੇ ਵੇਖੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਮਝਾਉਣਾ ਕੀ ਚਾਹੁੰਦੇ ਤੇ ਸਾਨੂੰ ਦੱਸਿਆ ਕੀ ਜਾਂਦਾ। ਦੋਨੇ ਪੰਕਤੀਆਂ ਫੇਰ ਕੱਢੀਆਂ।
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਆ ਨਰਕ ਕੋਰ ਕਾ ਦੁਆਰਾ।
ਬੜਾ ਖੁਸ਼ ਹੈ ਜੀ, ਹੁਕਮ ਚੱਲਦਾ, ਹੁਕਮ ਸੋਹਣੀ ਸੇਜ ਹੈ, ਸੋਹਣੀ ਘਰ ਵਾਲੀ ਹੈ, ਪਰ ਨਰਕ ਕੋਰ ਕਾ ਦੁਆਰਾ ਕਿਉਂ ਹੈ? ਨਰਕ ਕੋਰ ਦਾ ਦੁਆਰਾ ਇਸ ਕਰਕੇ ਹੈ, ਅਕਲ ਹੈ ਨਹੀਂ, ਅਕਲ ਨਹੀਂ, ਪਸ਼ੂਆਂ ਵਾਲੀ ਜ਼ਿੰਦਗੀ ਜਿਉਂਦੇ ਹੈ ਜੀ। ਜਦੋਂ ਰਾਜੇ ਮਹਾਰਾਜਿਆਂ ਦਾ ਮੌਕਾ ਆਇਆ, 200 ਵਿਆਹ ਕਰਾਏ, 300 ਵਿਆਹ ਕਰਾਏ, 365 ਰਾਣੀਆਂ ਵੀ ਰੱਖੀਆਂ, ਏਦਾਂ ਦੇ ਕੰਮਾਂ ਵਿੱਚ ਪੈ ਗਏ। ਤੇ ਜਦੋਂ ਬੰਦਾ ਇੱਕ ਪਰਿਵਾਰ ਨਾਲ ਆਪਣੀ ਘਰਵਾਲੀ ਨਾਲ ਰਹਿੰਦਾ, ਘਰਵਾਲੀ ਮਰਗੀ ਦੂਜਾ ਵਿਆਹ ਕਰਾਉਂਦਾ, ਇੱਥੇ ਤੱਕ ਤੇ ਗੱਲ ਠੀਕ ਲੱਗਦੀ ਹੈ, ਪਰ ਜੇ ਬੰਦਾ 365 ਦਿਨ ਤੇ 365 ਰਾਣੀਆਂ ਰੱਖ ਕੇ ਬੈਠਾ ਹੋਵੇ, ਇੱਥੋਂ ਸਮਝ ਨਹੀਂ ਆਉਂਦੀ ਵੀ ਇਹ ਬੇਅਕਲੀ ਹੈ। ਆਖੋ ਸਤਨਾਮ। ਤੇ ਗੁਰੂ ਸਾਹਿਬ ਕਹਿੰਦੇ ਸੇਜ ਸੋਹਣੀ, ਸੋਹਣੀ ਸੇਜ ਹੋਵੇ, ਸੋਹਣਾ ਆਸਣ ਹੋਵੇ, ਸਭ ਕੁਝ ਬਹੁਤ ਵਧੀਆ, ਪਰ ਨਰਕ ਘੋਰ ਕਾ ਦੁਆਰਾ ਹੈ। ਨਰਕ ਹੈ ਕਿਉਂਕਿ ਜੋ ਚਾਹੀਦਾ ਕੀ ਸੀ? ਅਕਲ। ਤੇ ਅਕਲ ਹੁੰਦੀ ਫਿਰ ਤੇ ਇੱਕ ਘਰ ਵਾਲੀ, ਬੱਚੇ, ਪਰਿਵਾਰ ਹੈ, ਉੱਥੇ ਹੀ ਬੰਦਾ ਸਾਰੀ ਜ਼ਿੰਦਗੀ ਵਧੀਆ ਕੱਢ ਲੈਂਦਾ। ਤੇ ਜਿੰਨੇ ਖੁਸ਼ ਹੋਣਾ ਹੈ ਉਹਨੇ ਇੱਕ ਨਾਲ ਵੀ ਹੋ ਜਾਣਾ, ਤੇ ਜਿੰਨੇ ਨਹੀਂ ਖੁਸ਼ ਹੋਣਾ ਭਾਵੇਂ 500 ਕਰਾਈ ਫਿਰ ਉਹਨੇ ਫਿਰ ਵੀ ਵਿਗੜੇ ਹੀ ਰਹਿਣਾ, ਉਹਨੇ ਨਹੀਂ ਸੰਤੁਸ਼ਟ ਹੋ ਜਾਣਾ। ਕਦੇ ਲੱਕੜਾਂ ਤੇਲ ਤੋਂ ਵੀ ਕਿਤੇ ਅੱਗ ਰੱਜੀ ਹੈ, ਲੱਕੜਾਂ ਤੋਂ ਅੱਗ ਰੱਜੀ ਹੈ ਵੀ ਮੈਂ ਰੱਜ ਗਈ, ਇਹਦਾ ਕੋਈ ਰੱਜ ਹੈ, ਅੰਤ ਹੈ ਕੋਈ, ਐਂਡ ਹੈਗਾ ਕੋਈ? ਨਾ। ਸੁਣ ਲੋ,
ਹਰ ਕੀਰਤ
ਸੁਣੋ, ਸਾਰੇ ਕੰਮ ਗਣਾ ਲਏ ਆਪਾਂ, ਗਿਣ ਲੈਣਾ ਸਾਰੇ, ਤੇ ਹੁਣ ਮਹਾਰਾਜ ਸਿਰੇ ਦਾ ਕੰਮ ਦੱਸੋ, ਫਿਰ ਬੰਦਾ ਕਰੇ ਕੀ ਕਰੇ? ਆ ਵੀ ਨੀ ਕਰਨਾ, ਆ ਵੀ ਠੀਕ ਨੀ, ਆ ਵੀ ਦੁਨੀਆ ਕਰਦੀ, ਇਹਦਾ ਫਾਇਦਾ ਕੋਈ ਹੋਇਆ ਨੀ, ਫਿਰ ਬੰਦਾ ਕਰੇ ਕੀ? ਇਹ ਸੁਣੋ, ਸਿਰੇ ਦਾ ਕਰਮ ਦੱਸਣਗੇ।
ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ।
ਹਰੀ ਦੀ ਕੀਰਤੀ ਤੇ ਸਾਧ ਸੰਗਤ ਸਿਰੇ ਦਾ ਕਰਮ ਹੈ, ਸਿਰੇ ਦਾ, ਸਿਰ ਕਰ ਮਨ ਕੈ ਕਰਮਾ, ਸਿਰੇ ਦਾ। ਤੇ ਇੱਕ ਗੱਲ ਹੋਰ ਦੱਸ ਦੇ, ਸਾਧ ਸੰਗਤ ਦਾ ਮਤਲਬ ਆ ਹੀ ਨੀ ਗੱਲਾਂ, ਇੰਨਾ ਹੀ ਆਈ ਨਹੀਂ, ਇੰਨਾ ਹੀ, ਇਹ ਵੀ ਸਾਧ ਸੰਗਤ ਦਾ ਇੱਕ ਪਾਠ ਹੈ, ਪਰ ਤੈਨੂੰ ਸਾਧਿਆ ਹੋਇਆ ਤੇਰੇ ਪਰਿਵਾਰ ਚੋਂ ਕੋਈ ਮਿਲਦਾ ਹੈ ਉਹਦੀ ਸੰਗਤ ਕਰ, ਤੇਰੇ ਪਿੰਡ ਚ ਕੋਈ ਚੰਗਾ ਬੰਦਾ ਹੈ ਉਹਦੀ ਚੰਗਿਆਈ ਦੀ ਸੰਗਤ ਕਰ, ਇਮਾਨਦਾਰ ਬੰਦਾ ਹੈ ਉਹਦੀ ਇਮਾਨਦਾਰੀ ਦੀ ਸੰਗਤ ਕਰ, ਭਲਾ ਬੰਦਾ ਉਹਦੀ ਭਲਾਈ ਦੀ ਸੰਗਤ ਕਰ, ਤੁਹਾਡੇ ਆਲੇ ਦੁਆਲੇ ਜਿੰਨੇ ਚੰਗੇ ਹੈ ਉਹਨਾਂ ਚੰਗਿਆਂ ਦੀ ਗੁਣ ਚੰਗਿਆਈ ਉਹਦੀ ਸੰਗਤ ਕਰ, ਇਹ ਅਸਲ ਕੰਮ ਹੈ। ਦੇਖੋ, ਕਿਸੇ ਬੰਦੇ ਤੋਂ ਮੈਂ ਵੇਲੇ ਨਾਲ ਉੱਠਣ ਦੀ ਜਾਚ ਸਿੱਖੀ ਹੈ, ਕਿਸੇ ਬੰਦੇ ਤੋਂ ਮੈਂ ਵੇਲੇ ਨਾਲ ਕੰਮ ਤੇ ਜਾਣ ਦੀ ਜਾਚ ਸਿੱਖੀ ਹੈ,
کسے سادھ تو سادھنا کردہ جیڑا اس بندے تو میں ایمانداری سکھی ہے فلانے بندے تو آج چنگیائی ہے چنگے چنگے گن میں اپنی زندگی چکٹھے کیتے نے ایدہ تسی اپا کہنا ہے بھی میں آ بھی یہ تو سکھنا ہے آ بھی سکھیا میں آ سکھیا ہے آلے دوالے تو ایدہ اسی سکھنا چنگیائی سکھنا ساد سنگت مطلب ساد سنگت ساڈے ارتھ پتہ کی ہے ساد سنگت کرو ہن ساد میرے ورگا تے آ سنگت اگلا کہندا بس یہی ساد سنگت ایتھے پھس بھی جاندے ہیں بڑے پر نہیں آ بھی ایک ساد سنگت دا پارٹ ہے تسی چنگا چنگا ایتھے بھی سیکھ سکتے ہیں پر اتنا ہی بس نہیں میں تانوں چنگیائی بارے سنا رہا پر کئیاں دی چنگیائی تسی اکھیں ویکھی ہے میں تو کہنا ایماندار بننا ہے پر کئی بار بندیاں دی ایمانداری تسی ویکھی سنو زندگی کدے اے نہیں آیا بھی دینا سی تے 100 تے پک پلیکھے نال دیتا 500 تے اگلا کہندا 500 آ گیا یار آ تیرا واپس لے لے اے ایمانداری اے ویکھی نہیں سی چنگیائیاں سی ویکھیاں نہیں کتے ایمانداریاں ویکھیاں نہیں چنگے بندے کوئی بھی ابھیار دا پیا تیرے نال کام کردا ہوے اودے چ چنگیائی ہے نا تے سکھ گن ہے سکھ آلے دوالے بڑا کچھ چنگا چنگا ہے سرے دا کم ہے آلے دوالے تو سکھنا سر کرمن کرما کٹھیاں پڑھو
ہر کیرت ساد سنگت ہے سر کر من کہ کرما کہو نانک تس پیو پرا پت جس پرب لکھے کا لہنا
بس پراپت انہوں ہوتا ہے جنہوں نے پیچھے لکھ لیا اپنے کرما وچ لکھے لکھنا بھی اسی آپ ہے کر کر کرنا لکھ لے جاہو آپ پہ بیج آپ پہ ہی کھاؤ جنہوں نے لکھ لیا بھی اسی سکھنا ہے سمجھنا ہے عقل لینی ہے اب ببیک بدھ چاہیے تھی سن اسی پٹھے سیدھے کام نہیں کرنا ایک پنگتی ہو رہے گی پڑھو
تیرو سیوک اہ رنگ ماتا پھیو کرپال دین دکھ پنجن ہر ہر کیرتن اہ من راتا
تیرا سیوک اس رنگ وچ رنگیا رہندا ہے کیرتی وچ رنگیا رہندا ہے ہر ویلے اس آنند وچ مگن رہندا ہے تیرا سیوک پھر اکل والے راہ ترتا ہے وہ ایہو جے کماں کاراں وچ اپنی زندگی خراب نہیں کرتا آؤ دو گھنٹے پورے ہو گئے چار بج گئے بڑے ٹکا نال تسی اج حاضری بھری ہے دھیان نال میری گل سنیو ہن سماپتی اپاں کران گے پانچ منٹ دے وچ وچ ارداس بھی ہو جائے گی حکم نامہ بھی ہو جو پھر تسی لنگر چ بہ کے پرشادہ پانی چھک کے جانا ہے تے کنا چنگا ہویا اج میں آنا تے ہے ہی سی جے میں قادرآباد پنڈ دے گردوارے آ کے مڑ جاندا او وی گھنٹا ہی ہونا سی پر بہانے نال اپاں کنی سنگت نے ایتھے آ کے اپاں ساریاں نے سنیا سمجھیا تے میری آپ سارے ویرے ویراں نوں بھراواں بھیناں نوں بینتی ہے اکل دے راہ تے ترنا ہے دماغ ورتنا ہے اپنی پرسنالٹی نوں ڈویلپ کرنا ہے بھراو اپنے آپ نوں کھولنا ہے رب ساڈے وچ ہے رب لب دے زندگی نہ گواؤ اپنے آپ نوں لبو تواڈے وچ ہے سارا کچھ جنیاں چنگیائیاں جنی سچائی جنیاں ہمتاں جنیاں دلیریاں سب کچھ تیرے وچ ہے اپنے وچوں لبو پرماتما دی انسا اپاں سارے اپاں ہی سارے رب دا روپ ہاں رب کوئی وکھرا نہیں اپاں سارے پرماتما دا روپ ہاں تے پرماتما دے گن اپنے چوں ہی لبنے نے تے جتے او کوالٹی لب لی تے رب لب گیا ہور رب کی اپنے آپ چوں لبنا بس اپنے آپ نوں کھولو تے او تاں کھلنا جے گیان دی چابی اپنے دماغ نوں لاواں گے بچیاں نوں پڑھاؤ جنہاں نیانے پڑھ سکدے نے انہاں نوں پڑھاؤ ماں پیو دا دھرم ہے بچیاں نوں پڑھاونا تے بچیاں دا دھرم ہے چنگی طرح پڑھنا بچیاں دا دھرم پڑھنا ہے تے ماں پیو دا دھرم پڑھاونا ہے اپنے بچیاں پرتی ذمہ وار بنیے جنہاں پڑھنا چاہندے نے پڑھن ود توں ود ترقی کریے دماغ کھولیے صحت دا دھیان رکھیے ایکسرسائز کریے بھجیے نکھیے اپنے آپ نوں قائم رکھیے پوزیٹو رکھیے چج دیاں گلاں سنیے جدے کر کے ہمت رہے دلیری رہے منوبل ساڈا بنیا رہے سٹرونگ رہیے پوزیٹیویٹی رہے ہمت رہے ਸੋ ਨੈਗੇਟਿਵਿਟੀ ਤੋਂ ਬਚੋ ਜਿਹੜਾ ਬੰਦਾ ਉਹ ਛੱਡ ਆਪਣਾ ਨਹੀਂ ਕੁਛ ਬਣਨਾ ਸਾਡੇ ਤੇ ਨਾ ਘਰਾਂ ਚ ਆਮ ਹੀ ਹੈ ਬੱਚੇ ਨੂੰ ਬੁਖਾਰ ਚੜਿਆ ਪਿਛਲੇ ਮਹੀਨੇ ਐਤਕੀ ਫੇਰ ਚੜ ਗਿਆ ਪੁੱਠਾ ਸਿੱਧਾ ਨਿਆਣਿਆਂ ਤੋਂ ਖਾਧਾ ਜਾਂਦਾ ਤੇ ਮੈਂ ਖੁਦ ਵੇਖਿਆ ਮੇਰੇ ਕੋਲ ਬਾਬਾ ਜੀ ਇਹ ਤੇ ਵਿਚਾਰਾ ਨਾ ਢਿੱਲਾ ਹੀ ਰਹੀਦਾ ਉਹ ਬੱਚਾ ਜੇ 5 ਸਾਲ ਦਾ ਉਹਦੇ ਕੰਨ ਚ ਕੀ ਪਾਇਆ ਜਾ ਰਿਹਾ ਇੱਕ ਤੇ ਵਿਚਾਰਾ ਤੇ ਇੱਕ ਢਿੱਲਾ ਤੇ ਇਹੋ ਜਿਹੇ ਬੱਚੇ ਨੂੰ ਜੋ ਕਹੀ ਜਾਓਗੇ ਇਹ ਵਿਚਾਰਾ ਢਿੱਲਾ ਇਹ ਵਿਚਾਰਾ ਢਿੱਲਾ ਇਹ ਵਿਚਾਰਾ ਢਿੱਲਾ ਤੇ ਉਹਨੇ ਸੱਚੀ ਮੁੱਚ ਢਿੱਲਾ ਹੀ ਹੋ ਜਾਣਾ ਉਹਨੇ ਵਿਚਾਰਾ ਹੀ ਬਣ ਜਾਣਾ ਕਿਉਂ ਵਿਚਾਰਾ ਬਣਾਉਂਦੇ ਕਿਉਂ ਢਿੱਲੇ ਬਣਾਉਂਦੇ ਇਹ ਤੇ ਵਿਚਾਰਾ ਪਿਓ ਬਾਹਰ ਆਇਆ ਜੀ ਇਹ ਤੇ ਪਿਓ ਮਰ ਗਿਆ ਵਿਚਾਰਾ ਪਿਓ ਬਾਹਰ ਆ ਯਾਰ ਦੁਨੀਆਂ ਦੇ ਮਰਦੇ ਏਦਾਂ ਕਹਿਣਾ ਫਿਰ ਕੀ ਹੋ ਗਿਆ ਇਹਨੇ ਪੈਰਾਂ ਤੇ ਖੜੇ ਹੋ ਬੱਚੇ ਨੂੰ ਏਦਾਂ ਭਰਨਾ ਉਹਦੇ ਅੰਦਰ ਵੀ ਉਹਦੇ ਦਿਮਾਗ ਚ ਇਹ ਗੱਲਾਂ ਬਹਿ ਨਾ ਜਾਣ ਇਹਦੀ ਪਰਸਨੈਲਿਟੀ ਡਿਵੈਲਪ ਕਰੀਏ ਇਹਨੂੰ ਕਹੀਏ ਬੇਟਾ ਫਿਰ ਕੀ ਹੋਇਆ ਮੈਂ ਸਿਹਤ ਕੋਈ ਗੱਲ ਨੀ ਕੱਲ ਤੱਕ ਤੂੰ ਠੀਕ ਹੋ ਜਾਣਾ ਚੱਲ ਦਵਾਈ ਲਈ ਬਸ ਐਂ ਕਹਿਮ ਹੈ ਤੂੰ ਹੋਇਆ ਕੀ ਹੈ ਤੈਨੂੰ ਏਦਾਂ ਕਹਿਣਾ ਬੱਚਿਆਂ ਨੇ ਹਿੰਮਤ ਭਰੋ ਏਦਾਂ ਵਿਚਾਰਾ ਨਾ ਬਣੋ ਕਦੇ ਬੱਚੇ ਨੂੰ ਵਿਚਾਰਾ ਨਾ ਬਣਾਓ ਆਪਣੇ ਨਿਆਣਿਆਂ ਚ ਕੌਨਫੀਡੈਂਸ ਭਰ ਕੇ ਰੱਖੀ ਕਿਧਰੇ ਨੀ ਕੁਛ ਹੋਇਆ ਇਹੋ ਜਿਹੇ ਵੀ ਬੰਦੇ ਜਿਨ੍ਹਾਂ ਦੇ ਸਾਰੇ ਸਾਰੇ ਟੱਬਰ ਖਤਮ ਹੋ ਗਏ ਪਰ ਫਿਰ ਵੀ ਜਿਉਂਦੇ ਹੈ ਮਾਂ ਚਲੇਗੀ ਪਿਓ ਚਲੇ ਗਿਆ ਪਰ ਉਹਨੂੰ ਵਿਚਾਰਾ ਕਿਉਂ ਬਣਾਈ ਜਾਂਦੇ ਕੀ ਹੋ ਗਿਆ ਏਦਾਂ ਕਹਿਣਾ ਕੋਈ ਫਰਕ ਨਹੀਂ ਤਰਸ ਨਾ ਕਰੇ ਅਗਲਾ ਤਰਸ ਇਹ ਬੜੀ ਭਿਆਨਕ ਬਿਮਾਰੀ ਹੈ ਤਰਸ ਕਰਨਾ ਵੀ ਤੇ ਤਰਸ ਲੈਣਾ ਵੀ ਤਰਸ ਲੈਣਾ ਮੇਰੇ ਤੇ ਤਰਸ ਕਰੇ ਲੋਕ ਕਿਉਂ ਕਰਨ ਤਰਸ ਰਹੀ ਇਹ ਨਹੀਂ ਸੋਚਣਾ ਕਦੇ ਆਪਣੇ ਆਪ ਨੂੰ ਹਿੰਮਤ ਰੱਖਣੀ ਪੋਜ਼ਿਟਿਵਿਟੀ ਰੱਖਣੀ ਹੈ ਪਰ ਹਿੰਮਤ ਰੱਖਣੀ ਸੋ ਇਸ ਕਰਕੇ ਬੇਨਤੀ ਹੈ ਵੀ ਨਿਕੰਮੇ ਨਹੀਂ ਬਣਾਉਣਾ ਨਿਆਣਿਆਂ ਨੇ ਹਮੇਸ਼ਾ ਕਿਹਾ ਕਰੋ ਚੜ੍ਹਦੀ ਕਲਾ ਚੰਗਾ ਭਲਾ ਕੁਛ ਨਹੀਂ ਹੋਇਆ ਚੰਗਾ ਭਲਾ ਏਦਾਂ ਕਹਿਣਾ ਤੁਸੀਂ ਨਿਆਣੇ ਨੂੰ ਨਾ ਵੇਖਿਓ ਕਦੇ ਨਾ ਤੁਸੀਂ ਬੱਚੇ ਨੂੰ ਬੱਚਾ ਡਿੱਗ ਪਏ ਸੱਟ ਵੱਜ ਜੇ ਬੱਚਾ ਡਿੱਗ ਜੇ ਸੱਟ ਵੱਜ ਜੇ ਤੇ ਤੂੰ ਉਹ ਕੁਛ ਨੀ ਹੋਇਆ ਲੈ ਚੰਗਾ ਕੁਛ ਨੀ ਬੱਚਾ ਤੁਰ ਪੈਂਦਾ ਤੇ ਤੂੰ ਹਾਏ ਮੇਰਾ ਪੁੱਤਰ ਹਾਏ ਸੱਟ ਵੱਜ ਕੇ ਐ ਕਰਿਓ ਉੱਥੇ ਬੁੱਕੜ ਹੀ ਲੱਗ ਜਾਂਦਾ ਪੈਰ ਕਿਉਂ ਤੁਸੀਂ ਐ ਕਹਿਤਾ ਉਹਨੂੰ ਹਾਏ ਮੇਰਾ ਪੁੱਤਰ ਸੱਟ ਵੱਜੀ ਤੇਰੇ ਲਿਆ ਔਖਾ ਮੈਂ ਵੇਖਾਂ ਤੇ ਸਹੀ ਫੂਕ ਲੱਗ ਗਈ ਮਾਰਨ ਹਾਏ ਮੇਰੇ ਪੁੱਤਰ ਤੇ ਸੱਟ ਵੱਜੀ ਉੱਥੇ ਹੀ ਬੂਕਣ ਲੱਗ ਜਾਂਦਾ ਵੀ ਮੈਂ ਤੇ ਬੜੀ ਸੱਟ ਵੱਜ ਗਈ ਮੇਰੇ ਤੁਸੀਂ ਤਜਰਬਾ ਕਰਕੇ ਵੇਖਿਓ ਤੇ ਜੇ ਕਿਤੇ ਐ ਹੋਵੇ ਵੀ ਪੂਰਾ ਫਿਰ ਕੀ ਹੋ ਗਿਆ ਚੰਗਾ ਭਲਾ ਹੋਇਆ ਕੀ ਤੈਨੂੰ ਐ ਕਹਿ ਕੇ ਵੇਖਿਓ ਉਹੀ ਚੰਗਾ ਭਲਾ ਨੂੰ ਉਹ ਤੁਰ ਪੈਂਦਾ ਤੇ ਜੇ ਉਹ ਪਿਓ ਐ ਕਹਿ ਦੂ ਕੁਛ ਨੀ ਹੋਇਆ ਤੇਰੇ ਚੱਲ ਚੱਲ ਕਾਇਮ ਹੈ ਤੂੰ ਕੁਝ ਨੀ ਕਿਧਰੇ ਨੀ ਹੁੰਦਾ ਤੇ ਮਾਂ ਹਾਏ ਮੇਰਾ ਬੱਚਾ ਉਹਦੀ ਮਾਂ ਨੂੰ ਵੇਖ ਕੇ ਗਲਿੱਟੂ ਹਿੱਟ ਲੈਂਦਾ ਵੀ ਲੈ ਬਸ ਹੁਣ ਤੇ ਮੈਂ ਤੇ ਐ ਨੀ ਕਹਿਣਾ ਇਹ ਪਿਆਰ ਨੀ ਤੁਹਾਡਾ ਪਿਆਰ ਹੈ ਹਿੰਮਤ ਭਰੋ ਕੁਛ ਨੀ ਹੋਇਆ ਐ ਕਹਿਣਾ ਤੂੰ ਕਰ ਸਕਦਾ ਤੂੰ ਕਰ ਲੈਣਾ ਤੈਂ ਕਰਨਾ ਏਦਾਂ ਸਮਝਾਓ ਤੂੰ ਕਰ ਸਕਦਾ ਕੁਛ ਨੀ ਹੋਇਆ ਤੈਂ ਕਰ ਲੈਣਾ ਬੇਟਾ ਕਿਧਰੇ ਨੀ ਕਵ ਏਦਾਂ ਕਹਿਣਾ ਬੱਚਾ ਫੇਲ ਹੋ ਗਿਆ ਉਹਨੂੰ ਲੜੋ ਝੜਕੋ ਝਿਗੜੋ ਕੋਸ਼ਿਸ਼ ਕਰੋ ਅਗਲੀ ਵਾਰੀ ਹੋ ਜਾਏਗਾ ਕੋਈ ਨੀ ਫੇਰ ਕਰ ਦੁਬਾਰਾ ਫੇਰ ਫੇਲ ਹੁੰਦਾ ਉਹ ਦੁਬਾਰਾ ਕਰ ਸਕਦਾ ਤੂੰ ਤੂੰ ਕਰ ਲਏਗਾ ਐ ਕਹਿਣਾ ਤੂੰ ਕਰ ਲੈਣਾ ਔਰ ਬੱਚਾ ਆ ਕੇ ਘਰੇ ਕਹਿੰਦਾ ਤਾਂ ਮੈਂ ਹੋਇਆ ਨੀ ਐਦੀ ਉਹ ਤੇਰਾ ਤੇ ਕੁਛ ਬਣ ਹੀ ਨੀ ਸਕਦਾ ਮੈਂ ਤੇ ਪਹਿਲਾਂ ਹੀ ਕਹਿੰਦਾ ਸੀ ਇਹ ਨਿਕੰਮਾ ਉਹ ਵਿਚਾਰਾ ਜਮਾ ਹੀ ਮਰ ਜਾਂਦਾ ਵੀ ਮੇਰਾ ਨੀ ਕੁਛ ਬਣ ਸਕਦਾ ਐ ਆਹ ਗੱਲਾਂ ਨਾ ਕਹੋ ਮੈਂ ਤੇ ਪਹਿਲਾਂ ਹੀ ਕਿਹਾ ਸੀ ਇਹਦਾ ਨੀ ਕੁਛ ਬਣ ਸਕਦਾ ਜ਼ਿੰਦਗੀ ਚ ਉਹ ਬੱਚਾ ਵਿਚਾਰਾ ਸੋਚਦਾ ਸੱਚੀ ਮੇਰਾ ਨੀ ਬਣ ਸਕਦਾ ਐ ਨਾ ਕਹੋ ਤੁਹਾਨੂੰ ਕਹਿਣਾ ਪੈਣਾ ਬੱਚਾ ਜੇ ਫੇਲ ਵੀ ਹੋਇਆ ਕਹਿਣਾ ਐਤਕੀ ਨੀ ਪੁੱਤ ਮੇਰਾ ਅਗਲੀ ਵਾਰੀ ਕਰੂ ਕਰੇਗਾ ਤੂੰ ਐ ਕਿਵੇਂ ਨੀ ਐ ਕਹਿਣਾ ਕਦੇ ਨੀ ਇੱਕ ਕੰਮ ਸ਼ੁਰੂ ਕਰਿਆ ਨਹੀਂ ਪਾਸ ਹੋਇਆ ਦੂਜਾ ਕਰਿਆ ਨਹੀਂ ਕੰਮ ਹੁਣ ਮੇਰਾ ਪੁੱਤ ਕਰ ਲੂ ਐ ਕਹਿਣਾ ਬੰਦੇ ਦੇ ਦਿਮਾਗ ਜੇ ਬਹਿ ਗਿਆ ਨਾ ਮੈਂ ਕੁਛ ਨੀ ਕਰ ਸਕਦਾ ਫਿਰ ਉਹ ਨਿਕੰਮਾ ਬਣ ਜਾਂਦਾ ਇਹ ਨੀ ਕਰ ਲੈ ਏਦਾਂ ਭਰਿਆ ਕਰੋ ਆਪਣੇ ਬੱਚਿਆਂ ਚ ਹਿੰਮਤ ਭਰੀਏ ਸੋ ਤੁਸੀਂ ਅੱਜ ਬੜੇ ਚਾਅ ਨਾਲ ਨੇੜੇ ਨੇੜੇ ਪਿੰਡਾਂ ਵਾਲਿਆਂ ਨੇ ਆ ਕੇ ਦੂਰੋਂ ਨੇੜਿਓ ਹਾਜ਼ਰੀ ਭਰੀਏ ਇੱਕ ਤੇ ਸਿਕਿਉਰਿਟੀ ਬਹੁਤ ਲੱਗੀ ਹੈ ਆਲੇ ਦੁਆਲੇ ਤੇ ਉਹ ਕਿਉਂ ਲੱਗੀ ਹੈ ਤੁਹਾਨੂੰ ਪਤਾ ਹੀ ਹੈ ਸਾਰਾ ਦੱਸਣ ਦੀ ਲੋੜ ਥੋੜਾ ਹੈ ਇੰਨੀਆਂ ਇੰਨੀਆਂ ਧਮਕੀਆਂ ਦਿੰਦੇ ਬੋਰੀਆਂ ਚ ਪਾ ਕੇ ਕੁੱਟਣਾ ਕਹਿੰਦੇ ਬੋਰੀਆਂ ਚ ਪਾ ਕੇ ਸੋਧੇ ਲਾਉਣੇ ਨੇ ਏਦਾਂ ਦੀਆਂ ਗੱਲਾਂ ਕਹਿੰਦੇ ਇਹ ਗੱਲਾਂ ਗਲਤ ਸੁਣਾਉਂਦੇ ਆ ਉਹ ਬਹਿ ਕੇ ਨਾ ਬੰਦੇ ਏਦਾਂ ਬੈਠੇ ਹੈ ਤੇ ਉਹ ਜਿਹੜੇ ਚੋਲੇ ਪਾਏ ਹੋਏ ਆ ਫਰਲੇ ਵੀ ਛੱਡੇ ਆ ਤੇ ਉਹ ਗੱਲ ਕਰਦੇ ਆ ਅਸੀਂ ਬੋਰੀ ਚ ਪਾ ਕੇ ਸੋਧਾ ਲਾਉਂਦੇ ਹੁੰਦੇ ਆ ਐਂ ਕਰਦੇ ਹੁੰਦੇ ਆ ਕਿਉਂ ਕਹਿੰਦੇ ਢੱਡਰੀਆਂ ਵਾਲਾ ਗੱਲਾਂ ਗਲਤ ਕਰਦਾ ਮੈਂ ਕਹਿੰਦਾ ਇਹਨਾਂ ਕੋਲ ਭਾਓ ਯਾਰ ਆਪਣੇ ਬੱਚੇ ਸਾਡੀ ਕੌਮ ਇਹਨਾਂ ਦੇ ਕੋਲ ਭਾਵੇ ਬੱਚੇ ਸੱਚੀ ਦੱਸਾਂ ਮਹੀਨੇ ਜੀ ਭੰਗੀ ਬਣਾ ਕੇ ਘਰ ਭੇਜ ਦੇ ਭੰਗੀ ਨਹੀਂ ਬਣਾਉਣਗੇ ਯਾਰ ਬਣਾਉਣਗੇ ਇਹਨਾਂ ਨੇ ਭੰਗੀ ਬਣਾਉਣਾ ਇਹਨਾਂ ਨੇ ਨਸ਼ੇੜੀ ਬਣਾਉਣਾ ਇਹਨਾਂ ਨੇ ਵਿਹਲੜ ਬਣਾਉਣਾ
ਇਹਨਾਂ ਨੇ ਲੋਕਾਂ ਦੀਆਂ ਫਸਲਾਂ ਹਰੀਆਂ ਭਰੀਆਂ ਫਸਲਾਂ ਕਿੱਦਾਂ ਚਾਰ ਕੇ ਲੈ ਜਾਂਦੇ ਆ, ਲੱਗਦਾ ਇੱਥੇ ਕਿਤੇ ਕਿਵੇਂ ਲੈ ਜਾਂਦੇ? ਅਗਲਾ ਬੋਲ ਥੋੜਾ ਸਕਦਾ ਇਹਨਾਂ ਸਾਹਮਣੇ, ਇਹੋ ਜਿਹਾ ਬਣਾਉਣਾ ਇਹਨਾਂ ਨੇ ਸਮਾਜ, ਇਹ ਜੋ ਚੱਲ ਰਿਹਾ ਹੈ ਉਹ ਉਵੇਂ ਹੀ ਚਲਾਉਣਾ ਚਾਹੁੰਦੇ। ਸਾਡੇ ਵਰਗੇ ਇਹਨਾਂ ਨੂੰ ਕਿੱਥੇ ਠੀਕ ਲੱਗਣ, ਮੇਰੇ ਵਰਗਾ ਬੰਦਾ ਕਿੱਥੇ ਪਸੰਦ ਆ ਜੂ? ਸਾਡੇ ਵਰਗੇ ਨੂੰ ਤੇ ਸੋਧਾ ਲਾਉਣ ਦੀ ਗੱਲ ਹੀ ਕਹਿਣਗੇ, ਧਮਕੀਆਂ ਹੀ ਦੇ ਸਕਦੇ ਆ, ਛੇ ਕੱਢ ਦਿਆਂਗੇ, ਛਬੀਲਾਂ ਲਾ ਦਿਆਂਗੇ, ਬਸ ਧਮਕੀਆਂ ਚੁੱਕ ਗਈ ਹੈ, ਹੋਰ ਇਹੀ ਕਹਿ ਸਕਦੇ। ਤਾਂ ਕਰਕੇ ਆ ਭਾਈ ਇੰਨਾ ਪ੍ਰਸ਼ਾਸਨ ਲੱਗਾ, ਤੁਹਾਨੂੰ ਹਰਾਸ਼ਮੈਂਟ ਹੋਈ, ਅੰਦਰ ਆਏ ਆ ਚੈੱਕ ਚੁੱਕ ਕਰਦੇ ਆ, ਇਸ ਗੱਲ ਦੀ ਮੈਂ ਮਾਫ਼ੀ ਸਟੇਜ ਤੋਂ ਮੰਗਦਾ। ਕੱਲ ਨੂੰ ਉੱਥੇ ਦੀਵਾਨ ਸਾਡੇ ਜੋਗੇ ਜੋਗਾ ਰੱਲਾ ਮਾਨਸਾ ਜ਼ਿਲ੍ਹੇ 'ਚ ਸ਼ੁਰੂ ਹੋਣੇ ਆ, ਉੱਥੇ ਵੀ ਇਹਨਾਂ ਨੇ ਧਮਕੀ ਦਿੱਤੀ ਵੀ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਆਉਣਾ, ਅਸੀਂ ਦੀਵਾਨ, ਇਹ ਕਹਿੰਦੇ ਜਿੱਥੇ ਜਿੱਥੇ ਦੀਵਾਨ ਲੱਗਣਗੇ ਉੱਥੇ ਉੱਥੇ ਰੌਲਾ ਪਾਉਣ ਜਾਣਾ। ਹੁਣ 50 ਬੰਦੇ ਇਕੱਠੇ ਹੋ ਜਾਂਦੇ, ਦੂਜੇ ਪਾਸੇ 5,000 ਸੁਣਨਾ ਚਾਹੁੰਦਾ, ਕਈ ਦੀਵਾਨਾਂ ਵਿੱਚ 50,000 ਦਾ ਇਕੱਠ ਵੀ ਹੁੰਦਾ, ਤੁਹਾਨੂੰ ਪਤਾ। ਆ ਸਮਾਣੇ ਕਿਤੇ ਥੋੜਾ ਇਕੱਠ ਸੀ ਦੀਵਾਨ ਲੱਗੇ ਪਿੱਛੇ, ਆਪਾਂ ਸਮਾਣੇ ਜਦੋਂ ਪ੍ਰੋਗਰਾਮ ਕਰਿਆ, ਲਾਸਟ ਦਿਨ ਮੀਂਹ ਆ ਗਿਆ, ਕਿੰਨਾ ਬਰਸਾਤ ਆ ਗਈ, ਤੇ ਇੰਨੀ ਸੰਗਤ ਦਿਸਦਾ ਹੀ ਸੀ ਕਿਤੇ ਕਿੱਥੇ ਤੱਕ ਬੈਠੇ ਆ, ਕਿੰਨੀ ਦੂਰੋਂ ਦੂਰੋਂ ਸੰਗਤ ਆ ਕੇ ਹਾਜ਼ਰੀ ਭਰਨਾ ਚਾਹੁੰਦੀ, ਤੇ 50,000 ਸੁਣਨਾ ਚਾਹੁੰਦਾ ਹੁੰਦਾ, ਤੇ 50 ਬੰਦੇ ਰੌਲਾ ਪਾ ਦਿੰਦੇ, ਤੇ ਨਾਲੇ ਆ ਸਾਡੇ ਹੀ ਭਰਾ ਪ੍ਰਸ਼ਾਸਨ ਵਾਲੇ ਪੁਲਿਸ ਵੀ ਹੈ, ਸਾਡੇ ਹੀ ਭੈਣ ਭਰਾ ਆ ਸਾਰੇ, ਇਹ ਵੀ ਤੰਗ ਹੁੰਦੇ ਆ ਫਿਰ ਇਹਨਾਂ ਦੀਆਂ ਧਮਕੀਆਂ ਕਰਕੇ। ਸੋ ਤਾਂ ਕਰਕੇ ਭਰਾਵੋ, ਮੈਂ ਤੇ ਇੱਥੇ ਤੱਕ ਵੀ ਕਿਹਾ ਵੀ ਅਸੀਂ ਨੁਕਸਾਨ ਨਹੀਂ ਕਿਸੇ ਦਾ ਹੋਣ ਦੇਣਾ, ਜੇ ਲੋੜ ਪਈ ਤੇ ਦੀਵਾਨ ਬੰਦ ਕਰ ਦਿਆਂਗੇ, ਪਰ ਸਾਡੇ ਲੋਕਾਂ ਦਾ ਨੁਕਸਾਨ ਨਾ ਹੋਵੇ, ਇੱਕ ਦੂਜੇ ਨਾਲ ਨਾ ਲੜਦੇ ਫਿਰ। ਇਹ ਵੀ ਮੈਂ ਕਿਹਾ ਵੀ ਭਾਈ ਐਵੇਂ ਤੁਸੀਂ ਸੰਗਤ ਦਾ ਜੇ ਨੁਕਸਾਨ ਕਰਨਾ, ਜੇ ਕੋਈ ਤੇ ਹੁਣ ਮੰਨ ਲਓ ਏਦਾਂ ਸੰਗਤ ਬੈਠੀ ਹੋਵੇ, 50-100 ਬੰਦਾ ਕਿਰਪਾਨਾਂ ਲੈ ਕੇ ਆ ਜੇ, ਤੇ ਸੰਗਤ ਦਾ ਵੀ ਨੁਕਸਾਨ ਹੋ ਸਕਦਾ, ਅਸੀਂ ਕਿਸੇ ਦਾ ਨੁਕਸਾਨ ਥੋੜਾ ਹੋਣ ਦੇਣਾ। ਦੀਵਾਨ ਬੰਦ ਕਰਨੇ ਪੈਣਗੇ, ਬੰਦ ਕਰ ਦਿਆਂਗੇ, ਮੈਦਾਨ ਖੁੱਲਾ ਛੱਡ ਦਿਆਂਗੇ, ਇਹਨਾਂ ਨੂੰ ਕਹੋਗੇ ਕਰੋ ਪ੍ਰਚਾਰ, ਆ ਜਾਓ, ਅੱਜ ਜਵਾਨੀ ਨੂੰ ਭਾਓ, ਸਮਝਾਓ ਕੁਝ, ਜਿਹੜੇ ਸਮਝਾਉਣ ਵਾਲੀਆਂ ਗੱਲਾਂ, ਜੇ ਤੁਸੀਂ ਸਮਝਾਓ ਸਾਡੇ ਵਰਗਿਆਂ ਨੂੰ ਲੋੜ ਹੀ ਕਿਉਂ ਪਵੇ? ਇੰਨੇ ਇੰਨੇ ਪੁਰਾਣੇ ਤੁਸੀਂ ਹੈ, ਵੱਡੀਆਂ ਵੱਡੀਆਂ ਪ੍ਰੋਪਰਟੀਆਂ ਜ਼ਮੀਨਾਂ ਤੁਹਾਡੇ ਕੋਲ ਹੈ, ਜੇ ਤੁਸੀਂ ਪ੍ਰਚਾਰ ਕਰੋ ਤੇ ਸਾਡੇ ਵਰਗਿਆਂ ਨੂੰ ਲੋੜ ਹੀ ਕੀ ਹੈ ਬੋਲਣ ਦੀ? ਅਸੀਂ ਕਿਉਂ ਕਰਾਂਗੇ? ਤੁਸੀਂ ਕਰੋ, ਤੁਹਾਡਾ ਕੰਮ ਹੈ ਪ੍ਰਚਾਰ ਕਰਨ ਦਾ, ਤੇ ਤੁਹਾਡੇ ਵਰਗੇ ਜ਼ਮੀਨਾਂ ਤੇ ਕਬਜ਼ੇ ਕਰਦੇ ਤੁਰੇ ਫਿਰਦੇ ਆ, ਪ੍ਰਚਾਰ ਕੀਤਾ, ਜਿਹੜੀ ਗੱਲ ਸਮਝਾਉਣੀ ਸੀ ਉਹ ਸਮਝਾਈ। ਤਾਂ ਕਰਕੇ ਜਿੰਨਾ ਕੇ ਸਮਝਾਉਂਦੇ ਆ ਉਹ ਵੀ ਮੰਗਤਾ ਬਣਾਈ ਜਾਂਦੇ ਆ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਤੂੰ ਹਿੰਮਤ ਕਰ, ਤੇਰੇ ਚ ਸਾਰਾ ਕੁਝ ਹੈ, ਤੈਂ ਕਰਨਾ ਸਾਰਾ ਕੁਝ, ਇਹ ਬੰਦੇ ਮੰਗਤਾ ਬਣਾਈ ਜਾਂਦੇ ਆ। ਐ ਮੰਗੋ, ਗੁਰੂ ਸਾਹਿਬ ਕਹਿੰਦੇ ਨਹੀਂ ਭਾਈ, ਇਹ ਤੂੰ ਸਭ ਕੁਛ ਆਪ ਕਰਨਾ, ਪਰਮਾਤਮਾ ਤੇਰੇ ਵਿੱਚ। ਗੱਜ ਕੇ ਪੜੀਏ ਨੰਦ ਸਾਹਿਬ ਅਰਦਾਸ ਹੁਕਮਨਾਮੇ, ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਨੇੜੇ ਨੇੜੇ ਪਿੰਡਾਂ ਵਾਲਿਆਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਸ਼ੁਕਰ, ਜਿਨ੍ਹਾਂ ਦੀ ਰਹਿਮਤ ਸਦਕਾ ਆਪਾਂ ਰਲ ਮਿਲ ਸਾਰੇ ਭੈਣਾਂ ਭਰਾਵਾਂ ਨੇ ਹਾਜ਼ਰੀ ਭਰੀ ਹੈ। ਸਮਾਪਤੀ ਤੋਂ ਬਾਅਦ ਪ੍ਰਸ਼ਾਦਾ ਪਾਣੀ ਛੱਕ ਕੇ ਜਾਇਓ, ਲੰਗਰ ਚ ਬਹਿ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਜਾਇਓ, ਕਾਲ ਵੀ ਨਾ ਕਰਿਓ, ਟਕਾ ਬਣਾ ਕੇ ਰੱਖਿਓ, ਹਾਜ਼ਰੀ ਆਰਾਮ ਨਾਲ ਮਹਾਰਾਜ ਸਾਹਿਬ ਜਾਣਗੇ, ਮਗਰ ਮਗਰ ਆਪਾਂ ਚੱਲਾਂਗੇ। ਜਿੱਥੇ ਇੰਨਾ ਚਿਰ ਬਹਿ ਗਏ 5 ਮਿੰਟਾਂ ਨਾਲ ਕੋਈ ਫਰਕ ਨਹੀਂ ਪੈਣਾ, ਅਰਦਾਸ ਹੋ ਲੈਣ ਦਿਓ, ਹੁਕਮਨਾਮੇ ਹੋ ਲੈਣ ਦਿਓ, ਫੇਰ ਚੱਲਾਂਗੇ। ਬਾਕੀ ਸਾਧ ਸੰਗਤ ਜੀ, ਪਰਮੇਸ਼ਵਰ ਦੁਆਰ ਤੁਹਾਡੇ ਨੇੜੇ ਹੈ। ਅੱਜ ਮੈਂ ਆਇਆ, 15 ਮਿੰਟ ਲੱਗਦੇ ਆ, ਜੇ ਪਰਮੇਸ਼ਵਰ ਦੁਆਰ ਜਾਂਦੇ ਆ ਰੋਡ ਤੋਂ ਜੇ ਸਿੱਧਾ ਜਾਈਏ ਤੇ 15 ਮਿੰਟ ਮੁਨਸ਼ੀ ਵਾਲਾ ਲੰਘ ਕੇ ਲੱਗਦੇ ਆ, ਤੇ ਹੋਰ ਕੋਈ ਦੀਵਾਨ ਲੱਗੇ ਨਾ ਲੱਗੇ, ਪਰਮੇਸ਼ਵਰ ਦੁਆਰ ਵਾਲਾ ਮਹੀਨੇ ਵਾਲਾ ਤੇ ਲੱਗਦਾ ਹੀ ਹੈ, ਸ਼ਨੀਵਾਰ ਨੂੰ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦਾ ਦੀਵਾਨ ਹੁੰਦਾ। ਐਤਕੀ ਸ਼ਨੀਵਾਰ ਆਉਣਾ 7 ਮਾਰਚ ਦਾ, ਤੇ ਰਾਤ ਦਾ ਦੀਵਾਨ ਲੱਗਣਾ। ਆ ਜਿਹੜੇ ਨੇੜੇ ਨਾੜੇ ਵਾਲੇ ਮੁੰਡੇ ਆ, ਜਿੰਨੇ ਤੁਸੀਂ ਦੀਵਾਨ ਸੁਣਦੇ ਆ, ਆ ਜਿਹੜੇ ਲੋਕਲ ਹੈ ਨੇੜੇ ਵਾਲੇ ਆ, ਉਹ ਇੰਟਰਨੈਟ ਤੇ ਨਾ ਵੇਖੀ ਜਾਇਆ ਕਰੋ, ਸਾਹਮਣੇ ਆ ਕੇ ਬੈਠਿਆ ਕਰੋ। ਅਸੀਂ ਫੋਨ ਤੇ ਦੀਵਾਨ ਸੁਣਦੇ ਆ, ਮਿਸ ਨੀ ਕੋਈ ਕਰਦੇ, ਤੇ ਰਹਿੰਦਾ ਕਿੱਥੇ ਹੈ? ਰਹਿੰਦਾ ਤੇ 7 ਕਿਲੋਮੀਟਰ ਦੂਰ ਹੈ, ਤੇ ਉੱਥੇ ਸਾਹਮਣੇ ਬਹਿ ਆ ਕੇ ਸਾਹਮਣੇ ਬਹਿ ਕੇ ਸੁਣਿਆ ਕਰੋ। ਆ ਜਿੰਨੇ ਲੋਕਲ ਆ ਤੁਸੀਂ ਨੇੜੇ ਵਾਲੇ, ਆ ਜਿਹੜੇ ਨੇੜੇ ਨੇੜੇ ਵਾਲੇ ਤੇ ਦੀਵਾਨ ਸੁਣਦੇ ਆ, ਤੁਹਾਨੂੰ ਬੇਨਤੀ ਹੈ ਸਾਹਮਣੇ ਬਹਿ ਕੇ ਸੁਣਿਆ ਕਰੋ, ਲੰਗਰ ਵਿੱਚ ਬਹਿ ਕੇ ਉੱਥੇ ਪ੍ਰਸ਼ਾਦਾ ਛਕੋ, ਤੇ ਏਦਾਂ ਸਾਹਮਣੇ ਆ ਕੇ ਬੈਠੇ। ਸਾਰੀਆਂ ਭੈਣਾਂ ਨੂੰ ਵੀ ਬੇਨਤੀ ਵੀਰਾਂ, ਨੇੜੇ ਨੇੜੇ ਪਿੰਡਾਂ ਵਾਲਿਆਂ ਕੋਲ ਜਿੰਨਾ ਕੋਲ ਟਰੈਕਟਰ ਟਰਾਲੀਆਂ ਹੈ ਨੇ ਆਪਣੀਆਂ, ਤੇ ਉਹ ਟਰਾਲੀਆਂ ਆਪਣੀਆਂ ਲੈ ਕੇ ਆਇਆ ਕਰੋ। ਜਿਨ੍ਹਾਂ ਕੋਲ ਸਮਾਂ ਹੁੰਦਾ ਜ਼ਰੂਰ ਆ ਕੇ ਸ਼ਨੀਵਾਰ ਨੂੰ ਸਾਹਮਣੇ ਬਹਿ ਕੇ ਹਾਜ਼ਰੀ ਭਰੋ। ਆਪ ਆਓ, ਆਪਣੇ ਬੱਚਿਆਂ ਨੂੰ ਲੈ ਕੇ ਆਓ, ਪਰਿਵਾਰ ਨੂੰ ਲੈ ਕੇ ਆਓ, ਨਿੱਕੇ ਨਿੱਕੇ ਬੱਚੇ ਵੀ ਸੁਣਨ, ਸਮਝਣ, ਹਿੰਮਤ ਆਵੇ ਉਹਨਾਂ ਦੇ ਵਿੱਚ। ਕਿਤੇ ਵੀ ਅਸੀਂ ਠੱਗੇ ਨਾ ਜਾਈਏ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਠੱਗੀਆਂ ਨਾ ਜਾਣ, ਸਾਡੇ ਬੱਚਿਆਂ ਦਾ ਵਿਕਾਸ ਹੋਵੇ, ਦਿਮਾਗੀ ਪੱਧਰ ਸਾਡਾ ਉੱਚਾ ਹੋਵੇ। ਗੱਜ ਕੇ ਆਨੰਦ ਸਾਹਿਬ, ਕੋਈ ਰਸਨਾ ਵਾਂਝੀ ਨਾ ਰਹੇ।
ਫਟਾਫਟ ਮੱਥਾ ਟੇਕ ਲਓ ਜਿਹੜੇ ਰਹਿ ਗਏ ਸੀ ਬਾਕੀ ਬੇਨਤੀ ਹੈ ਮਹਾਰਾਜ ਜਾਣਗੇ ਮਗਰ ਮਗਰ ਚੱਲਾਂਗੇ ਲੰਗਰ ਪ੍ਰਸ਼ਾਦਾ ਛੱਕ ਕੇ ਫਿਰ ਚਾਲਾ ਪਾਇਓ ਬਈ ਰਾਮ ਕਲੀ ਮਹੱਲਾ ਤੀਜਾ ਆਨੰਦ ਦੇ ਕੋਲ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗੱਤ ਮਿਤ ਤੁਮ ਕੀ ਜਾਣੀ ਨਾਨਕ ਦਾਸ ਤੁਧਿਆ ਗਏ ਅਜ ਦਾਸ ਹਮਾਰੀ ਜੀਉ ਪਿੰਡ ਸਭ ਕਹੁ ਨਾਨਕ ਸਭ ਤੇਰੀ ਵੰਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਨਿਦਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸਿਰ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮੱਧਾ ਰੱਖ ਆਪ ਵਾਹਿਗੁਰੂ ਹੇ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਿਦ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸਤਿਗੁਰੂ ਆਪ ਜੀ ਦੀ ਹਜ਼ੂਰੀ ਅੰਦਰ ਦਾਸ ਪੈਂਤੀ ਜੋਦੜੀ ਹੈ ਆਪ ਜੀ ਦੀ ਪਾਰ ਬਖਸ਼ਿਸ਼ ਹੋਈ ਪਿੰਡ ਕਾਦਰਾਬਾਦ ਦੇ ਇਲਾਕਾ ਨਿਵਾਸੀ ਸੰਗਤਾਂ ਨੂੰ ਇੱਕ ਰੋਜ਼ਾ ਗੁਰਮਤਿ ਸਮਾਗਮ ਪ੍ਰਾਪਤ ਹੋਇਆ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋ ਕਰੋਵਰ ਸਾਈ ਜਥਿਆਂ ਨੇ ਹਾਜ਼ਰੀਆਂ ਭਰੀਆਂ ਆਪ ਜੀ ਦੀ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਤਮਾਮ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰਨ ਅੱਗੇ ਤੋਂ ਸਮਤ ਬਖਸ਼ਣੀ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲ ਬਖਸ਼ਣਾ ਜਿਹੜੀਆਂ ਸੰਗਤਾਂ ਨੇ ਸਮਾਗਮਾਂ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਆਪ ਜੀ ਦੀ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਕਰੋ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਬਖਸ਼ੋ ਆਈਆਂ ਸੰਗਤਾਂ ਨੂੰ ਪਾਵਨ ਹੁਕਮ ਬਖਸ਼ੋ ਪਾਵਨ ਹੁਕਮ ਤੇ ਚੱਲਣ ਦਾ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਦੋਹਰਾਏ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਕੀ ਰੇਨ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੁਤਰੇ ਜੋ ਸ਼ਰਦਾ ਕਰ ਸੇਵ ਦੇ ਗੁਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ ਹੋ ਵਾਹਿਗੁਰੂ ਜੀ ਢੋਡੀ ਮਹਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਬਿਆਪੈ ਜਾ ਕੋਇਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਬਿਆਪੈ ਜਾ ਕੋਇਓਟ ਤੁਹਾਰੀ ਰਹਾ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ ਗੁਣ ਨਿਧਾਨ ਗੁਣ ਤੇ ਨਹੀਂ ਗਾਏ ਜਗੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤੇ ਨਹੀਂ ਗਾਏ ਜਾਂ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ।